हर दर्शन देहो दिखाई आनंद गुणी निधान गुरु गरीबनवार अल्लाह नूर उपाया अवल अल्लाह नूर उपाया अवल अल्लाह नूर उपाया अवल अल्लाह नूर उपाया जी कुदरत के सब बंदे कुदरत के सब बंदे कुदरत के सब बंदे कुदरत के सब बंदे अवल अल्लाह नूर उपाया अवल अल्लाह नूर उपाया एक नूर ते सब जग उपजिया कौन भले को मंदे एक नूर ते सब जग उपजया कौन पले को मंदे अवल अल्लाह नूर उपाया अवल अल्लाह नूर उपाया कुदरत के सब बंदे कुदरत के सब बंदे
सब बंदे कुदरत के सब बंदे
कुदरत के सब बंदे कुदरत के सब बंदे अवल अल्लाह नूर उपाया अवल अल्लाह नूर उपाया लोगा परम न भूलो पाई परम न भूलो पाई परम न भूलो पाई खालक खलक खलक मैं खालक पूर रहया सब ठाई, पूर रहया सब ठाई, एक नूर ते सब जग उपजया कौन भले को मंगले, एक नूर ते सब जग उपजया कौन भले को मंगले। अल्लाह नूर पाया, अवल अल्लाह नूर पाया, माटी एक अनेक पास कर साची साजन हारे,
साची साजन हारे,
ना कछ पोछ माटी के पांडे, ना कछ पोछ कुम्हारे,
ना कछ पोछ कुम्हारे,
ना कछ पोछ माटी के पांडे, ना कछ पोछ कुम्हारे, ना कछ पोछ कुम्हारे, एक नूर ते सब जग उपजया कौन भले को मंदे,
एक नूर ते सब जग उपजया कौन भले को मंदे।
अल्लाह नूर उपाया, नूर उपाया, जी कुदरत के सब गंदे, कुदरत के सब गंदे,
कुदरत के सब गंदे, कुदरत के सब गंदे,
कुदरत के सब गंदे, कुदरत के सब गंदे, अवल अल्लाह नूर उपाया, अवल अल्लाह नूर उपाया। सब में सच्चाई को सोई, इसका किया सब कुछ होई,
किया सब कुछ होई,
हुक्म पछाने एको जाने,
बंदा कही है सोई, बंदा कही है सोई,
हुक्म पछाने सोए को जाने,
बंदा कही है सोई, बंदा कही है सोई,
एक नूर दे सब जग उपजया कौन भले को मंदे,
एक नूर दे सब जग उपजया कौन भले को मंदे,
अल्लाह नूर उपाया, अवल अल्लाह नूर उपाया। जाई लख्या गुरु गुड़ दीना मीठा गुरु गुड़ दीना मीठा
अल्लाह अलख न जाई लख्या गुड गुड दीना
जाई लख्या गुर गुण दीना मीठा
गुर गुण दीना मीठा
ओ कबीर मेरी संगा नासी सर्व निरंजन दीठा
सर्व निरंजन दीठा
कह कबीर मेरी संगा नासी सर्व निरंजन दीठा सर्व निरंजन दीठा एक नूर ते सब जग उपजया कौन भले को मंदे एक नूर ते सब जग उपजया कौन भले को मंदे अवल अल्लाह नूर उपाया अवल अल्लाह नूर उपाया कुदरत के सब बंदे कुदरत के सब बंदे कुदरत के सब बंदे कुदरत के सब बंदे अवल अल्लाह नूर उपाया नूर उपाया अवल अल्लाह अवल अल्लाह
अवल अल्लाह नूर उपाया
उपाया
वाह वाह वाहिगुरु सो सतगुर प्यारा मेरे नाल है जिथे किथे मैनू ले छुड़ाई तिस गुर कौ सा वास है जिन हर सोजी पाई नानक गुर विनों वारिया जिन हर नाम दिया मेरे मन की आस पुराई मेरे मन की आस पुराई दई गुसाई तू संग हमारे बास दियो दई गुसाई पीतला तू संग हमारे बास दियो दई गुसाई संग हमारे दई गुसाई पीतला संग हमारे बास दियो दई गुसाई पीतला संसार गई गुसाई सांग हमारियो गई गुसाई सांग हमारियो
सांग हमारे बाजियो
सांग हमारे बाजियो
सांग हमारे बाजियो
सांग हमारे बाजियो गई गुसाई बिकला सांग हमारियो दई गुसाई मिथिला सांग हमारे बासियो
राम सुख दात्या निमुखन मत बलहार जी
राम सुख दात्या निमुखन मत बलहार
जी राम सुख दात्या निमुखन मत बलहार जी निमुखन मत बलहार जी
निमुखन मत बलहार जी
बलहार
जी बलहार जी गई गुसाई मीतला तू सांग हमारियो गई गुसाई मीतला सांग हमारे बासियो वाहेगुरु 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 वाहेगुरु
हस्त अलंबन देह प्रभु गर तो उदर गोपाल मोहे निर्गुण मत थोरिया
वाहेगुरु
सादगी दीन दया क्या सुख तेरे समुला कबन विधि विचार शरण समाई दास गत ऊचे आगम अपार सागल पदार्थ अष्ट सिद्ध नाम महारस माघे सागल पदार्थ अष्ट सिद्ध नाम महारस माघे सो प्रसन्न भय के सुभा से जन हर गुण गावे
सो प्रसन्न भय के सुभा से जन हर गुण गावे से जन हर गुण गावे मातृका सुख बंधु को तू मेरे प्राण आधार साधु संग नानक भजे देख कर संसार
नानक भजे
देख कर संसार जी देख कर संसार
देख कर
संसार
देख तरिया संसार
देख तरिया संसार देख तरिया संसार
देख तरिया संसार देख तरिया
सांग हमार बाजियो
गुसाई सांग हमार बाजियो
दई गुसाई मीतला सांग हमार बाजियो
गोसाई मीतला तू संग हमारे दास जियो
ओ आओ जी जो कि हफ्तावारी समागम दे दूजे दिन विच गुरु मिल के बैठे आ बहुत संगत हाजरी भर रही है बड़ी शरीर अपने घर बैठ के इंटरनेट के माध्यम राही लाहा प्राप्त कर रहे हैं सो आओ जिन्ना समा भाई साहब सतगुरु की हजूरी विच नहीं पहुंच जाते उन्हां चिर आपां जिहड़ा भाई गुरप्रीत सिंह जी ने शब्द पढ़े है धन गुरु अर्जन देव सच्चे पातशाह का राग गौड़ी बैरागन महला पंजवां दई गुसाई मीतला तू संग हमारे बास जियो ये शब्द के भावअर्थ को समझने की कोशिश करिए फतेह नाल सांझ पाओ आखो जी वाहिगुरु जी का खालसा वाहिगुरु जी की फतेह जिहड़े रोज समागम सुनते हैं प्रोग्राम सुनते हैं घर बैठ के उन्होंने याद होना है अपने प्रोग्राम तो पहला एक विचारधारक स्टेटमेंट बोली जाती है ते उस स्टेटमेंट दे विच आपां इदां कहने आ भी पुजारी वाला रब जिहड़ा है वह साडा सिर झुकाउंदे रहिंदा है इत्थे वैसे असल ते इक्को ही है पर असल दे नाल नाल नकल भी तैयार की जाती है ये कोई शक नहीं एक ओ रब है जेड़ा आपी ने आप साजियो आपी ने रचियो नाओ जिन्हों से यूनीवर्सल एनर्जी भी कह सकते हैं जिन्हों से रब भी कह सकते हैं कुदरत भी कह सकते हैं क्योंकि किरतम नाम कथे तेरे जेबा सत नाम तेरा परा फुरमला ਜਿਹਦੇ ਬਾਬਤ ਭਗਤ ਨਾਮਦੇਵ ਸਾਹਿਬ ਕਹਿੰਦੇ ਇਬੇ ਬਿਠਲ ਉਬੇ ਬਿਠਲ ਬਿਠਲ ਬਿਨ ਸੰਸਾਰ ਨਹੀਂ। ਹੁਣ ਜਿਹੜਾ ਪੁਜਾਰੀ ਵਾਲਾ ਰੱਬ ਹੈ ਉਹ ਸਾਡਾ ਸਿਰ ਝੁਕਾਉਣ ਤੇ ਰਹਿੰਦਾ, ਕਿਉਂ? ਕਿਉਂਕਿ ਹੁਣ ਤੱਕ ਸਾਨੂੰ ਪੁਜਾਰੀ ਨੇ ਦੱਸਿਆ ਇਹ ਹੈ ਵੀ ਆਹ ਤੁਹਾਡਾ ਭਗਵਾਨ ਹੈ, ਇਹਦੀ ਭਗਤੀ ਕਰੋ, ਇਹਦੀ ਸੇਵਾ ਕਰੋ, ਇਹਦੀ ਆਰਾਧਨਾ ਕਰੋ। ਜਦੋਂ ਤੁਸੀਂ ਇਹਦੀ ਸੇਵਾ ਕਰੋਗੇ, ਇਹਦੀ ਭਗਤੀ ਕਰੋਗੇ, ਇਹਦਾ ਨਾਮ ਜਪੋਗੇ, ਇਹ ਫਿਰ ਤੁਹਾਡੇ ਤੇ ਪ੍ਰਸੰਨ ਹੋਏਗਾ, ਤੁਹਾਡੇ ਤੇ ਬਖਸ਼ਿਸ਼ ਕਰੇਗਾ, ਤੁਹਾਡੇ ਤੇ ਕਿਰਪਾ ਕਰੇਗਾ। ਹੁਣ ਪੁਜਾਰੀ ਇਹ ਗੱਲ ਕਹਿੰਦਾ, ਪਰ ਅਸੀਂ ਕਦੇ ਦਿਮਾਗ ਨਾਲ ਸੋਚਿਆ ਨਹੀਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੂਲ ਮੰਤਰ ਦੇ ਵਿੱਚ ਉਹਨਾਂ ਗੁਣਾਂ ਦੀ ਗੱਲ ਕਰਦੇ ਆ ਤੇ ਉਸ ਗੁਣਾਂ ਦੇ ਵਿੱਚ ਇੱਕ ਗੁਣ ਆਉਂਦਾ ਨਿਰਵੈਰ ਦਾ। ਹੁਣ ਨਿਰਵੈਰ ਦਾ ਜਿਹੜਾ ਗੁਣ ਹੈ ਉਹ ਇਹ ਪ੍ਰਗਟ ਕਰਦਾ ਪਿਆ ਵੀ ਉਸ ਪਰਮਾਤਮਾ ਦਾ ਜਿਹਨੂੰ ਗੁਰੂ ਨਾਨਕ ਸਾਹਿਬ ਰੱਬ ਮੰਨਦੇ ਆ, ਜਿਸ ਰੱਬ ਲਈ ਸਾਨੂੰ ਇਹ ਕਿਹਾ ਜਾ ਰਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰਾ, ਜਿਸ ਰੱਬ ਲਈ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਆ ਕਹੋ ਕਬੀਰ ਇਹ ਰਾਮ ਕੀ ਅੰਸ। ਹੁਣ ਉਹ ਜਿਹੜਾ ਰੱਬ ਹੈ ਜਿਹਨੂੰ ਅਸੀਂ ਕੁਦਰਤ ਦੇ ਰੂਪ ਵਿੱਚ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ, ਕਿਉਂਕਿ ਕਈ ਵਾਰੀ ਨਾ ਇਹ ਬੜਾ ਰੌਲਾ ਪਾਉਂਦੇ ਹੈ, ਨਹੀਂ ਜੀ ਕੁਦਰਤ ਹੋ ਰਹਿ ਕਾਦਰ ਹੋ ਰਹਿ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੱਲ ਕਲੀਅਰ ਕਰਦੇ ਆ। ਤੁਸੀਂ ਵੇਖੋ ਬਾਬਾ ਕਬੀਰ ਸਾਹਿਬ ਦਾ ਨਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਬਹੁਤ ਵਾਰ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਹੁਣ ਇਹ ਜਿਹੜੀ ਪੰਕਤੀ ਹੈ ਇਹਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਵੀ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹੁਣ ਇਹਨੂੰ ਪੁਜਾਰੀ ਸਿਸਟਮ ਨੂੰ ਪੁੱਛ ਲਓ ਵੀ ਪੈਦਾ ਕੌਣ ਕਰਦਾ? ਰੱਬ। ਤੇ ਇੱਥੇ ਤੇ ਬਾਬਾ ਕਬੀਰ ਸਾਹਿਬ ਜੀ ਨੇ ਰੱਬ ਲਈ ਕੁਦਰਤ ਸ਼ਬਦ ਵਰਤਿਆ ਵੀ ਪੈਦਾ ਕੌਣ ਕਰਦਾ? ਕੁਦਰਤ ਕੇ ਸਭ ਬੰਦੇ। ਜਿਹਦੇ ਲਈ ਪੁਜਾਰੀ ਨੇ ਰੱਬ ਸ਼ਬਦ ਵਰਤਿਆ, ਭਗਵਾਨ ਸ਼ਬਦ ਵਰਤਿਆ, ਪ੍ਰਭੂ ਸ਼ਬਦ ਵਰਤਿਆ, ਉਹਦੇ ਲਈ ਬਾਬਾ ਕਬੀਰ ਸਾਹਿਬ ਜੀ ਨੇ ਕੁਦਰਤ ਸ਼ਬਦ ਵੀ ਵਰਤਿਆ ਵੀ ਉਹ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਹੁਣ ਜਿਵੇਂ ਇਹ ਕਹਿੰਦੇ ਨੇ ਵੀ ਆਹ ਰੱਬ ਹੈ, ਇਹਦੀ ਭਗਤੀ ਕਰੋ, ਇਹਦੀ ਆਰਾਧਨਾ ਕਰੋ, ਇਹਦੀ ਸੇਵਾ ਕਰੋ, ਇਹ ਤੁਹਾਡੇ ਤੇ ਪ੍ਰਸੰਨ ਹੋਏਗਾ, ਤੁਹਾਡੇ ਘਰ ਵਿੱਚ ਬਖਸ਼ਿਸ਼ਾਂ ਆਉਣਗੀਆਂ, ਕਿਰਪਾ ਹੋਏਗੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਿਰ ਉਸ ਵੇਲੇ ਸਾਨੂੰ ਇਹ ਗੱਲ ਯਾਦ ਆਉਂਦੀ ਹੈ ਵੀ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਵੀ ਉਹ ਨਿਰਵੈਰ ਹੈ, ਉਹ ਗੁਣ ਨਿਰਵੈਰ ਹੈ, ਉਹ ਤੇ ਕਿਸੇ ਨਾਲ ਵੈਰ ਨਹੀਂ ਕਰਦਾ। ਜਿੱਥੇ ਉਹ ਨਿਰਭਉ ਹੈ ਉੱਥੇ ਉਹ ਨਿਰਵੈਰ ਵੀ ਹੈ। ਹੁਣ ਸਾਨੂੰ ਫਿਰ ਇਹ ਸੋਚਣਾ ਪੈਣਾ ਹੈ ਵੀ ਇਹ ਤੇ ਫਿਰ ਵੈਰ ਵਾਲੀ ਗੱਲ ਹੋ ਗਈ ਵੀ ਜਿਹੜਾ ਨਾਮ ਜਪੂਗਾ, ਜਿਹੜਾ ਭਗਤੀ ਕਰੂਗਾ, ਜਿਹੜਾ ਸੇਵਾ ਕਰੂਗਾ ਉਹਦੇ ਤੇ ਕਿਰਪਾ ਹੋਊ, ਤੇ ਜਿਹੜਾ ਮੇਰਾ ਨਾਮ ਨਹੀਂ ਜਪਦਾ ਉਹਦੇ ਤੇ ਕਿਰਪਾ ਨਹੀਂ ਹੋਣੀ। ਇਹ ਤੇ ਫਿਰ ਵੈਰ ਹੋ ਗਿਆ, ਇਹ ਤੇ ਈਰਖਾ ਹੋ ਗਈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਉਹ ਜਿਹੜਾ ਅਸਲ ਰੱਬ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਜਿਵੇਂ ਬੜੀ ਵਾਰ ਭਾਈ ਸਾਹਿਬ ਨੇ ਸਮਾਗਮਾਂ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਵੀ ਕੁਦਰਤ ਦਾ ਨਿਯਮ ਹੈ ਪਿਆਰੇ। ਅਸੀਂ ਐਕਸਰਸਾਈਜ਼ ਕਰੀਏ, ਜਿੰਮ ਕਰੀਏ, ਬੜੇ ਨੌਜਵਾਨ ਜਿੰਮ ਕਰਦੇ ਹੈ, ਹੁਣ ਕੁਦਰਤ ਦਾ ਨਿਯਮ ਹੈ ਵੀ ਜਿਹੜਾ ਬਾਡੀ ਨਾਲ ਧੱਕਾ ਕਰੂਗਾ, ਸਟਰਗਲ ਕਰੇਗਾ, ਜਿੰਮ ਲਾਏਗਾ, ਤੇ ਉਹਦੀ ਬਾਡੀ ਆਪਣੇ ਆਪ ਡੌਲੇ ਵੱਡੇ ਹੋਣੇ, ਉਹਦੀ ਛਾਤੀ ਉੱਭਰਨੀ ਹੈ, ਮੋਢੇ ਬਣਨਗੇ ਉਹਦੇ। ਫਿਰ ਹੁਣ ਹੁਣ ਉਹ ਜਿਹੜਾ ਕੁਦਰਤ ਦਾ ਨਿਯਮ ਹੈ ਕਿਸੇ ਨਾਲ ਵੈਰ ਨਹੀਂ ਕਰਦਾ, ਚਾਹੇ ਤੇ ਕੋਈ ਪੱਗ ਵਾਲਾ ਜਿੰਮ ਲਾ ਲੇ ਉਹਦੇ ਵੀ ਮਸਲ ਬਣਨਗੇ, ਤੇ ਚਾਹੇ ਕੋਈ ਕਲੀਨ ਸ਼ੇਪ ਜਿੰਮ ਲਾ ਲੇ ਉਹਦੇ ਵੀ ਮਸਲ ਬਣਨਗੇ, ਉਹ ਵੈਰ ਨਹੀਂ ਕਰਦਾ ਜਿਹੜਾ ਕੁਦਰਤ ਦਾ ਨਿਯਮ ਹੈ। ਕੁਦਰਤ ਦਾ ਨਿਯਮ ਬਣਿਆ ਹੋਇਆ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਸ ਨਿਯਮ ਨੂੰ ਚਾਹੇ ਕਿਰਪਾਨ ਵਾਲਾ ਨਿਭਾ ਦੇਵੇ ਤੇ ਚਾਹੇ ਕਲੀਨ ਸ਼ੇਪ ਨਿਭਾ ਦੇਵੇ, ਕੁਦਰਤ ਨੇ ਆਪਣੀ ਕਿਰਪਾ ਕਰਨੀ ਹੈ। ਪਰ ਚੇਤਾ ਰੱਖਿਓ ਪੁਜਾਰੀ ਦਾ ਰੱਬ ਜਿਹੜਾ ਹੈ ਇਹ ਕਦੇ ਨਾ ਭੁੱਲਿਓ। ਇਹ ਯਾਦ ਜਿਹੜੀ ਰੋਜ਼ ਆਪਾਂ ਸਟੇਟਮੈਂਟ ਪੜ੍ਹਦੇ ਹਾਂ ਉਹਦੇ ਪੜ੍ਹਨ ਦਾ ਮਤਲਬ ਹੀ ਇਹ ਹੈ ਵੀ ਸਾਡੇ ਦਿਮਾਗ ਵਿੱਚ ਰਟ ਜਾਏ ਚੰਗੀ ਤਰ੍ਹਾਂ। ਤੁਹਾਨੂੰ ਯਾਦ ਹੋਣਾ ਜਿਹੜੇ ਜਦੋਂ ਸਕੂਲਾਂ ਵਿੱਚ ਪੜ੍ਹਦੇ ਸੀ ਤੇ ਜਦੋਂ ਨਿੱਕੇ ਹੁੰਦੇ ਸੀ ਤੇ ਟੀਚਰ ਪੂਰਾ ਪੂਰਾ 35 ਮਿੰਟ ਦਾ ਪੀਰੀਅਡ ਇੱਕ ਪਹਾੜੇ ਤੇ ਲੰਘਾ ਦਿੰਦੇ ਸੀ। 35 ਮਿੰਟ ਇੱਕ ਬੱਚਾ ਵੀ ਇੱਕ ਪਹਾੜਾ ਬੋਲੀ ਜਾਂਦਾ, ਮਗਰਲੇ ਬੋਲੀ ਜਾਂਦੇ, ਫਿਰ ਬੋਲੀ ਜਾਂਦਾ, ਫਿਰ ਮਗਰਲੇ ਬੋਲੀ ਜਾਂਦੇ। ਉਹ ਜਿਹੜਾ ਰਟਨ ਕਰਾਉਂਦੇ ਸੀ, ਕਰਾਉਣ ਦਾ ਮਤਲਬ ਕੀ ਸੀ ਵੀ ਰਟ ਰਟ ਕੇ ਇਹਨਾਂ ਦੇ ਦਿਮਾਗ ਵਿੱਚ ਸੇਵ ਹੋ ਜੇ, ਵੀ ਜਿੱਦਣ ਕਿਤੇ ਹਿਸਾਬ ਕਿਤਾਬ ਕਰਨਾ ਹੋਵੇ ਇਹਨਾਂ ਨੂੰ ਸੋਚਣਾ ਨਾ ਪਵੇ ਵੀ ਇਹ ਕਿੰਨਾ ਬਣਦਾ ਕੀ ਹੁੰਦਾ, ਬਸ ਪਹਾੜੇ ਯਾਦ ਹੈ ਇੱਕ ਨੰਬਰ। ਹੁਣ ਆਪਾਂ ਜਿਹੜੀ ਰੋਜ਼ ਸਟੇਟਮੈਂਟ ਪੜ੍ਹਦੇ ਹਾਂ ਇਹਦੇ ਪੜ੍ਹਨ ਦਾ ਕਾਰਨ ਹੀ ਇਹ ਹੈ ਵੀ ਸਾਡੀ ਸਟੇਟਮੈਂਟ ਕੀ ਹੈ ਇਹ ਪਤਾ ਲੱਗ ਜਾਏ। ਹੁਣ ਪੁਜਾਰੀ ਦਾ ਰੱਬ ਜਿਹੜਾ ਇਹ ਸਾਡਾ ਸਿਰ ਝੁਕਾਉਣ ਤੇ ਰਹਿੰਦਾ ਹੈ, ਪਰ ਗੁਰਬਾਣੀ ਵਾਲਾ ਜਿਹੜਾ ਰੱਬ ਹੈ, ਜਿਹੜਾ ਆ ਪੈਂਤੀਆਂ ਵਾਲਾ ਰੱਬ ਹੈ, ਇਹ ਗਿਆਨਵਾਨ ਹੋ ਕੇ ਸਾਡਾ ਸਿਰ ਉਠਾਉਣ ਨੂੰ ਕਹਿੰਦਾ। ਗਿਆਨਵਾਨ ਹੋਈਏ, ਸਮਝਦਾਰ ਹੋਈਏ, ਆਪਣੇ ਫਰਜ਼ਾਂ ਦੀ ਪਛਾਣ ਕਰੀਏ। ਵੇਖੋ ਨਾ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਹਿ ਦਿੱਤਾ ਵੀ ਰੱਬ ਤੇਰੇ ਵਿੱਚ ਹੈ, ਤੂੰ ਰੱਬ ਦਾ ਰੂਪ ਹੈ। ਹੁਣ ਜੋ ਤੂੰ ਰੱਬ ਤੋਂ ਚਾਹੁੰਦਾ ਹੈ ਰੱਬ ਤੇਰੇ ਵਿੱਚ ਹੈ, ਆਹ ਇੰਨਾ ਸੋਹਣਾ ਤੈਨੂੰ ਸਰੀਰ ਮਿਲਿਆ ਕੁਦਰਤ ਦੇ ਨਿਯਮਾਂ ਦੇ ਮੁਤਾਬਕ, ਬਸ ਤੂੰ ਉਹ ਆਪ ਮਿਹਨਤ ਕਰ। ਕਿਉਂ? ਕਿਉਂਕਿ ਗੁਰਬਾਣੀ ਦਾ ਰੱਬ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਤੇ ਆਹ ਜਿਹੜਾ ਪੰਚਮ ਪਾਤਸ਼ਾਹ ਦਾ ਆਪਾਂ ਸ਼ਬਦ ਪੜ੍ਹ ਰਹੇ ਹਾਂ ਨਾ, ਦਈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ। ਜਦੋਂ ਇਹਨਾਂ ਪੰਕਤੀਆਂ ਨੂੰ ਆਪਾਂ ਬਾਹਰੋਂ ਭਾਵਨਕ ਤੌਰ ਤੇ ਵੇਖਾਂਗੇ ਤੇ ਇੱਦਾਂ ਲੱਗਦਾ ਵੀ ਪੰਚਮ ਪਾਤਸ਼ਾਹ ਦਾ ਉਸ ਰੱਬ ਦੇ ਨਾਲ, ਉਸ ਕੁਦਰਤ ਦੇ ਨਾਲ ਪਿਆਰ ਬਹੁਤ ਹੈ। ਕਿਉਂਕਿ ਪੂਰਾ ਸ਼ਬਦ ਪੜ੍ਹ ਲਓ, ਤੁਝ ਬਿਨ ਘਰੀ ਨਾ ਜੀਵਨਾ ਧ੍ਰਿਗ ਰਹਿਣਾ ਸੰਸਾਰ। ਜਿਵੇਂ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਆਖਾਂ ਜਿਹੜੀ ਸੰਗਤ ਨਾਲ ਬੋਲਿਆ ਗੁਰੂ ਨਿਤਨੇਮ ਦੀ ਪੰਕਤੀ ਹੈ, ਆਖਾਂ ਵਿਸਰੇ ਆਖਣ ਔਖਾ। ਹੁਣ ਜੇ ਆਪਾਂ ਸੋਚੀਏ ਵੀ ਜੇ ਪੁਜਾਰੀ ਵਾਲੀ ਭਗਤੀ ਹੋਵੇ, ਉਹ ਤੇ ਬੜੇ ਨਾਸਤਕ ਹੈ ਜਿਹੜੇ ਕਰਦੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਕਾਮਰੇਡ ਕਹਿ ਦਿੱਤਾ। ਹੁਣ ਕਮਾਲ ਦੀ ਗੱਲ ਹੈ, ਸਵਾਲ ਹੈ, ਹੋ ਸਕਦਾ ਹੈ ਵੀ ਲਕਸ਼ਮੀ ਦੀ ਪੂਜਾ ਸਭ ਤੋਂ ਵੱਧ ਆਪਣੇ ਦੇਸ਼ ਵਿੱਚ ਹੁੰਦੀ ਆ। ਅੱਗੇ ਵੇਖ ਲਓ ਦੀਵਾਲੀ ਤੇ ਹੋਣੀ ਹੈ, ਬੜੇ ਲੋਕ ਹੈਗੇ ਆ ਜਿਹੜੇ ਅਜੇ ਵੀ ਵਹਿਮਾਂ ਭਰਮਾਂ ਵਿੱਚ ਫਸੇ ਹੋਏ, ਰਾਤ ਨੂੰ ਸੌਣ ਲੱਗੇ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਸੌਣਗੇ ਵੀ ਲਕਸ਼ਮੀ ਸਾਡੇ ਘਰ ਵਿੱਚ ਆ ਜਾਏ, ਪਰ ਇਹ ਨਹੀਂ ਪਤਾ ਵੀ ਜਿਹੜੀ ਹੈ ਉਹ ਵੀ ਉੱਡ ਜਾਣੀ ਹੈ। ਲਕਸ਼ਮੀ ਦੀ ਪੂਜਾ ਸਾਡੇ ਦੇਸ਼ ਵਿੱਚ ਹੁੰਦੀ ਹੈ, ਪਰ ਕਦੇ ਸੋਚਿਆ ਵੀ ਸਾਡਾ ਦੇਸ਼ ਗਰੀਬ ਕਿੰਨਾ, ਪੈਸਾ ਕਿਹੜੀ ਕੰਟਰੀ ਕੋਲ ਵੱਧ। ਵਿਸ਼ਵਕਰਮੇ ਦੀ ਪੂਜਾ ਸਾਡੇ ਦੇਸ਼ ਵਿੱਚ ਹੁੰਦੀ ਹੈ, ਪਰ ਟੈਕਨੋਲੋਜੀ ਦੇ ਵਿੱਚ ਚਾਈਨਾ ਅੱਗੇ। ਇੱਥੇ ਸਮਝਣਾ ਪੈਣਾ ਕੁਦਰਤ ਦੇ ਨਿਯਮਾਂ ਨੂੰ, ਸਮਝ ਗਿਆਨਵਾਨ ਹੋ ਕੇ ਇਹ ਸਮਝੀਏ ਵੀ ਰੱਬ ਸਾਡੇ ਵਿੱਚ ਹੈ, ਅਸੀਂ ਰੱਬ ਦਾ ਰੂਪ ਹਾਂ, ਬਸ ਕੀ ਲੋੜ ਕੀ ਹੈ ਆਪਣੇ ਫਰਜ਼ਾਂ ਦੀ ਪਹਿਚਾਣ ਕਰੀਏ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ। ਇੱਥੇ ਜਿਹੜੇ ਗੁਰੂ ਨਾਨਕ ਸਾਹਿਬ ਜਿਸ ਸੱਚੇ ਨਾਮ ਦੀ ਗੱਲ ਕਰਦੇ ਹੈ ਉਹ ਹੈ ਗਿਆਨ। ਗਿਆਨਵਾਨ ਹੋ ਕੇ, ਸਮਝਦਾਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ। ਹੁਣ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ, ਦਈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ। ਲੋੜ ਇਹ ਹੈ ਵੀ ਰੱਬ ਤੇ ਸਾਡੇ ਹਮੇਸ਼ਾ ਨਾਲ, ਜਿਵੇਂ ਆਪਾਂ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਪਰ ਲੋੜ ਕੀ ਹੈ? ਗਿਆਨਵਾਨ ਹੋ ਕੇ, ਜਿਹੜੀ ਆਪਾਂ ਸਟੇਟਮੈਂਟ ਵਿੱਚ ਗੱਲ ਕਰ, ਗਿਆਨਵਾਨ ਹੋ ਕੇ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ। ਇਹ ਚੇਤਾ ਰੱਖਿਓ, ਆਹ ਜਿਹੜੇ ਪੈਂਤੀ ਹੈ ਨਾ, ਇਹ ਪੈਂਤੀ ਕਿਸੇ ਵੱਖਰੀ ਸ਼ਕਤੀ ਦੀ ਗੱਲ ਨਹੀਂ ਕਰਦੇ, ਇਹ ਪੈਂਤੀ ਜਿਹੜੇ ਹੈ ਇਹ ਕਿਸੇ ਵੱਖਰੇ ਕੌਤਕ ਦੀ ਗੱਲ ਨਹੀਂ ਕਰਦੇ, ਇਹ ਪੈਂਤੀ ਜਿਹੜੇ ਕਿਸੇ ਵੱਖਰੇ ਰੱਬ ਨੂੰ ਨਹੀਂ ਮੰਨਦੇ। ਤੁਹਾਨੂੰ ਯਾਦ ਹੋਣਾ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਹੈ, ਜੋਗੀ ਗੋਰਖ ਗੋਰਖ ਕਰੇ
ਹਿੰਦੂ ਰਾਮ ਨਾਮ ਉਚਰੇ ਵੀ ਜਿਹੜੇ ਜੋਗੀ ਨੇ ਉਹ ਤੇ ਇੱਕ ਗੁਰਖ ਨੂੰ ਮੰਨਦੇ ਆ, ਹਿੰਦੂ ਜਿਹੜੇ ਉਹ ਰਾਮ ਨਾਮ ਦਾ ਉਚਾਰਨ ਕਰਦੇ ਆ, ਮੁਸਲਮਾਨ ਕਾ ਏਕ ਖੁਦਾਈ ਉਹ ਕਹਿੰਦੇ ਵੀ ਸਾਡਾ ਇੱਕ ਖੁਦਾਈ ਅਸੀਂ ਉਹਨੂੰ ਮੰਨਦੇ ਹਾਂ। ਪਰ ਕਬੀਰ ਦਾ ਜਿਹੜਾ ਸਵਾਮੀ ਹੈ ਨਾ, ਕਬੀਰ ਕਾ ਸਵਾਮੀ ਰਹਿਆ ਸੀ, ਉਹ ਹਰ ਪਾਸੇ ਵਿੱਚ ਹੈ, ਉਹ ਮਾਂ ਵਿੱਚ ਵੀ ਹੈ, ਉਹ ਪਿਓ ਵਿੱਚ ਵੀ ਹੈ, ਉਹ ਘਰ ਵਾਲੀ ਵਿੱਚ ਵੀ ਹੈ। ਅੱਜ ਆਪਾਂ ਵੇਖਿਓ ਨਾ, ਇਸੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਕਹਿ ਰਹੇ ਹੈ, ਮਾਤ ਪਿਤਾ ਸੁੱਤ ਬੰਧ ਪੋ ਤੂੰ ਮੇਰੇ ਪ੍ਰਾਣ ਅਧਾਰ। ਕੁਦਰਤ ਦੇ ਨਿਯਮਾਂ ਮੁਤਾਬਕ ਮੇਰੇ ਪਿਓ ਦਾ ਸਰੀਰ ਬਣਿਆ, ਮੇਰੀ ਮਾਂ ਦਾ ਸਰੀਰ ਬਣਿਆ, ਮੇਰੀ ਘਰਵਾਲੀ ਦਾ ਸਰੀਰ ਬਣਿਆ, ਮੇਰੀ ਭੈਣ ਦਾ ਸਰੀਰ ਬਣਿਆ, ਮੇਰਾ ਬਣਿਆ। ਹੁਣ ਜਦੋਂ ਅਸੀਂ ਇਹਨੂੰ ਏਦਾਂ ਸਮਝਾਂਗੇ ਵੀ ਅਸੀਂ ਸਾਰੇ ਰੱਬ ਦਾ ਹੀ ਰੂਪ ਹਾਂ, ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਅਸੀਂ ਏਦਾਂ ਸਮਝਾਂਗੇ ਨਾ ਵੀ ਸਾਡੇ ਸਾਰਿਆਂ ਦੇ ਵਿੱਚ ਉਹ ਐਨਰਜੀ ਹੈ, ਅਸੀਂ ਉਸੇ ਦਾ ਹੀ ਰੂਪ ਹਾਂ, ਅਸੀਂ ਰੱਬ ਦਾ ਹੀ ਰੂਪ ਹਾਂ, ਤੇ ਚੇਤਾ ਰੱਖਿਓ ਸਾਡੇ ਸਮਾਜ ਦੀ ਤਰੱਕੀ ਬਹੁਤ ਜ਼ਿਆਦਾ ਹੋਏਗੀ। ਅੱਜ ਤੇ ਅਸੀਂ ਜਾਤਾਂ ਪਾਤਾਂ ਥੱਲੇ ਵੰਡੇ ਹੋਏ ਹਾਂ, ਅਸੀਂ ਤੇ ਆਪਣੇ ਰੱਬ ਵੀ ਵੱਖੋ ਵੱਖਰੇ ਬਣਾਏ ਹੋਏ। ਸਿੱਖਾਂ ਨੇ ਰੱਬ ਹੋਰ ਮੰਨਿਆ, ਹਿੰਦੂਆਂ ਨੇ ਰੱਬ ਹੋਰ ਮੰਨਿਆ, ਮੁਸਲਮਾਨਾਂ ਨੇ ਰੱਬ ਹੋਰ ਮੰਨਿਆ, ਈਸਾਈਆਂ ਨੇ ਰੱਬ ਹੋਰ ਮੰਨਿਆ, ਯੋਗੀਆਂ ਨੇ ਰੱਬ ਹੋਰ ਮੰਨਿਆ, ਬੁੱਧੀਆਂ ਨੇ ਰੱਬ ਹੋਰ ਮੰਨਿਆ, ਜੈਨੀਆਂ ਨੇ ਰੱਬ ਹੋਰ ਮੰਨਿਆ। ਪਰ ਜੇ ਕਿਤੇ ਅਸੀਂ ਇਹਨਾਂ ਪੈਂਤੀਆਂ ਦੇ ਮੁਤਾਬਕ ਚੱਲਣ ਲੱਗ ਜਾਈਏ ਵੀ ਇਹ ਰੱਬ ਕਿਹਨੂੰ ਮੰਨਦੇ ਆ, ਭਗਤ ਰਵਿਦਾਸ ਜੀ ਨੂੰ, ਹਾਲਾਂਕਿ ਉਸ ਵੇਲੇ ਦਾ ਪੁਜਾਰੀ ਤਬਕਾ ਇਹ ਕਹਿੰਦਾ ਸੀ ਇਹ ਤੇ ਨੀਵੀਂ ਜਾਤ ਵਾਲਾ ਹੈ, ਇਹਨੂੰ ਰੱਬ ਬਾਰੇ ਕੀ ਗਿਆਨ ਹੈ। ਤੇ ਜਿੱਦਣ ਕਿਸੇ ਤੁਰੇ ਜਾਂਦੇ ਨੇ ਭਗਤ ਰਵਿਦਾਸ ਨੂੰ ਪੁੱਛਿਆ, ਕਹਿੰਦੇ ਤੇਰੇ ਮੁਤਾਬਕ ਰੱਬ ਕੀ ਚੀਜ਼ ਹੈ, ਤੇਰੇ ਮੁਤਾਬਕ ਰੱਬ ਵਿੱਚ ਤੇ ਸਾਡੇ ਵਿੱਚ ਫਰਕ ਕਿੰਨਾ ਕੁ ਹੈ। ਭਗਤ ਰਵਿਦਾਸ ਕਹਿੰਦੇ ਬਸ ਇੰਨਾ ਕੁ, ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਕਹਿੰਦੇ ਇੱਕ ਕਟਕ ਕਹਿੰਦੇ ਸੋਨੇ ਨੂੰ, ਇੱਕ ਸੋਨੇ ਦਾ ਬਣਿਆ ਹੋਇਆ ਗਹਿਣਾ, ਪਰ ਇੱਕ ਸੋਨੇ ਦਾ ਠੋਸ ਰੂਪ ਹੈ, ਆਪਾਂ ਬਿਸਕੁਟ ਕਹਿ ਲਈਏ ਸੋਨੇ ਦਾ, ਅਜੇ ਉਹਨੇ ਕੋਈ ਰੂਪ ਨਹੀਂ ਧਾਰਨ ਕੀਤਾ। ਇੱਕ ਗਹਿਣਿਆਂ ਦੇ ਇੱਕ ਗਹਿਣੇ ਦਾ ਰੂਪ ਧਾਰਨ ਕਰ ਚੁੱਕੇ, ਇੱਕ ਠੋਸ ਰੂਪ ਹੈ, ਪਰ ਹੈ ਤੇ ਦੋਵੇਂ ਸੋਨੇ ਹੈ। ਜਲ ਤਰੰਗ ਜੈਸਾ, ਜਿਵੇਂ ਇੱਕ ਪਾਣੀ ਦਾ ਸਾਗਰ ਹੈ ਤੇ ਇੱਕ ਪਾਣੀ ਦੇ ਸਾਗਰ ਵਿੱਚ ਪੈਦਾ ਹੋਣ ਵਾਲੀਆਂ ਲਹਿਰਾਂ। ਹੁਣ ਜੇ ਲਹਿਰ ਇਹ ਵਿਸ਼ਵਾਸ ਕਰ ਲਵੇ ਵੀ ਮੈਂ ਹੋਰ ਹਾਂ ਤੇ ਸਾਗਰ ਹੋਰ ਹੈ, ਇਹ ਉਸ ਲਹਿਰ ਦਾ ਭੁਲੇਖਾ ਹੋ ਸਕਦਾ। ਜਿਵੇਂ ਅਸੀਂ ਅੱਜ ਕਿੱਡਾ ਵੱਡਾ ਵਹਿਮ ਪਾਲੀ ਬੈਠੇ ਵੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ, ਉਹ ਕਿਤੇ ਦੂਰ ਰਹਿੰਦਾ, ਉਹ ਕਿਤੇ ਸੱਤਵੇਂ ਆਕਾਸ਼ ਵਿੱਚ ਬੈਠਾ ਹੋਇਆ। ਉਹਨਾਂ ਨੇ ਸੱਤਵੇਂ ਆਕਾਸ਼ ਵਿੱਚ ਮੰਨ ਲਿਆ ਵੀ ਪਰਮਾਤਮਾ ਸੱਤਵੇਂ ਆਕਾਸ਼ ਵਿੱਚ ਬੈਠਾ, ਤੇ ਸਾਡੇ ਉਹਨਾਂ ਨੇ ਸੱਚਖੰਡ ਵਿੱਚ ਬੈਠਾ। ਸ਼ਬਦ ਵਰਤੇ ਹੈ ਨਾ, ਕਾਪੀ ਤੇ ਅਸੀਂ ਉਹਨਾਂ ਦੀ ਕੀਤੀ ਹੋਈ ਹੈ। ਉਹ ਕਹਿੰਦੇ ਸੱਤਵੇਂ ਆਕਾਸ਼ ਵਿੱਚ ਰਹਿੰਦਾ, ਅਸੀਂ ਕਹਿੰਦੇ ਹਾਂ ਸੱਚਖੰਡ ਵਿੱਚ ਰਹਿੰਦਾ, ਪਰ ਨਹੀਂ ਇਹ ਅਸੀਂ ਕਹਿੰਦੇ ਹਾਂ ਸੱਚਖੰਡ ਵਿੱਚ ਰਹਿੰਦਾ, ਪਰ ਆਹ ਪੈਂਤੀਆਂ ਨੂੰ ਪੁੱਛ ਕੇ ਵੇਖੋ ਉਹ ਕਹਿੰਦੇ ਹੈ ਉਹ ਸਾਡੇ ਵਿੱਚ ਹੀ ਹੈ, ਅਸੀਂ ਉਸੇ ਦਾ ਹੀ ਰੂਪ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ, ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਅੱਗੇ ਐਗਜੈਂਪਲ ਵੇਖੋ ਕਿੰਨੀ ਸੋਹਣੀ ਦਿੰਦੇ, ਕਹਿੰਦੇ ਪਹੁਪ ਮੱਧ ਜਿਉ ਬਾਸ ਬਸਤ ਹੈ, ਫੁੱਲ ਦੀ ਸੁਗੰਧੀ ਫੁੱਲ ਦੇ ਵਿੱਚ ਹੈ ਬਾਹਰ ਨਹੀਂ, ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ। ਇਸੇ ਤਰ੍ਹਾਂ ਕਹਿੰਦੇ ਤੂੰ ਤੇ ਤੇਰਾ ਰੱਬ ਇੱਕ ਦੂਸਰੇ ਦੇ ਨਾਲ ਲਗਾਤਾਰ ਵਰਤ ਰਹੇ ਹੋ, ਜਿਵੇਂ ਆਪਾਂ ਪੜ੍ਹਿਆ ਸੀ ਨਾ ਮਨ ਹਰ ਜੀ ਤੇਰੇ, ਬੋਲੋ ਨਾ ਜਿਹਨਾਂ ਨੂੰ ਯਾਦ ਹੈ ਪੰਕਤੀ ਮਨ ਹਰ ਜੀ ਤੇਰੇ, ਪਰ ਲੋੜ ਕੀ ਸੀ ਗੁਰਮਤੀ ਰੰਗ ਮਾਨ ਹੈ ਸੀ ਰੱਬ ਦਾ ਹੀ ਰੂਪ, ਪਰ ਸਾਡਾ ਬੇੜਾ ਉਦੋਂ ਬੈਠਿਆ ਜਦੋਂ ਅਸੀਂ ਰੱਬ ਨੂੰ ਕਿਤੇ ਦੂਰ ਸਮਝ ਲਿਆ, ਜਦੋਂ ਰੱਬ ਨੂੰ ਅਸੀਂ ਕਿਤੇ ਵੱਖਰਾ ਸਮਝ ਲਿਆ। ਇਹ ਮੈਂ ਸੱਚ ਕਹਿੰਦਾ ਜੇ ਕਿਤੇ ਅਸੀਂ ਆਪਣੇ ਆਪ ਨੂੰ ਰੱਬ ਦਾ ਰੂਪ ਸਮਝਦੇ ਹੁੰਦੇ ਨਾ, ਆਪਣੇ ਆਪ ਨੂੰ ਰੱਬ ਦਾ ਰੂਪ ਸਮਝਦੇ ਹੁੰਦੇ ਤੇ ਯਾਦ ਰੱਖਿਓ ਤੁਸੀਂ ਸਾਡੇ ਸਮਾਜ ਦਾ ਰੂਪ ਹੀ ਬਦਲ ਜਾਣਾ ਸੀ। ਤੁਸੀਂ ਇੱਕ ਗੱਲ ਸੋਚ ਕੇ ਵੇਖੋ ਪਿਆਰੇ, ਆ ਤੁਸੀਂ ਜਿੰਨੇ ਵੀ ਬੈਠੇ ਹੋ ਕਾਹਦੇ 'ਚ ਬੈਠੇ ਹੋ, ਇਹਨੂੰ ਕੀ ਕਹਿੰਦੇ ਆ? ਗੁਰਦੁਆਰਾ ਸਾਹਿਬ ਕਹਿੰਦੇ ਆ ਨਾ। ਅੱਛਾ ਹੁਣ ਸਾਡੀ ਸਿੱਖਾਂ ਦੀ ਭਾਵਨਾ ਕੀ ਕਹਿੰਦੀ ਹੈ ਵੀ ਗੁਰਦੁਆਰੇ ਆ ਕੇ ਜਾਂ ਠੱਗੀ ਨਹੀਂ ਮਾਰਨਾ, ਆਪਾਂ ਕਹਿੰਦੇ ਆ ਨਾ ਗੁਰਦੁਆਰੇ ਆ ਕੇ ਝੂਠ ਨਹੀਂ ਬੋਲਣਾ, ਗੁਰਦੁਆਰੇ ਅਸੀਂ ਸ਼ਰਾਬ ਨਹੀਂ ਪੀ ਕੇ ਆ ਸਕਦੇ, ਅਸੀਂ ਤੰਬਾਕੂ ਨਹੀਂ ਲੈ ਕੇ ਆ ਸਕਦੇ, ਆਪਾਂ ਏਦਾਂ ਹੀ ਕਹਿੰਦੇ ਹਾਂ। ਆਪਾਂ ਗੁਰਦੁਆਰੇ ਦੇ ਵਿੱਚ ਕਿੰਨੇ ਸਿਆਣੇ ਬਣ ਕੇ ਬੈਠੇ, ਕਿਉਂ? ਕਿਉਂਕਿ ਗੁਰਦੁਆਰਾ ਰੱਬ ਦਾ ਘਰ ਹੈ। ਇਸੇ ਤਰ੍ਹਾਂ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਮੰਦਰ ਬਾਰੇ ਪੁੱਛ ਲਓ, ਕਹਿੰਦੇ ਇਹ ਭਗਵਾਨ ਦਾ ਘਰ ਹੈ, ਇੱਥੇ ਤੇ ਅਸੀਂ ਬੜੇ ਸੀਰੀਅਸ ਹੋ ਕੇ ਰਹਿੰਦੇ ਹਾਂ। ਹਾਲਾਂਕਿ ਜਿਹੜੇ ਨੇੜੇ ਰਹਿਣ ਵਾਲੇ ਨੇ ਸਭ ਤੋਂ ਵੱਧ ਗੰਦ ਵੀ ਉਹੀ ਪਾਉਂਦੇ ਆ। ਹੋ ਸਕਦਾ ਤੁਸੀਂ ਜਿਹੜੇ ਦੂਰ ਇਹਨੇ ਤੁਹਾਡੇ ਮਨ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਕਿਤੇ ਨਾ ਕਿਤੇ ਅਦਬ ਸਤਿਕਾਰ ਪਿਆ ਹੋਵੇ, ਪਰ ਜਿਹੜੇ ਮੇਰੇ ਵਰਗੇ ਨੇੜੇ ਰਹਿੰਦੇ ਆ ਉੱਥੇ ਹੋਰ ਵੀ ਗੰਦ ਪਿਆ ਹੋਇਆ। ਹੁਣ ਉਹ ਉੱਥੇ ਸੀਰੀਅਸ ਰਹਿੰਦੇ ਕਿਉਂ? ਕਿਉਂਕਿ ਮੰਦਰ ਭਗਵਾਨ ਦਾ ਘਰ ਹੈ। ਪਰ ਜੇ ਕਿਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ ਸਮਝ ਜਾਂਦੇ, ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਵੀ ਰੱਬ ਦੇ ਹਰ ਥਾਂ ਤੇ ਹੀ ਹੈ, ਸਾਡੇ ਸਮਾਜ ਦੀ ਰੂਪ ਰੇਖਾ ਬਿਲਕੁਲ ਬਦਲ ਜਾਣੀ ਸੀ।
ਤੁਝ ਬਿਨ ਕਰੀ ਨਾ ਜੀਵਣਾ, ਪ੍ਰਭੁ ਰਹਿਣਾ ਸੰਸਾਰ, ਪ੍ਰਭੁ ਰਹਿਣਾ ਸੰਸਾਰ, ਪ੍ਰਭੁ ਰਹਿਣਾ ਸੰਸਾਰ, ਸੰਸਾਰ, ਗਈ ਦਿਸਾਈ ਪੀਤਲਾ, ਸੰਗ ਹਮਾਰ ਬਾਸੀਓ, ਗਈ ਦਿਸਾਈ ਪੀਤਲਾ, ਸੰਗ ਹਮਾਰ ਬਾਸੀਓ, 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 ਦੀ ਗਈ ਗੁਸਾਈ ਪੀਤਲਾ, ਸੰਗ ਹਮਾਰ ਬਾਸੀਓ, ਗਈ ਗੁਸਾਈ ਪੀਤਲਾ, ਸੰਗ ਹਮਾਰ
ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ, ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ ਤੇ ਸੰਗਤ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿਣਾ। ਜਿੰਨਾ ਬੀਬੀਆਂ ਕੋਲ ਛੋਟੇ ਬੱਚੇ, ਥੋੜਾ ਜਿਹਾ ਇਹਨਾਂ ਦਾ ਖਿਆਲ ਰੱਖਿਓ, ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਉਹ ਨਾ ਆਵੇ, ਇਕਾਗਰਤਾ ਬਣਾ ਕੇ ਆਪਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਬਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਵਸੀਤ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋ ਮੈਨੂੰ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਆਓ ਜੀ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਫਿਰ ਕੁਝ ਚਿਰ ਸ਼ਬਦ ਵਿਚਾਰ ਕਰੀਏ ਕੁਛ ਗੁਰਮਤ ਦੇ ਨੁਕਤੇ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਪ੍ਰੋਗਰਾਮ ਸੁਣਿਆ ਜਾਂਦਾ ਹੈ ਉੱਥੇ ਆਪਾਂ 8 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਮੈਂ ਕਹਾਂ ਦੀਵਾਨ ਵਿੱਚ ਕੁਝ ਕੁ ਸੰਗਤ ਨੂੰ ਆਉਣ ਵਾਸਤੇ ਹਾਂ ਕੀਤੀ ਹੈ ਜਿਹਦੇ ਵਿੱਚ ਕੱਲ੍ਹ ਮਲੌਦ ਇਲਾਕੇ ਦੀ ਸੰਗਤ ਸੀ ਔਰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੀ ਸੰਗਤ ਆਈ ਹੈ ਇੱਕ ਤੁਹਾਨੂੰ ਸਾਰਿਆਂ ਨੂੰ ਵੀਰਾਂ ਜਾਂ ਭੈਣਾਂ ਨੂੰ ਜੀ ਆਇਆਂ ਜਿਵੇਂ ਤੁਸੀਂ ਦੱਸਿਆ ਵੀ 10 ਵਜੇ ਦੇ ਤੁਰੇ ਤੇ ਸ਼ਾਮ 5:30 ਪਹੁੰਚੇ 5 ਵਜੇ ਅੱਜ ਹੜਤਾਲ ਵੀ ਸੀ ਇਸ ਕਰਕੇ ਦਿੱਕਤ ਵੀ ਆਈ 4 ਘੰਟਿਆਂ ਦਾ ਸਫ਼ਰ 8-9 ਘੰਟੇ ਦਾ 10 ਘੰਟੇ ਦਾ ਬਣ ਗਿਆ ਪਰ ਚਲੋ ਪਿਆਰ ਵਿੱਚ ਨਹੀਂ ਪਤਾ ਲੱਗਦਾ ਜੇ ਅੰਦਰ ਲਗਨ ਹੈ ਜਾਂ ਪਿਆਰ ਹੁੰਦਾ ਹੈ ਫਿਰ ਕਿੱਥੇ ਪਤਾ ਲੱਗਦਾ ਹੈ ਚਾਅ ਨਾਲ ਸਾਰੇ ਆਏ ਹੈ ਧੰਨਵਾਦ ਵੀ ਹੈ ਜੀ ਆਇਆਂ ਨੂੰ ਵੀ ਹੈ ਤੇ ਟਿਕਾ ਬਣਾ ਕੇ ਬੈਠ ਕੇ ਕੋਸ਼ਿਸ਼ ਕਰਿਓ ਸੁਣਨ ਦੀ ਸਫ਼ਰ ਲਮੇਰਾ ਕਰਕੇ ਥਕਾਵਟ ਵੀ ਹੋ ਜਾਂਦੀ ਚਾਹ ਪਾਣੀ ਛਕਿਆ ਪ੍ਰਸ਼ਾਦਾ ਬਾਅਦ 'ਚ ਛਕ ਲੈਣਾ ਜਾਣ ਲੱਗਿਆਂ ਤੇ ਕੋਸ਼ਿਸ਼ ਕਰਿਓ ਕਿ ਐਕਟਿਵ ਹੋ ਕੇ ਬੈਠੋ ਜੇ ਕੋਈ ਥੱਕ ਜਾਏ ਮੈਂ ਕੱਲ੍ਹ ਵੀ ਆਖਿਆ ਸੀ ਉਹ ਪਿਛਲੇ ਪਾਸੇ ਖਲੋ ਜਾਏ ਜਾ ਕੇ ਕਈਆਂ ਨੂੰ ਬਹਿਣਾ ਔਖਾ ਹੁੰਦਾ ਚੌਂਕੜਾ ਲਾ ਕੇ ਨਹੀਂ ਬਹਿ ਹੁੰਦਾ ਲੱਤ ਸਿੱਧੀ ਕਰ ਲਵੇ ਸੌਖਾ ਰਵੇ ਪਰ ਧਿਆਨ ਇੱਧਰ ਰੱਖੇ ਸਮਝਣ ਦੀ ਕੋਸ਼ਿਸ਼ ਕਰੇ। ਸੋ ਆਓ ਕੁਝ ਚਿਰ ਆਪਾਂ ਪਹਿਲਾਂ ਗੁਰਬਾਣੀ ਕੀਰਤਨ ਕਰੀਏ। ਇਹ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਆ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਮੇਰੇ ਭਾਗ ਧੰਨ ਧੰਨ ਹੋ ਗਏ। ਪ੍ਰਚਲਿਤ ਸ਼ਬਦ ਹੈ ਭਾਗ। ਇੱਕ ਗੱਲ ਤੇ ਕਲੀਅਰ ਹੈ ਕਿ ਭਾਗ ਭੂਗ ਇੰਨਾ ਕਿਤੋਂ ਲਿਖੇ ਨਹੀਂ ਆਉਂਦੇ। ਕਿਸੇ ਦੇ ਚੰਗੇ ਭਾਗ ਲਿਖੇ ਕਿਸੇ ਦੇ ਮਾੜੇ ਲਿਖੇ ਫਿਰ ਤੇ ਕਸੂਰਵਾਰ ਰੱਬ ਹੈ। ਜੇ ਅਸੀਂ ਇਹ ਮੰਨਾਂਗੇ ਵੀ ਭਾਗ ਲਿਖੇ ਹੈ ਫਿਰ ਸਾਹਿਬਜ਼ਾਦਿਆਂ ਦੇ ਭਾਗ 7 ਤੇ 9 ਸਾਲ ਦੀ ਉਮਰ ਰੱਬ ਨੇ ਥੋੜ੍ਹਾ ਲਿਖੀ ਹੈ, ਫਿਰ ਵਜੀਦੇ ਨੂੰ ਕਿਉਂ ਕਹੀਏ ਫਿਰ ਰੱਬ ਨੂੰ ਕਹੀਏ ਵੀ ਤੂੰ ਉਮਰ ਇੰਨੀ ਕਿਉਂ ਲਿਖੀ ਹੈ? ਕੋਈ ਨਹੀਂ ਲਿਖਦਾ। ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਹੀ ਆਪੇ ਬੀਜ ਆਪੇ ਆਪੇ ਜੋ ਅਸੀਂ ਕਰਦੇ ਹਾਂ ਲਿਖਦੇ ਹਾਂ, ਕਿਸੇ ਨੇ ਨਹੀਂ ਲਿਖਣਾ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਹੁਣ ਜਿਸ ਬੰਦੇ ਨੂੰ ਸਰੀਰ ਮਿਲਿਆ ਆਪਾਂ ਚਾਹੀਏ ਤੇ 60 ਸਾਲ ਤੱਕ ਕੋਸ਼ਿਸ਼ ਕਰੀਏ ਤੇ ਬਚ ਸਕਦੇ ਹਾਂ। ਵੇਖੋ ਕੋਈ ਕੋਰੋਨਾ ਵਰਗੀ ਬਿਮਾਰੀ ਆ ਜਾਏ ਤੇ ਕੀ ਕਹਿਣਾ, ਨਹੀਂ ਤੇ 60 ਸਾਲ 70 ਸਾਲ ਸਿਹਤ ਦਾ ਧਿਆਨ ਰੱਖੀਏ। ਅਗਲਾ ਸ਼ਰਾਬ ਜ਼ਿਆਦਾ ਪੀਂਦਾ ਲੀਵਰ ਗਾਲ ਲੈਂਦਾ ਤੇ ਕਸੂਰ ਰੱਬ ਦਾ ਥੋੜ੍ਹਾ ਹੋਇਆ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਕਾਲੇ ਲੇਖ ਆਪ ਲਿਖਣਾ, ਜਿੱਦਾਂ ਦੇ ਅਸੀਂ ਕੰਮ ਕਰਦੇ ਹਾਂ ਉਦਾਂ ਦੇ ਲੇਖ ਲਿਖੀ ਜਾਂਦੇ ਹਾਂ ਤੇ ਕਾਲੇ ਲੇਖ ਨਾ ਲਿਖੀਏ। ਜਦੋਂ ਤੋਂ ਕਹਿੰਦੇ ਤੂੰ ਆਇਆ ਮੇਰੀ ਜ਼ਿੰਦਗੀ ਚ ਧੰਨ ਧੰਨ ਭਾਗ ਹੋ ਗਏ ਤੇਰ ਆਇਆ ਤੇਰ ਸਮਝ ਆਇਆ। ਕਈ ਵਾਰੀ ਕਈ ਬੰਦੇ ਆਏ ਤੇ ਹੁੰਦੇ ਨੂੰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ, ਹੁੰਦਾ ਤੇ ਹੈ ਜ਼ਿੰਦਗੀ ਚ ਪਰ ਅਸੀਂ ਅਣਜਾਣ ਹੁੰਦੇ ਹਾਂ। ਪਰਮਾਤਮਾ ਕਹਿ ਲਓ ਰੱਬ ਕਹਿ ਲਓ ਅਸੀਂ ਉਹਦਾ ਰੂਪ ਹਾਂ। ਹੁਣ ਜਦੋਂ ਤੋਂ ਸਮਝ ਆ ਗਿਆ ਵੀ ਅਸੀਂ ਉਹਦਾ ਰੂਪ ਹਾਂ, ਉਹ ਮੇਰਾ ਮੈਂ ਉਹਦਾ ਇੱਕ ਮਿੱਕ ਹਾਂ, ਕਹਿੰਦੇ ਜ਼ਿੰਦਗੀ ਬੜੀ ਸੋਹਣੀ ਸੋਹਣੀ ਲੱਗਣ ਲੱਗ ਪਈ, ਨਜ਼ਾਰਾ ਆ ਗਿਆ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਸਾਰੇ ਗਾਇਓ ਨਾਲ ਭਾਈ ਪੜਿਓ ਵੀ। ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਵਾਂਗੇ ਕਿਉਂਕਿ ਤੁਸੀਂ ਸਫ਼ਰ ਲਮੇਰਾ ਕਰਨਾ, ਵਾਪਸ ਜਾਣਾ ਤੇ ਧਿਆਨ ਰੱਖਣਾ ਟਕਾ ਰੱਖਣਾ। ਧੰਨ 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 ਹਮਾਰੇ ਭਾਗ ਘਰ ਆਇਆ ਫਿਰ ਮੇਰਾ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਆਇਆ
धन हमारे भाग पर आया फिर
Yeah. मंगल रस कणा अनंत मंगल रस कणा हर स्वामी सुख मंगल रस तणा रस कणा
रस कणा
रस कणा
रस कणा
तन 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 हमारे पार आया फिर
Thank you. आया फिर मेरा
बोलो
तन
अजके हुए
घर आया
भैणा को
जी तन हमारे घर आया फिर मेरा सोहे बन
ਖੁਸ਼ੀਆਂ ਹੋਈਆਂ ਜੀ ਸਾਹਿਬ ਤੇਰੇ ਆਉਣ ਦੀਆਂ, ਖੁਸ਼ੀਆਂ ਹੋਈਆਂ ਜੀ ਸਾਹਿਬ ਤੇਰੇ ਆਉਣ ਦੀਆਂ, ਲੱਖ ਖੁਸ਼ੀਆਂ ਹੋਈਆਂ ਜੀ ਸਾਹਿਬ ਤੇਰੇ ਆਉਣ ਦੀਆਂ, ਲੱਖ ਖੁਸ਼ੀਆਂ ਹੋਈਆਂ ਜੀ ਸਾਹਿਬ ਤੇਰੇ ਆਉਣ ਦੀਆਂ। ਲੱਖ ਖੁਸ਼ੀਆਂ ਲੱਖ ਖੁਸ਼ੀਆਂ ਹੋਈਆਂ ਜੀ ਜ਼ਿੰਦਗੀ ਵਿੱਚ ਆਉਣ ਦੀਆਂ, ਲੱਖ ਖੁਸ਼ੀਆਂ ਹੋਈਆਂ ਜੀ ਜ਼ਿੰਦਗੀ ਵਿੱਚ ਆਉਣ ਦੀਆਂ, ਲੱਖ ਖੁਸ਼ੀਆਂ ਹੋਈਆਂ ਜੀ ਜ਼ਿੰਦਗੀ ਵਿੱਚ ਆਉਣ ਦੀਆਂ, ਲੱਖ ਖੁਸ਼ੀਆਂ ਜ਼ਿੰਦਗੀ ਵਿੱਚ ਆਉਣ ਦੀਆਂ, ਲੱਖ ਖੁਸ਼ੀਆਂ ਜ਼ਿੰਦਗੀ ਵਿੱਚ ਆਉਣ ਦੀਆਂ।
ਸਭ ਤੋਂ ਪਹਿਲਾਂ ਸਾਡੀ ਵਿਚਾਰਧਾਰਾ ਪੜ੍ਹੀਏ, ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਹੀਂ ਆਉਣਾ
ਨਾ ਆਵੇ
ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋੜ ਕੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਆ ਉਹਨਾਂ ਨੂੰ ਜੀ ਆਇਆਂ ਕਹਾਂਗੇ ਜਿਹੜਾ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਕੇ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰ ਵੱਡੇ ਵੱਡੇ ਹੋ ਰਹੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ ਸੋ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ ਇੱਕ ਟੀਮ ਬਣਾ ਕੇ ਤੁਰੀਏ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਅੱਜ ਕੁਛ ਵੀਰ ਅੰਮ੍ਰਿਤਸਰ ਏਰੀਏ ਚੋਂ ਆਏ ਹੈ
ਟਿਕਾ ਬਣਾ ਕੇ ਰੱਖਿਓ ਹਾਜ਼ਰ ਹੋ ਕੇ ਬੈਠਿਓ
ਕਿਉਂਕਿ ਜੋ ਸੁਣੀਏ ਉਹਨੂੰ ਸਮਝੀਏ ਜਦੋਂ ਸਮਝ ਜਾਈਏ ਫਿਰ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਆਪਾਂ ਬੜੀ ਵਾਰੀ ਇਹ ਗੱਲ ਕੀਤੀ ਹੈ ਵੀ ਬੀਜ ਨਾ ਵਿਖਾਓ ਤੂੰ ਸੁਣਿਆ ਕੀ ਹੈ ਇਹ ਤੇ ਬੀਜ ਹੈ ਤੁਸੀਂ ਇੱਥੇ ਮੇਰੇ ਤੋਂ ਜੋ ਸੁਣ ਰਹੇ ਹੈ ਭਾਵੇਂ ਬਾਣੀ ਦੇ ਅਰਥ ਸੁਣੋ ਭਾਵੇਂ ਹੋਰ ਗੱਲਾਂ ਬਾਤਾਂ ਸੁਣੋ ਇਹ ਬੀਜ ਹੈ ਤੇ ਬੀਜ ਥੋੜਾ ਵਿਖਾਈਦਾ ਹੈ ਫਸਲ ਵਿਖਾਈਦੀ ਹੈ ਜ਼ਿੰਦਗੀ ਵਿੱਚ ਕਰਕੇ ਵਿਖਾਈਦਾ ਇੱਕ ਸੇਠ ਹੈ ਉਹਨੇ ਆਪਣੇ ਬੱਚਿਆਂ ਨੂੰ ਪਰਖਣਾ ਹੈ ਵੀ ਮੈਂ ਜਾਇਦਾਦ ਦੇਣੀ ਚਾਹੁੰਦਾ ਕਿਹਨੂੰ ਦਿਆਂ ਪਤਾ ਕਿਵੇਂ ਲੱਗੇ ਵੀ ਲਾਇਕ ਕਿਹੜਾ ਹੈ ਅਕਲ ਵਾਲਾ ਕਿਹੜਾ ਹੈ ਤੇ ਕਮਲਾ ਕਿਹੜਾ ਹੈ ਉਹਨੇ ਤਿੰਨੇ ਬੱਚੇ ਇਕੱਠੇ ਕੀਤੇ ਤੇ ਇਕੱਠੇ ਕਰਕੇ ਉਹਨੇ ਤਿੰਨਾਂ ਨੂੰ ਥੋੜਾ ਥੋੜਾ ਬੀਜ ਦੇ ਦਿੱਤਾ ਕਿਸੇ ਵੀ ਚੀਜ਼ ਦਾ ਕਹਿ ਲਈਏ ਆਪਾਂ ਵੀ ਬੀਜ ਦੇ ਦਿੱਤਾ ਫਲ ਵੀ ਲੱਗਣ ਫੁੱਲ ਵੀ ਲੱਗਣ ਏਦਾਂ ਬੀਜ ਦਿੱਤਾ ਕਹਿੰਦਾ ਸਾਂਭ ਕੇ ਰੱਖਿਓ ਤਿੰਨ ਸਾਲ ਬਾਅਦ ਮੈਂ ਤੁਹਾਡੇ ਤੋਂ ਲੈਣਾ ਇਹਨੂੰ ਸੰਭਾਲ ਕੇ ਰੱਖਿਓ ਇੰਨਾ ਕਹਿ ਕੇ ਸੇਠ ਚਲਿਆ ਜਾਂਦਾ ਉਹਨਾਂ ਵਿੱਚੋਂ ਵੱਡਾ ਪੁੱਤ ਜਿਹੜਾ ਹੈ ਉਹ ਸੋਚਦਾ ਹੈ ਵੀ ਇਹ ਬੀਜ ਹੈ ਜਿਹੜਾ ਬਾਹਰ ਪਿਆ ਖਰਾਬ ਹੀ ਨਾ ਹੋ ਜਾਏ ਕਿਤੇ ਉਹਨੇ ਚੰਗੀ ਮੋਟੀ ਤਿਜੋਰੀ ਲਿਆਂਦੀ ਤਿਜੋਰੀ ਲਿਆ ਕੇ ਉਹਦੇ ਵਿੱਚ ਸਾਰਾ ਬੀਜ ਰੱਖਿਆ ਲੋਕ ਲਾ ਦਿੱਤਾ ਕਿਤੇ ਖਰਾਬ ਹੀ ਨਾ ਹੋ ਜਾਏ ਵੀ ਬਾਹਰ ਨਾ ਪਿਆਰ ਹੋਵੇ ਲੋਕ ਲਾ ਦਿੱਤਾ ਦੂਜੇ ਨੇ ਕੀ ਕੀਤਾ ਉਹਨੇ ਆਖਿਆ ਵੀ ਬੀਜ ਹੈ ਜਿਹੜਾ ਬਾਹਰ ਪਿਆ ਉਹਨੇ ਤਿਜੋਰੀ ਚ ਨਹੀਂ ਰੱਖਿਆ ਉਹਨੇ ਵੇਚ ਦਿੱਤਾ ਅੱਜ ਵੇਚ ਦਿੰਦੇ ਆ ਜਦੋਂ ਤਿੰਨਾਂ ਸਾਲਾਂ ਬਾਅਦ ਮੇਰੇ ਪਿਤਾ ਨੇ ਆਉਣਾ ਹੋਏਗਾ ਉਦੋਂ ਪਹਿਲਾਂ ਖਰੀਦ ਕੇ ਪਿਤਾ ਨੂੰ ਉਹਨਾਂ ਜਿੰਨਾ ਬੀਜ ਲਿਆ ਹੈ ਉਹਨਾਂ ਵਾਪਸ ਕਰ ਦੇਣਗੇ ਇਹ ਦੂਜਾ ਹੈ ਇੱਕ ਤੀਜਾ ਹੈ ਉਹਦੇ ਦਿਮਾਗ ਵਿੱਚ ਕੀ ਆਇਆ ਉਹ ਕਹਿੰਦਾ ਬੀਜ ਹੈ ਨਾ ਜਿਹੜਾ ਬੀਜ ਤੇ ਅਸਲ ਵਿੱਚ ਹੁੰਦਾ ਹੀ ਬੀਜਣ ਵਾਸਤੇ ਇਹਦੇ ਵਿੱਚ ਤੇ ਕੁਝ ਹੈ ਬਾਹਰ ਆਉਣਾ ਚਾਹੁੰਦਾ ਹੈ ਹਰ ਇੱਕ ਬੀਜ ਦੇ ਵਿੱਚ ਹੈ ਨਾ ਕੁਝ ਹੈ ਨਾ ਜਿਹੜਾ ਬਾਹਰ ਨਿਕਲਣਾ ਚਾਹੁੰਦਾ ਹੈ ਅਸਲ ਵਿੱਚ ਬੀਜ ਵੀ ਤੇ ਅੰਡੇ ਹੀ ਨੇ ਜਿਹਦੇ ਵਿੱਚ ਜੀਵ ਬਾਹਰ ਆਉਣ ਨੂੰ ਫਿਰਦਾ ਹਰ ਇੱਕ ਚੀਜ਼ ਵਿੱਚ ਜੀਵ ਹੈ ਨਾ ਜਿਹੜੇ ਬੀਬੀ ਉਹ ਛੋਲੇ ਬਣਾਉਂਦੀਆਂ ਜੇ ਘਰਾਂ 'ਚ ਤੁਸੀਂ ਤੇ ਮਾੜਾ ਜਿਹਾ ਉਹਨੂੰ ਉਹਦੇ 'ਚ ਪਾਣੀ 'ਚ ਭਿਉਂ ਕੇ ਤੇ ਦੋ ਚਾਰ ਦਿਨ ਤੁਸੀਂ ਰੱਖ ਦਿਓ ਸਾਰੇ ਹੀ ਬਾਹਰ ਆਉਣ ਨੂੰ ਫਿਰਦੇ ਨੇ ਸਾਰਿਆਂ ਦੇ ਵਿੱਚ ਇੱਕ ਇੱਕ ਜੀਵ ਬੈਠਾ ਹੀ ਹੈ ਜਿਹੜਾ ਬਾਹਰ ਨੂੰ ਆਉਣਾ ਚਾਹੁੰਦਾ ਹੈ ਇਸ਼ਾਰਾ ਤੇ ਕਰਦਾ ਵੀ ਮੈਨੂੰ ਬਾਹਰ ਆਉਣ ਦੇ ਉਹਦੇ 'ਚ ਹੈਗਾ ਹੀ ਜ਼ਿਆਦਾਤਰ ਜਿਹੜੇ ਲੋਕ ਸਮਝਦਾਰ ਨੇ ਉਹਨਾਂ ਨੂੰ ਪਤਾ ਵੀ ਉਹਦੇ 'ਚ ਤਾਕਤ ਵੱਧ ਜਾਂਦੀ ਹੈ ਜਦੋਂ ਤੁਸੀਂ ਛੋਲੇ ਬਣਾਉਣੇ ਨੇ ਉਹਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਭਿਉਂ ਦਿਓ ਉੱਗ ਜਾਂਦੇ ਨੇ ਫਿਰ ਬਣਾਓ ਸਬਜ਼ੀ ਛੋਲੇ ਤੇ ਵੈਸੇ ਵੀ ਭਿਉਂ ਕੇ ਬਣਾਉਣੇ ਪੈਂਦੇ ਨੇ ਨਾ ਉਹਨਾਂ ਨੂੰ ਸਵੇਰੇ ਭਿਉਂਵੋ ਸ਼ਾਮ ਨੂੰ ਬਣਾਉਣੇ ਪੈਂਦੇ ਜਾਂ ਰਾਤ ਨੂੰ ਭਿਉਂ ਦਿਓ ਸਵੇਰੇ ਬਣਾਈ ਦੇ ਤੇ ਜੇ ਦੋ ਦਿਨ ਤਿੰਨ ਦਿਨ ਪਹਿਲਾਂ ਭਿਉਂ ਦਿਓ ਤੇ ਸਾਰੇ ਹੀ ਪੁੰਗਰ ਜਾਂਦੇ ਆ ਤੇ ਪੁੰਗਰੀ ਸਬਜ਼ੀ ਜਦੋਂ ਬਣਾਓਗੇ ਚਾਹੇ ਉਹ ਦਾਲ ਹੋਵੇ ਮੂੰਗੀ ਦੀ ਸਾਬਤ ਮੂੰਗੀ ਹਰੀ ਮੂੰਗੀ ਤੇ ਭਾਵੇਂ ਉਹਨੂੰ ਛੋਲਿਆਂ ਨੂੰ ਤੁਸੀਂ ਦੋ ਤਿੰਨ ਦਿਨ ਪਹਿਲਾਂ ਜਦੋਂ ਕਰੋਗੇ ਤੇ ਉਹ ਸਾਰੇ ਪੁੰਗਰ ਜਾਂਦੇ ਆ ਉਹਦੀ ਤਾਕਤ ਡਬਲ ਹੋ ਜਾਂਦੀ ਹੈ, ਨਾਲੇ ਸਵਾਦ ਵੀ ਬਣਦਾ ਕਿਉਂਕਿ ਪੋਲਾ ਹੋ ਜਾਂਦਾ ਤੇ ਜ਼ਿਆਦਾ ਸੀਟੀਆਂ ਨਹੀਂ ਮਰਾਣੀਆਂ ਪੈਣੀਆਂ, ਜ਼ਿਆਦਾ ਉਹਨੂੰ ਬੁਲਾਉਣਾ ਨਹੀਂ ਪੈਣਾ। ਚਲੋ ਮੈਂ ਗੱਲ ਸਬਜ਼ੀ ਬਣਾਉਣੀ ਨਹੀਂ ਸਿਖਾ ਰਿਹਾ, ਮੈਂ ਤੇ ਦੱਸ ਰਿਹਾ ਵੀ ਜਿਹੜੀ ਸਬਜ਼ੀ ਹੈ ਉਹਨੂੰ ਤੁਸੀਂ ਛੋਲੇ ਹੈ ਕੁਛ ਵੀ ਹੈ ਉਹਦੇ ਵਿੱਚ ਬਾਹਰ ਆਉਣ ਨੂੰ ਨਹੀਂ ਫਿਰਦਾ ਕੁਛ, ਜਿਹੜਾ ਬਾਹਰ ਆਉਣ ਨੂੰ ਫਿਰਦਾ। ਹੁਣ ਵੱਡੇ ਮੁੰਡੇ ਨੇ ਉਹਨੂੰ ਰੱਖਤਾ ਤਿਜੋਰੀ, ਦੂਜੇ ਨੇ ਆਖਿਆ ਵੇਚਦੀ ਹੈ ਜਦੋਂ ਬਾਪੂ ਆਏਗਾ ਉਦੋਂ ਵਾਪਸ ਲੈ ਲਾਂਗੇ, ਤੀਜੇ ਨੇ ਉਹਨੂੰ ਬੀਜ ਦਿੱਤਾ, ਉਹਨੇ ਕਨਾਲ ਦੋ ਕਨਾਲਾਂ ਜਿੰਨੀ ਥਾਂ ਬੀਜੀ ਗਈ ਬੀਜਿਆ, ਤਿੰਨ ਸਾਲ ਲੱਗੇ, ਤਿੰਨ ਸਾਲ, ਤਿੰਨਾਂ ਸਾਲਾਂ ਬਾਅਦ ਪਿਓ ਆਇਆ ਤੇ ਕੌਣ ਤੁਹਾਨੂੰ ਕੀ ਲੱਗਦਾ ਖੁਸ਼ ਕਿਹਦੇ ਤੇ ਹੋਇਆ, ਪਹਿਲੇ ਤੇ ਦੂਜੇ ਤੇ ਕਿ ਤੀਜੇ ਵਾਲੇ ਤੇ? ਸਿੱਧਾ ਹੀ ਪਤਾ ਵੀ ਤੀਜੇ ਵਾਲੇ। ਪਹਿਲੇ ਨੂੰ ਆਖਿਆ ਕਹਿੰਦੇ ਤੂੰ ਤਿਜੋਰੀ ਜੀ ਰੱਖੀ ਬੈਠਾ ਸਾਰਾ ਕੁਝ, ਜਦੋਂ ਤਿੰਨਾਂ ਸਾਲਾਂ ਬਾਅਦ ਉਹਨੂੰ ਖੋਲਿਆ ਉਹ ਤੇ ਸੜ ਸੁੱਕ ਗਏ ਬੀਜ ਤਿਜੋਰੀ ਚ ਪਏ। ਬੀਜ ਤਿਜੋਰੀਆਂ ਚ ਰੱਖਣ ਲਈ ਨਹੀਂ ਹੁੰਦੇ, ਬੀਜ ਜਮ੍ਹਾਂ ਕਰਨ ਲਈ ਨਹੀਂ ਹੁੰਦੇ, ਬੀਜ ਤੇ ਬੀਜਣ ਲਈ ਹੁੰਦੇ ਆ। ਸੱਚੀ ਜੇ ਦੱਸਾਂ ਤਿਜੋਰੀਆਂ ਚ ਰੱਖਣ ਲਈ ਤੇ ਕੁਝ ਹੁੰਦਾ ਹੀ ਨਹੀਂ, ਸਾਰਾ ਕੁਝ ਬਾਹਰ ਵਰਤਣ ਲਈ ਹੁੰਦਾ, ਬੀਜਣ ਲਈ ਹੁੰਦਾ। ਪੈਸਾ ਵੀ ਬੀਜੋਗੇ ਤੇ ਵੱਧ ਜਾਂਦਾ, ਤਿਜੋਰੀਆਂ ਚ ਰੱਖਣ ਜੋਗਾ ਨਹੀਂ ਹੁੰਦਾ। ਹਰ ਚੀਜ਼ ਤੇ ਬੀਜੀਏ ਪਰ ਇਹ ਜ਼ਰੂਰ ਹੈ ਵੀ ਖੇਤ ਵੱਖਰੇ ਵੱਖਰੇ ਆ, ਹਰ ਚੀਜ਼ ਦਾ ਫੀਲਡ ਵੱਖਰਾ ਵੱਖਰਾ ਹੁੰਦਾ। ਹੁਣ ਉਹ ਸੜ ਗਏ ਬੀਜ ਜਿਹੜੇ ਉਹਦੇ ਚ ਪਏ ਸੀ, ਪਹਿਲੇ ਵਾਲੇ ਨੂੰ ਕਹਿ ਲੱਤਵਾ ਤਾਂ ਤੂੰ ਬੇੜਾ ਹੀ ਗਰਕ ਕਰਤਾ, ਦੂਜੇ ਨੂੰ ਕਹਿੰਦੇ ਤੂੰ ਥੋੜਾ ਜਿਹਾ ਠੀਕ ਹੈ, ਟਾਈਮ ਤੇ ਬੀਜ ਦੁਬਾਰਾ ਖਰੀਦ ਕੇ ਲਿਆ ਕੇ ਜਿੰਨਾ ਕੁ ਤੈਨੂੰ ਮੈਂ ਦਿੱਤਾ 2-4 ਕਿਲੋ ਉਹਨਾਂ ਮੈਨੂੰ ਵਾਪਸ ਕਰ ਦਿੱਤਾ। ਤੀਜੇ ਨੂੰ ਆਖਿਆ ਤੇਰਾ ਬਈ, ਕਹਿੰਦਾ ਆ ਜਾ ਖੇਤ ਚੱਲੀਏ ਬਾਪੂ, ਖੇਤ ਵਿੱਚ ਲਿਜਾਂਦਾ ਉੱਥੇ ਲਹਿਰਾਉਂਦੀ ਫਸਲ ਵਿਖਾਉਂਦਾ, ਲਹਿਰਾਉਂਦੇ ਬੂਟੇ ਵਿਖਾਉਂਦਾ, ਫੁੱਲ ਲੱਗੇ ਵਿਖਾਉਂਦਾ ਤੇ ਬੀਜ ਦੇ ਭਰੇ ਪਏ ਆ, ਕਹਿੰਦੇ ਜਿੰਨਾ ਮਰਜ਼ੀ ਇਕੱਠਾ ਕਰ ਲੈ, ਇੰਨਾ ਕੁ ਦੇ ਕੇ ਗਿਆ ਸੀ ਹੁਣ ਭਾਵੇਂ ਬੋਰੀਆਂ ਭਰ ਲੈ। ਕਹਿੰਦੇ ਹੁਣ ਬਣੀ ਗੱਲ, ਮੈਂ ਆਹ ਵੇਖਣਾ ਚਾਹੁੰਦਾ, ਆਹ ਗੱਲ ਹੁਣ ਸਵਾਦ ਆਉਂਦਾ ਜਿਹੜਾ ਅਸੀਂ ਦੇ ਰਹੇ ਹਾਂ ਨਾ, ਮੈਂ ਇੱਥੇ ਬੋਲ ਰਿਹਾ ਇਹ ਤੇ ਬੀਜ ਹੈ ਤੇ ਤੁਸੀਂ ਮੈਨੂੰ ਮੇਰੀਆਂ ਗੱਲਾਂ ਵਾਪਸ ਥੋੜਾ ਸੁਣਾਓਗੇ? ਉਹ ਤੇ ਚੌਗੁਣਾ ਕਰਕੇ ਵਿਖਾਉਣਾ ਪੈਂਦਾ, ਉਹ ਤੇ ਖੇਤ ਵਿਖਾਉਣਾ ਪੈਂਦਾ। ਮੈਂ ਆਖਾਂ ਬਈ ਅੱਛਾ ਮੇਰੀ ਗੱਲ ਛੱਡੋ, ਗੁਰੂ ਨਾਨਕ ਪਾਤਸ਼ਾਹ ਆਖਣ ਮੇਰੀ ਛੱਡੋ, ਮੈਨੂੰ ਵੀ ਆਖਣ, ਮੈਂ ਵੀ ਤੁਹਾਡੇ ਚ ਆ ਗਿਆ, ਆਪਾਂ ਇੱਦਾਂ ਬੈਠੇ ਹਾਂ, ਮਹਾਰਾਜ ਨੇ ਸਾਨੂੰ ਗਿਆਨ ਦਿੱਤਾ, ਬੀਜ ਦਿੱਤਾ, ਆ ਚੱਕੋ ਤੇ ਹੁਣ ਬਾਬਾ ਜੀ ਨੂੰ ਆਪਾਂ ਕਹੀਏ, ਮੰਨ ਲਾ ਤੁਹਾਨੂੰ ਤੁਹਾਡਾ ਸ਼ਬਦ ਸੁਣਾਈਏ, ਤੁਹਾਨੂੰ ਤੁਹਾਡਾ ਬੀਜ ਸੁਣਾਈਏ, ਗਾ ਗਾ ਕੇ ਸ਼ਬਦ ਕਿਹਨੂੰ ਸੁਣਾ ਰਹੇ ਹਾਂ? ਬਾਬਾ ਜੀ ਨੂੰ ਵੀ ਤੁਹਾਨੂੰ ਸੁਣਾਉਂਦੇ ਹਾਂ, ਮਹਾਰਾਜ ਤੁਹਾਡੇ ਹੀ ਸ਼ਬਦ ਨੇ ਤੇ ਸੁਣਾਉਂਦੇ ਵੀ ਤੁਹਾਨੂੰ ਹੀ, ਬੀਜ ਹੈ ਤੁਹਾਡਾ, ਤੁਹਾਨੂੰ ਮੋੜ ਕੇ ਵਿਖਾਉਂਦੇ ਹਾਂ ਵੀ ਮਹਾਰਾਜ ਇੱਦਾਂ ਮਹਾਰਾਜ ਇੱਦਾਂ। ਹੁਣ ਮਹਾਰਾਜ ਨੂੰ ਅਸੀਂ ਕੀ ਕਹੀਏ? ਜਿਵੇਂ ਉਹ ਮੁੰਡਾ ਕਹਿੰਦਾ ਨਾ ਤੀਜੇ ਵਾਲਾ, ਆਂਦਾ ਬਾਪੂ ਆ ਜਾ ਖੇਤ ਚੱਲੀਏ, ਅਸੀਂ ਜੇ ਗੁਰੂ ਗਿਆਨ ਵਿਖਾਉਣਾ ਬਾਬੇ ਨੂੰ ਤੇ ਕਿੱਥੇ ਲੈ ਕੇ ਜਾਈਏ ਭਲਾ? ਜੇ ਗੁਰੂ ਨਾਨਕ ਆ ਜਾਣ ਕਹਿਣ, ਜਿਹੜੇ ਸ਼ਬਦ ਸੁਣਾਏ ਹੈ ਕਬੀਰ ਜੀ ਆ ਜਾਣ, ਗੁਰੂ ਨਾਨਕ ਪਾਤਸ਼ਾਹ ਆ ਜਾਣ, ਗੁਰੂ ਅਰਜਨ ਦੇਵ ਜੀ ਆ ਜਾਣ, ਉਹ ਆਖਣ ਵਿਖਾਓ ਤੇ ਅਸੀਂ ਗਿਆਨ ਘੋਟ ਕੇ ਵਿਖਾਵਾਂਗੇ ਅੱਗੋਂ, ਕਹਿਣਗੇ ਤੇ ਮੇਰੀਆਂ ਹੀ ਗੱਲਾਂ ਨੇ, ਕਿੱਥੇ ਵਿਖਾਈਏ, ਕਿੱਥੇ ਲੈ ਕੇ ਜਾਈਏ ਭਲਾ? ਆਪਣੇ ਘਰ ਆ ਵੇਖੋ, ਬੀਜਿਆ ਵੇਖੋ ਤੁਹਾਡਾ, ਸਾਡੇ ਰਿਸ਼ਤੇ ਵੇਖੋ, ਸਾਡੇ ਚ ਪਿਆਰ ਵੇਖੋ, ਸਾਡੇ ਚਿਹਰੇ ਵੇਖੋ, ਖਿੜੇ ਖਿੜੇ ਤੁਹਾਨੂੰ ਦਿਸਦੇ ਸਾਡੇ ਚਿਹਰੇ ਖਿੜੇ ਖਿੜੇ, ਆ ਵੇਖੋ। ਜੇ ਗੁਰੂ ਅਰਜਨ ਦੇਵ ਜੀ ਵਿਖਾਉਣਗੇ, ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਜੀ ਕਿੰਨਾ ਚਿਰ ਬਾਅਦ ਹੋਏ ਆ, ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ ਚ ਕਿੰਨਾ ਫਰਕ ਹੈ? ਤੇ ਜੇ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਨਾਨਕ ਆਉਣਗੇ, ਫਿਰ ਗੁਰੂ ਨਾਨਕ ਕੀ ਵਿਖਾਉਣਗੇ? ਗੁਰੂ ਅਰਜਨ ਦੇਵ ਜੀ ਕੀ ਵਿਖਾਉਣਗੇ? ਬਾਬਾ ਜੀ ਆਓ, ਤੁਹਾਨੂੰ ਤਵੀ ਤੇ ਬੈਠਾ ਵੇਖੋ, ਹੱਸਦਾ ਖਿੜਿਆ, ਆ ਨੀ ਫਸਲ, ਆਹੀ ਚਾਹੁੰਦੇ ਸੀ ਨਾ ਤੁਸੀਂ? ਆ ਵੇਖੋ, ਸਭ ਤੋਂ ਵਧੀਆ ਜੇ ਵਿਖਾਉਣਗੇ ਕੋਈ, ਤੇ ਕਲਗੀਆਂ ਵਾਲੇ ਵਿਖਾਉਣਗੇ ਬਾਬੇ ਨਾਨਕ ਨੂੰ ਵੀ ਵੇਖ ਫਸਲ ਮੇਰੀ, ਆ ਬੂਟੇ ਵੇਖ ਲੈ ਗਏ, ਆ ਜੋਰਾਵਰ ਸਿੰਘ ਨੂੰ ਵੇਖ, ਫਤਿਹ ਸਿੰਘ ਨੂੰ ਵੇਖ, ਸਾਡੇ ਘਰਾਂ ਦਾ ਮਾਹੌਲ ਵੇਖ, ਕਿਤੇ ਆਨੰਦਪੁਰ ਦਾ ਮਾਹੌਲ ਵੇਖ, ਕਿਤੇ ਸਰਸਾ ਦੇ ਕੰਢਿਆਂ ਤੇ ਬੈਠੇ ਸਾਨੂੰ ਖਿੜਿਆਂ ਬੈਠਿਆਂ ਨੂੰ ਕੀਰਤਨ ਕਰਦਿਆਂ ਨੂੰ ਵੇਖ, ਐਡੇ ਮਾਹੌਲ ਭੈੜਾ, ਸਰਸਾ ਚੜਿਆ ਫਿਰਦਾ, ਫੌਜਾਂ ਚੜੀਆਂ ਫਿਰਦੀਆਂ ਨੇ, ਤੇ ਗੁਰੂ ਨਾਨਕ ਪਾਤਸ਼ਾਹ ਵੇਖ ਤੇਰਾ ਬੀਜਿਆ ਬੀਜ ਸਾਡੇ ਚਿਹਰੇ ਵੇਖ ਬੈਠਿਆਂ ਨੇ, ਸਰਸਾ ਦੇ ਕੰਢੇ ਤੇ ਬਹਿ ਕੇ ਵੀ ਲੱਗਦਾ ਵੀ ਅਸੀਂ ਮਰ ਚੱਲੇ ਹਾਂ, ਅਸੀਂ ਦੁਖੀ ਹਾਂ, ਅਸੀਂ ਸਰਸਾ ਦੇ ਕੰਢੇ ਤੇ ਬਹਿ ਕੇ ਵੀ ਤਾਨਾ ਲਾ ਰਹੇ ਹਾਂ, ਗਾ ਰਹੇ ਹਾਂ। ਇੱਥੇ ਵੀ ਕੀਰਤਨ ਹੋ ਰਿਹਾ, ਖੁਸ਼ ਆਵੇ। ਇਹਨੂੰ ਕਹਿੰਦੇ ਫਸਲ ਵਿਖਾਉਣੀ, ਫਸਲ ਵਿਖਾਉਣੀ। ਬਾਬੇ ਦੇ ਸ਼ਬਦ ਬਾਬੇ ਨੂੰ ਥੋੜਾ ਸੁਣਾਉਣੇ, ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਨੂੰ ਸੁਣਾਈ, ਚੱਲੋ ਮਹਾਰਾਜ ਤੁਹਾਡੇ ਉਹ ਤੇ ਬੀਜ ਨੂੰ ਬੀਜ ਵਾਪਸ ਕਰਤਾ, ਉਹ ਤੇ ਤੈਨੂੰ ਘਰ ਵਿਖਾਉਣਾ ਪੈਣਾ ਵੀ ਆਹ ਵੇਖੋ ਬੀਜਿਆ। ਸਾਨੂੰ ਰੋਂਦੇ ਨੂੰ ਵਿਖਾਈ, ਅਸੀਂ ਤੇ ਇੱਥੇ ਤੱਕ ਵੀ ਕਹੀਏ ਪੁੱਤ ਮਰਿਆ ਹੋਵੇ ਅੱਖਾਂ ਸਾਹਮਣੇ ਪਿਆ ਹੋਵੇ, ਸਾਨੂੰ ਰੋਂਦੇ ਨੂੰ ਵਿਖਾਈ ਅਸੀਂ ਤਾਂ ਵੀ ਖੁਸ਼ ਰਹਾਂਗੇ। ਆਹ ਫਰਕ ਹੈ ਸਾਡੇ ਵਿੱਚ, ਅਸੀਂ ਸਿੱਖੇ ਹਾਂ, ਸਾਨੂੰ ਪਤਾ ਲੱਗ ਗਿਆ। ਦੁੱਖ ਸੁੱਖ ਜ਼ਿੰਦਗੀ 'ਚ ਸਭ ਦੇ ਆਏ ਹੈ ਤੇ ਸਾਡੇ ਵੀ ਆਉਣੇ ਆ, ਪਰ ਅਸੀਂ ਝੱਲ ਕੇ ਵਿਖਾਵਾਂਗੇ। ਸਾਨੂੰ ਸਮਝ ਆ ਗਿਆ, ਸਾਡਾ ਦਿਮਾਗ ਖੁੱਲ ਗਿਆ, ਨਜ਼ਾਰਾ ਆ ਗਿਆ ਜ਼ਿੰਦਗੀ 'ਚ ਆਉਣ ਦਾ। ਆਉਂਦੀ ਹੈ ਗੱਲ ਪਕੜ 'ਚ? ਇਹ ਵਿਖਾਉਣਾ ਬੀਜ ਲਈ ਵਿਖਾਉਣੀ, ਵਿਖਾਉਣਾ ਫਸਲ ਵਿਖਾਉਣੀ ਹੈ। ਅਸੀਂ ਮਹਾਰਾਜ ਵੇਖੋ ਮੈਨੂੰ, ਮੈਂ ਨਿਤਨੇਮ ਕਰ ਰਿਹਾ, ਮੇਰੇ ਘਰੇ ਆ ਕੇ ਚੈੱਕ ਕਰੋ, ਮੈਂ ਨਿਤਨੇਮ ਕਰ ਰਿਹਾ, ਮੇਰੇ ਘਰੇ ਆ ਕੇ ਚੈੱਕ ਕਰੋ, ਮੈਂ ਤੇ ਰੋਜ਼ ਸਹਿਜ ਪਾਠ ਕਰਦਾ। ਉਹਨਾਂ ਨੇ ਕਹਿਣਾ ਤੇਰੇ ਸਾਰੇ ਘਰ ਦਾ ਮਾਹੌਲ ਵੇਖਣਾ, ਜੇ ਤੂੰ ਆਖੇ ਵੀ ਮੇਰੇ ਘਰ ਦਾ ਮਾਹੌਲ ਤੇ ਠੀਕ ਨਹੀਂ, ਨਾ ਪੁੱਤ ਕਹਿਣੇ ਤੇ ਚੱਲਦਾ, ਨਾ ਟੱਬਰ 'ਚ ਤੇ ਮੇਰੀ ਬਣਦੀ ਕੋਈ ਨਹੀਂ, ਫਿਰ ਕੋਈ ਨਹੀਂ ਘੱਟ ਤੋਂ ਘੱਟ ਆਪਣੇ ਆਪ ਨੂੰ ਵਿਖਾ ਦੇ। ਇੱਧਰ ਵੇਖੋ, ਮੇਰੇ ਵੱਲ ਵੇਖੋ, ਕਿਸੇ ਦੀ ਗਰੰਟੀ ਨਹੀਂ ਲੈ ਸਕਦਾ, ਆਪਣੇ ਆਪ ਨੂੰ ਹੀ ਵਿਖਾ ਦੇ ਵੀ ਮੈਨੂੰ ਵੇਖ ਲਓ, ਬਸ ਆਹ ਘਰ ਵੇਖ ਲਓ, ਆਹ ਘਰ ਹੈ ਨਾ ਭਰਾਵੋ, ਆਹ ਘਰ ਨਹੀਂ। ਗੁਰਬਾਣੀ ਦੇ ਵਿੱਚ ਸਰੀਰ ਨੂੰ ਘਰ ਗਿਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਜਦੋਂ ਤੂੰ ਗਿਆਨ ਲਿਆ ਆਹ ਤੇ ਸੁਖੀ ਹੈ। ਕਿਸੇ ਦੀ ਧੀ ਭੈਣ ਵੱਲ ਵੇਖ ਕੇ ਅੱਖ ਮੈਲੀ ਹੁੰਦੀ, ਆਹ ਘਰ ਵੇਖੋ, ਮੇਰੇ ਕੰਨਾਂ ਨੂੰ ਵੇਖ ਲਓ, ਖੁਸ਼ ਹੁੰਦੇ ਨੇ ਕਿਸੇ ਦੀ ਨਿੰਦਿਆ ਸੁਣ ਕੇ, ਕਿਸੇ ਦਾ ਬੇੜਾ ਗਰਕ ਹੋ ਗਿਆ, ਅੱਛਾ ਦੱਸੀ ਭਲਾ ਕੀ ਹੋਇਆ, ਉਹਦੀ ਲੜਕੀ ਨਾਲ ਕਿੱਦਾਂ ਬਣਿਆ, ਉਹਦੇ ਮੁੰਡੇ ਨਾਲ, ਮੈਂ ਮੈਨੂੰ ਚਸਕਾ ਹੈ ਕੋਈ? ਮੇਰੇ ਕੰਨਾਂ ਨੂੰ ਵੇਖ ਲਓ ਚੈੱਕ ਕਰਕੇ, ਮੇਰੀ ਜੀਭ ਨੂੰ ਵੇਖ ਲਓ, ਇਹ ਗੰਦ ਥੋੜਾ ਵਗਦੀ ਹੈ। ਆਪਣੇ ਆਪ ਨੂੰ ਵਿਖਾ ਲਓ, ਲਮਾਰੀਆਂ ਨਹੀਂ ਵਿਖਾ ਸਕਦੇ, ਘਰ ਨਹੀਂ ਵਿਖਾ ਸਕਦੇ, ਧੀਆਂ ਪੁੱਤ ਨਹੀਂ ਵਿਖਾ ਸਕਦੇ, ਆਪਣੇ ਆਪ ਨੂੰ ਵਿਖਾ ਸਕਦੇ ਕਿ ਨਹੀਂ? ਜਦੋਂ ਬੰਦੇ ਦਾ ਜੀਵਨ ਬਦਲ ਜਾਂਦਾ ਉਹ ਕਹਿੰਦਾ ਵੇਖ ਲਓ, ਜੇ ਕਾਗਜ਼ ਪੱਤਰ ਪੂਰੇ ਹੁੰਦੇ ਆ ਤੇ ਪੁਲਿਸ ਵਾਲਾ ਘੇਰ ਲਵੇ ਵੀ ਹਾਂ ਵੀ ਕਰਾਓ ਚੈੱਕ, ਫਿਰ ਡਰ ਹੁੰਦਾ? ਅਗਲੇ ਕਹਿੰਦਾ ਕਰ ਲਓ ਜੀ ਚੈੱਕ, ਸਾਰੇ ਪੇਪਰ ਪੂਰੇ ਆ, ਹੁਣ ਕਾਹਦਾ ਖਤਰਾ? ਜੇ ਤੇਰੇ ਘਰ ਭੁੱਕੀ ਪਈ ਨਹੀਂ, ਤੇਰੇ ਘਰ ਫੀਮ ਪਈ ਨਹੀਂ, ਤੇਰੇ ਘਰ ਚਿੱਟਾ ਪਿਆ ਨਹੀਂ, ਤੇ ਕਰ ਲਓ ਤਲਾਸ਼ੀ, ਫਿਰ ਕਾਹਦਾ ਖਤਰਾ? ਵਿਖਾ ਸਕਦਾ ਕਿ ਨਹੀਂ ਅਗਲਾ? ਇਸੇ ਤਰ੍ਹਾਂ ਹੀ ਹੈ ਨਾ, ਜਦੋਂ ਅਸੀਂ ਜ਼ਿੰਦਗੀ ਬਦਲ ਗਈ, ਸੋਹਣੀ ਬਣ ਗਈ ਜ਼ਿੰਦਗੀ, ਫਿਰ ਕਾਹਦਾ ਖਤਰਾ ਰਹਿ ਗਿਆ? ਫਿਰ ਵਿਖਾਓ, ਵੇਖੋ ਖਾਸਾ ਹੁਣ ਸਾਨੂੰ ਕਾਹਦਾ ਖਤਰਾ? ਤਾਂ ਕਰਕੇ ਭਰਾਵੋ ਭੈਣੋ, ਅਸੀਂ ਬੀਜ ਨਹੀਂ ਵਿਖਾਉਣਾ, ਫਸਲ ਵਿਖਾਉਣੀ, ਗੁਣ ਵਿਖਾਉਣੇ। ਆ ਜਿਹੜੇ ਸਾਡੇ ਗੁਣ ਹੈ ਨਾ, ਕੁਆਲਿਟੀ, ਮਾੜਾ ਵੇਖਿਆ ਨਹੀਂ, ਬੋਲਿਆ ਨਹੀਂ, ਸੁਣਿਆ ਨਹੀਂ, ਜ਼ਿੰਦਗੀ ਬਦਲੀ ਪਈ ਹੈ, ਇਹ ਫਸਲ ਹੈ, ਇਹ ਵਿਖਾਓ। ਕਹਿੰਦੇ ਜਿੱਦੇ ਤੋਂ ਸਮਝ ਆਈ ਹੈ, ਆ ਸ਼ਬਦ ਵਿੱਚ ਜਿਹੜਾ ਆਪਾਂ ਸ਼ਬਦ ਪਹਿਲਾਂ ਪੜ੍ਹਿਆ, ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ। ਕਹਿੰਦੇ ਜਦੋਂ ਤੋਂ ਫਿਰ ਘਰ ਆ ਗਿਆ, ਘਰ ਤੇ ਪਹਿਲਾਂ ਹੀ ਸੀ, ਸਮਝ ਆ ਗਈ, ਬਸ ਸਮਝ ਆ ਗਈ। ਫਿਰ ਕੋਈ ਰੱਬ ਲੱਗਦਾ ਤੇ ਆਇਆ ਵੀ ਕੋਈ ਬੰਦਾ ਮੇਰੇ ਘਰ ਆਇਆ, ਸਾਡੇ ਤੇ ਦਿਮਾਗ ਜਦੋਂ ਸ਼ਬਦ ਚੱਲਦਾ ਹੁੰਦਾ ਹੋਰ ਹੀ ਕੁਝ ਘੁੰਮਣ ਲੱਗ ਜਾਂਦਾ, ਜਿਵੇਂ ਬਾਬਾ ਜੀ ਮੇਰੇ ਘਰ ਆਏ ਨੇ ਤੇ ਮੈਂ ਗੇਟ ਅੱਗੇ ਖੜ ਕੇ ਕਹਿ ਰਹੀ ਹਾਂ ਧੰਨ ਧੰਨ ਹਮਾਰੇ ਭਾਗ, ਲੱਗਦਾ ਐ ਦਿਮਾਗ ਏਦਾਂ ਕੰਮ ਕਰਦਾ, ਪਰ ਏਦਾਂ ਨਹੀਂ। ਘਰ ਫਿਰ ਆਉਣ ਦਾ ਮਤਲਬ ਇਹ ਹੈ ਬਈ ਮੈਨੂੰ ਸਮਝ ਆ ਗਈ, ਹੈਗਾ ਤੇ ਤੂੰ ਮੇਰੇ ਆਲੇ ਦੁਆਲੇ ਸੀ, ਮੈਂ ਖੁਦ ਤੇਰਾ ਰੂਪ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ, ਮੇਰੇ ਸਮਝ ਆ ਗਿਆ। ਹੁਣ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ, ਮੇਰੇ ਸਮਝ ਚ ਆ ਗਿਆ। ਤੇ ਹੁਣ ਨਜ਼ਾਰਾ ਪਤਾ ਕੀ ਹੈ? ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਬੰਕ ਦੁਆਰ ਕਿਹੜੇ ਆ ਭਲਾ? ਨੌ ਦੁਆਰੇ, ਪ੍ਰਗਟ ਕੀ ਹੈ ਦਸਵਾਂ, ਗੁਪਤ ਰਖਾਇਆ ਦਸਵਾਂ ਕਿਹੜਾ ਭਲਾ? ਦਿਮਾਗ
ਜਿਹੜੇ ਵਿਚਾਰ ਨੇ ਭਲਾ ਇਹ ਦੁਆਰ ਕਿਤੇ ਦਿਸਦਾ ਹੁਣ ਨੌ ਦੁਆਰੇ ਤੇ ਸਾਡੇ ਦਿਸਦੇ ਆ ਅੱਖਾਂ ਵੀ ਦਿਸੀ ਜਾਂਦੀਆਂ ਕੰਨ ਵੀ ਨਾਸਕਾ ਸਭ ਜਿਹੜੇ ਨੌ ਦੁਆਰੇ ਆ ਇਹ ਸਾਹਮਣੇ ਆ ਦਿਸਦੇ ਆ ਦਿਸਦੇ ਆ ਪਰ ਜਿਹੜਾ ਦਸਵਾਂ ਜਿਹੜਾ ਅੰਦਰ ਵਿਚਾਰ ਚੱਲਦੇ ਆ ਸਾਰਾ ਕੁਝ ਕਿੱਥੇ ਜਾਣਾ ਕੀ ਸੋਚ ਰਿਹਾ ਅੰਦਰ ਜਿਹੜਾ ਚੱਲ ਰਿਹਾ ਉਹ ਦਿਮਾਗ ਹੈ ਦਸਵਾਂ ਉਹ ਗੁਪਤ ਹੈ ਦਸਵਾਂ ਦੁਆਰ ਖੋਲਣਾ ਥੋੜਾ ਥੋੜਾ ਖੁੱਲਿਆ ਹੀ ਹੋਇਆ ਹੈ ਕਈਆਂ ਦਾ ਦਿਮਾਗ ਘੱਟ ਖੁੱਲਿਆ ਕਈਆਂ ਨੇ ਜ਼ਿਆਦਾ ਖੋਲ ਲਿਆ ਦਿਮਾਗ ਹੀ ਹੈ ਦਸਵਾਂ ਹੋਰ ਕੋਈ ਦਸਵਾਂ ਦੁਆਰ ਇੱਦਾਂ ਨਹੀਂ ਇਹਨੂੰ ਦਸਵਾਂ ਦੁਆਰ ਹੀ ਹੈ ਥੋੜਾ ਥੋੜਾ ਖੁੱਲਿਆ ਚਲਾ ਰਹੇ ਹਾਂ ਕਈਆਂ ਦਾ ਬਹੁਤ ਜ਼ਿਆਦਾ ਖੁੱਲ ਗਿਆ ਮਤਲਬ ਦਿਮਾਗ ਜ਼ਿਆਦਾ ਖੋਲਿਆ ਦਿਮਾਗ ਹੀ ਹੈ ਇਹਨੂੰ ਖੋਲਿਆ ਚੱਲ ਪਿਆ ਨੌਲੇਜ ਆ ਰਹੀ ਹੈ ਸਾਰਾ ਕੁਝ ਦਸਵੇਂ ਦੁਆਰ ਚੋਂ ਨਿਕਲਿਆ ਮੈਂ ਇੱਦਾਂ ਵੀ ਕਹਿ ਦਿਆਂ ਜੀ ਵੇਖੋ ਕਿਸੇ ਬੰਦੇ ਨੇ ਆ ਦਰਬਾਰ ਦਾ ਨਕਸ਼ਾ ਬਣਾਇਆ ਕਿਵੇਂ ਬਣਾਇਆ ਕਾਹਦੇ ਚੋਂ ਬਣਾਇਆ ਭਲਾ ਦਿਮਾਗ ਚੋਂ ਇਹ ਦਸਵੇਂ ਦੁਆਰ ਚੋਂ ਹੀ ਨਿਕਲਿਆ ਕਿਸੇ ਨੇ ਜਹਾਜ਼ ਬਣਾਇਆ ਉਹਨੇ ਕੀ ਖੋਲਿਆ ਭਲਾ ਆਪਣਾ ਦਿਮਾਗ ਵਰਤਿਆ ਕੀ ਦਿਮਾਗ ਜਿਹਨੇ ਗੱਡੀ ਦੀ ਕਾਢ ਕੱਢੀ ਉਹਨੇ ਵੀ ਦਿਮਾਗ ਵਰਤਿਆ ਜਿਹਨੇ ਰੋਕਟ ਬਣਾਇਆ ਉਹਨੇ ਵੀ ਦਿਮਾਗ ਵਰਤਿਆ ਜੋ ਵਧੀਆ ਵਧੀਆ ਦੁਨੀਆਂ ਵਿੱਚ ਦਿਸਦਾ ਕਾਹਦੇ ਚੋਂ ਨਿਕਲਿਆ ਹੈ ਦਿਮਾਗ ਮੀਨ ਜੀ ਦਸਵਾਂ ਦੁਆਰ ਇਹਦੇ ਚੋਂ ਨਿਕਲਿਆ ਸਾਰਾ ਕੁਝ ਇਹਨੂੰ ਹੋਰ ਖੋਲੋ ਮਤਲਬ ਦਿਮਾਗ ਖੋਲੋ ਆ ਸਾਡੇ ਵਾਲੇ ਪਤਾ ਨਹੀਂ ਸਵਾਸ ਚਾੜਦੇ ਨੇ ਕਿਤੇ ਦਸਵੇਂ ਦੁਆਰ ਚ ਸਾਹ ਤਾਂ ਉਦਾਂ ਹੀ ਚੱਲੂ ਜਿੱਦਾਂ ਚੱਲਦਾ ਤੂੰ ਦੱਸ ਕਿਹੜੀ ਨਾੜੀ ਚ ਸਾਹ ਵਾੜਦੇ ਨੇ ਸਿਮਰਨ ਦੀ ਗੱਲ ਨਹੀਂ ਕਰਦੇ ਵੀ ਪਤਾ ਨਹੀਂ ਕਿੱਥੇ ਚਾੜੋ ਜੀ ਇਹਨੂੰ ਦਸਵੇਂ ਦੁਆਰ ਚ ਚਾੜੋ ਸਵਾਸ ਐਡੀ ਬਕਵਾਸ ਗੱਲਾਂ ਕਰਦੇ ਨੇ ਨਾ ਇਹ ਸਭ ਝੂਠ ਬੋਲਦੇ ਨੇ ਮੈਂ ਇਸ ਵਿਸ਼ੇ ਤੇ ਗੱਲ ਧਿਆਨ ਸਿਮਰਨ ਦੇ ਵਿਸ਼ੇ ਤੇ ਗੱਲ ਕਰਨੀ ਹੈ ਅੱਧਾ ਘੰਟਾ ਲਾ ਕੇ ਕਰਨੀ ਅੱਜ ਨਹੀਂ ਕਰਨੀ ਜੇ ਅੱਜ ਲੱਗੇ ਤੇ ਫਿਰ ਇਸੇ ਟਾਈਮ ਇਸੇ ਚ ਲਗਾ ਦਿਆ ਕਰਨਾ ਹੈ ਪਰ ਮੈਂ ਕਰਨੀ ਹੈ ਮੇਰਾ ਮਨ ਕਰਦਾ ਵੀ ਅੱਧਾ ਘੰਟਾ ਘੱਟ ਤੋਂ ਘੱਟ ਵੀ ਸਿਮਰਨ ਦਸਮ ਦੁਆਰ ਤ੍ਰਿਕੁਟੀ ਇੜਾ ਪਿੰਗਲਾ ਤੇ ਸੁਖਮਣਾ ਸੁਖਮਣੀ ਨਾ ਸੁਖਮਣਾ ਨਾੜੀ ਦੇ ਵਿੱਚ ਸਵਾਸ ਵਾੜਨੇ ਇਸ ਵਿਸ਼ੇ ਤੇ ਗੱਲ ਕਰੀਏ ਬਕਵਾਸ ਕਰਦੇ ਨੇ ਝੂਠ ਬੋਲਦੇ ਨੇ ਬੁੱਧੂ ਬਣਾਉਂਦੇ ਨੇ ਜਿਹੜੇ ਲੋਕਾਂ ਨੇ ਕਾਢਾਂ ਕੱਢੀਆਂ ਨੇ ਸਾਰਾ ਕੁਛ ਹੀ ਉਹ ਦਸਵੇਂ ਦੁਆਰ ਚੋਂ ਹੀ ਆਇਆ ਹੈ ਤੇ ਜੋ ਅੱਗੇ ਆਏਗਾ ਉਹ ਵੀ ਇਹਦੇ ਚੋਂ ਹੀ ਆਏਗਾ ਇਹਨੂੰ ਐਜੂਕੇਸ਼ਨ ਖੋਲਦੀ ਹੈ ਅੰਦਰ ਕੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਵੀ ਹੈ ਪਨਿਹਾਰੀ ਬਾਹਰੋਂ ਨੌਲੇਜ ਜਿਹੜੀ ਹੈ ਉਹ ਸਾਡਾ ਦਿਮਾਗ ਖੋਲਦੀ ਹੈ ਚੱਲ ਪੈਂਦਾ ਹੋਰ ਚਲਾਓ ਹੋਰ ਖੋਲੋ ਹੋਰ ਖੋਲੋ ਹੋਰ ਖੋਲੋ ਇਹ ਨਹੀਂ ਥੋੜਾ ਖੁੱਲਿਆ ਕਈਆਂ ਦਾ ਜ਼ਿਆਦਾ ਜ਼ਿਆਦਾ ਦਿਮਾਗ ਚੱਲਦਾ ਕਈਆਂ ਦਾ ਘੱਟ ਚੱਲਦਾ ਇੱਥੇ ਲਿਖਿਆ ਹੈ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਕਹਿੰਦੇ ਸਾਰੇ ਦੁਆਰ ਨਾ ਬੜੇ ਸੋਹਣੇ ਲੱਗਣ ਲੱਗ ਗਏ ਕਿਹੜੇ ਦੁਆਰ ਭਲਾ ਜਿਹੜੇ ਨੌ ਦੁਆਰੇ ਮਤਲਬ ਹੁਣ ਅੱਖਾਂ ਜਿਹੜੀਆਂ ਨੇ ਨਾ ਸੋਹਣੀਆਂ ਲੱਗਦੀਆਂ ਅੱਖਾਂ ਭਾਵੇਂ ਕਿਹੋ ਜਿਹੀਆਂ ਵੀ ਹੋਣ ਹੁਣ ਅੱਖਾਂ ਵਿੱਚ ਇੱਕ ਵੱਖਰੀ ਚਮਕ ਹੈ ਸੱਚਾਈ ਦੀ ਕੌਨਫੀਡੈਂਸ ਦੀ ਆਤਮ ਵਿਸ਼ਵਾਸ ਦੀ ਚਮਕ ਹੈ ਅੱਖਾਂ ਸੁਰਮੇ ਨਾਲ ਸੋਹਣੀਆਂ ਨਹੀਂ ਲੱਗਦੀਆਂ ਅੱਖਾਂ ਸੋਹਣੀਆਂ ਲੱਗਦੀਆਂ ਤੁਹਾਡੀ ਸੱਚਾਈ ਨਾਲ ਤੁਹਾਡੇ ਕੌਨਫੀਡੈਂਸ ਨਾਲ ਤੁਹਾਡੀ ਅੱਖ ਚ ਅੱਖ ਪਾਉਣ ਨਾਲ ਤੁਹਾਡੇ ਖੜਨ ਨਾਲ ਤੁਹਾਡੇ ਸਟੈਂਡ ਨਾਲ ਸੋਹਣੀ ਲੱਗਦੀ ਅੱਖ ਉਹ ਅੱਖ ਮਤਲਬ ਅੱਖ ਚੱਖ ਪਾਈ ਹੈ ਹਾਂ ਬਈ ਦੱਸ ਤੇ ਅਗਲੇ ਦੀ ਨੀਵੀਂ ਪੈ ਗਈ ਅੱਖ ਤੇ ਤੇਰੇ ਸੁਰਮੇ ਨੂੰ ਅੱਗ ਲਾਉਣੀ ਤੇਰਾ ਕਜਲਾ ਕੀ ਕਰਨਾ ਹੁਣ ਤੇਰੀ ਅੱਖ ਚ ਤੇ ਅੱਖ ਪਾਈ ਤੇ ਤੂੰ ਤੈਨੂੰ ਸੱਚ ਪੁੱਛਿਆ ਬੋਲ ਬਈ ਦੱਸ ਖੜਿਆ ਹੀ ਨਹੀਂ ਗਿਆ ਅੱਗ ਚਾਹੇ ਸੁਰਮਾ ਬੀਬੀ ਪਾਈ ਫਿਰੇ ਚਾਹੇ ਬੰਦਾ ਪਾਈ ਫਿਰੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਸੁਰਮਾ ਪਾਉਣਾ ਕਿ ਨਹੀਂ ਪਾਉਣਾ ਇਹਦੇ ਨਾਲ ਕੋਈ ਗੁਰਮਤ ਦਾ ਸੰਬੰਧ ਨਹੀਂ ਸੁਰਮਾ ਨਾ ਪਾ ਤੇ ਆਹ ਨਾ ਪਾ ਮੈਂ ਨਹੀਂ ਇਹ ਗੱਲਾਂ ਮੰਨਦਾ ਇਹ ਤੇਰੀ ਮਰਜ਼ੀ ਹੈ ਤੂੰ ਭਾਵੇਂ ਇੱਥੇ ਵੀ ਪੁੱਛਾਂ ਲਾਈ ਫਿਰ ਕੋਈ ਫਰਕ ਨਹੀਂ ਪੈਂਦਾ ਪੁੱਛਾਂ ਵਾਲਾ ਸੁਰਮਾ ਪਾ ਲੈ ਭਾਵੇਂ ਕੋਈ ਫਰਕ ਨਹੀਂ ਪੈਂਦਾ ਗੱਲ ਇਹ ਹੈ ਸਾਨੂੰ ਸੁਰਮੇ ਦੀ ਗੱਲ ਨਹੀਂ ਸਾਨੂੰ ਤੇ ਉਹ ਚਮਕ ਚਾਹੀਦੀ ਸੁਣੋ ਉਹ ਚਮਕ ਚਾਹੀਦੀ ਹੈ। ਉਹ ਚਮਕ ਕਿਹੜੀ ਹੈ ਭਲਾ? ਇੱਧਰ ਧਿਆਨ ਰੱਖਿਓ ਬਈ, ਚਮਕ ਚਾਹੀਦੀ। ਉਹ ਚਮਕ ਜਿਹੜੀ ਹੈ ਉਹ ਸੱਚਾਈ ਦੀ ਹੁੰਦੀ ਹੈ, ਉਹ ਕੌਨਫੀਡੈਂਸ ਹੁੰਦਾ, ਉਹ ਆਤਮ ਵਿਸ਼ਵਾਸ ਹੁੰਦਾ, ਉਹ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਉਹ ਇੱਕ ਅਦਬ ਹੁੰਦਾ ਅੱਖਾਂ ਚ। ਇਸ ਕਰਕੇ ਉਹ ਚਮਕ ਸੋਹੇ ਬੰਕ ਦੁਆ ਸਗਲਾ ਬਨ ਹਰਾ, ਰੌਣਕਾਂ ਲੱਗੀਆਂ ਪਈਆਂ, ਜ਼ਿੰਦਗੀ ਸੋਹਣੀ ਹੋਈ ਪਈ ਹੈ, ਕਿਉਂਕਿ ਘਰ ਆਇਆ
ਫਿਰ
ਆਨੰਦ ਆ ਗਿਆ, ਜ਼ਿੰਦਗੀ ਸੋਹਣੀ ਹੋ ਗਈ, ਨਜ਼ਾਰਾ ਆ ਗਿਆ। ਹੁਣ ਵੀਰੋ ਭਾਈਓ ਭੈਣੋ, ਆ ਸ਼ਬਦ ਮੈਂ ਵੇਖੋ ਕਿੰਨੇ ਚਿਰ ਬਾਅਦ ਵਰਤਣ ਲੱਗਿਆ, ਵੀਰੋ ਭਰਾਵੋ ਭੈਣੋ, ਅੱਗੇ ਨਾ ਭੈਣਾ ਨਾ ਵੀਰ ਆਹੀ ਹੁੰਦੇ ਸੀ ਆਪਣੇ ਵਾਲੇ, ਜਾਂ ਕਾਜੀ ਸਾਹਿਬ ਸੀ ਗੱਲੇ ਸਾਡੇ, ਚਾਰ ਜਣੇ ਆ। ਹੁਣ ਸ਼ਬਦ ਸਾਹਮਣੇ ਵੇਖ ਕੇ ਫਿਰ ਵਰਤਦਾ ਹੈ ਬਈ, ਗੱਲ ਕੀ ਚੱਲਦੀ ਸੀ ਭਲਾ ਬਈ, ਸੋਹਣਾ ਹੋ ਗਿਆ ਜ਼ਿੰਦਗੀ, ਫਿਰ ਆਇਆ ਘਰ ਆਇਆ ਫਿਰ ਮੇਰਾ, ਹੁਣ ਜ਼ਿੰਦਗੀ ਸੋਹਣੀ ਹੋ ਗਈ, ਹੁਣ ਵੇਖੋ ਮੇਰੇ ਸਮਝ ਆ ਗਿਆ, ਘਰ ਆਇਆ ਫਿਰ ਮੇਰਾ, ਮੇਰੇ ਹੁਣ ਸਮਝ ਆ ਗਿਆ। ਜਿਵੇਂ ਤੁਸੀਂ ਕਹੋ ਮੈਨੂੰ ਹੁਣ ਪੜ੍ਹਾਈ ਆ ਗਈ, ਪੜ੍ਹਾਈ ਤੇ ਪਹਿਲਾਂ ਵੀ ਇੱਥੇ ਹੀ ਸੀ ਪਰ ਮੈਨੂੰ ਹੁਣ ਆਈ ਹੈ, ਮੇਰੇ ਲਈ ਤੇ ਹੁਣ ਆਈ ਹੈ। ਤੁਸੀਂ ਕਹੋ ਆਈਲੈਟਸ ਚ ਮੈਂ ਆਈਲੈਟਸ ਕਲੀਅਰ ਕਰ ਲਿਆ, ਮੈਨੂੰ ਪਤਾ ਲੱਗ ਗਿਆ, ਮੈਨੂੰ ਇੰਗਲਿਸ਼ ਬੋਲਣੀ ਆ ਗਈ, ਇੰਗਲਿਸ਼ ਪਹਿਲਾਂ ਵੀ ਇੱਥੇ ਸੀ ਪਰ ਮੇਰੇ ਲਈ ਤੇ ਹੁਣ ਆਈ। ਤੁਸੀਂ ਕਹੋ ਮੈਂ ਮੈਨੂੰ ਗੱਡੀ ਚਲਾਉਣੀ ਆ ਗਈ, ਗੱਡੀ ਵੀ ਇੱਥੇ ਸੀ ਪਰ ਮੈਨੂੰ ਹੁਣ ਚਲਾਉਣੀ ਆ ਗਈ। ਰੱਬ ਸਾਰੇ ਪਾਸੇ ਹੀ ਹੈ ਪਰ ਘਰ ਆਇਆ ਫਿਰ ਮੇਰਾ, ਮੇਰੇ ਹੁਣ ਆਇਆ ਸਮਝ ਵਿੱਚ, ਮੇਰੀ ਜ਼ਿੰਦਗੀ ਸੋਹਣੀ ਬਣੀ। ਸੋਹੇ ਬੰਕ ਦੁਆਰ ਸਗਲਾ ਬਨ ਹਰਾ, ਕਹਿੰਦੇ ਹੁਣ ਵੇਖ ਹਰਿਆਵਾ, ਹੁਣ ਸੋਕਾ ਕਿੱਥੇ ਰਹਿ ਗਿਆ, ਹੁਣ ਪੱਤ ਝੜ ਕਿੱਥੇ ਰਹਿ ਗਈ, ਹੁਣ ਤੇ ਸਦਾ ਦੁਆਲੀ ਸਾਧਕੀ ਅੱਠੇ ਪੈਰ ਪਸਰ ਹਰ ਵੇਲੇ। ਉਹ ਤੇ ਲੋਕ ਨੇ ਜਿਹੜੇ ਸਾਲ ਬਾਅਦ ਦੀਵਾਲੀਆਂ ਉਡੀਕਦੇ ਆ, ਸਾਡੀ ਤੇ ਸਦਾ ਹੀ ਦੀਵਾਲੀ ਹੈ, ਦੀਵਾਲੀ ਵਾਲੇ ਦਿਨ ਵੀ ਦੀਵਾਲੀ ਹੈ, ਦੀਵਾਲੀ ਤੋਂ ਬਿਨਾਂ ਵੀ ਦੀਵਾਲੀ ਹੈ, ਬਸੰਤ ਵਾਲੇ ਦਿਨ ਵੀ ਬਸੰਤ ਹੈ, ਬਸੰਤ ਤੋਂ ਬਿਨਾਂ ਵੀ ਬਸੰਤ ਹੈ। ਅਨੰਦਪੁਰ ਸਾਹਿਬ ਰਹਿੰਦੇ ਹਾਂ, ਅਨੰਦਪੁਰ ਸਾਹਿਬ ਹੈ, ਸਰਸਾ ਦੇ ਕੰਢੇ ਤੇ ਵੀ ਸਾਡਾ ਆਨੰਦ ਹੀ ਹੈ, ਤੇ ਅਸੀਂ ਮਾਛੀਵਾੜ ਦੇ ਜੰਗਲ ਵਿੱਚ ਵੀ ਅਨੰਦਪੁਰ ਹੀ ਹੈ, ਆਨੰਦ ਚ ਹੀ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹ ਹੈ ਅਸਲ ਗੁਰਮਤ, ਇਹ ਹੈ ਜਦੋਂ ਜ਼ਿੰਦਗੀ ਵਿੱਚ ਗਿਆਨ ਪ੍ਰਗਟ ਹੁੰਦਾ ਹੈ, ਅਸਲ ਗੱਲ ਹੈ ਇਹ ਆਨੰਦ। ਮਨ ਖਿੜਿਆ ਹਰਿਆ ਬਾਗ, ਖਿੜ ਗਿਆ। ਕੱਲ ਵੀ ਮੈਂ ਗੱਲ ਕੀਤੀ ਹੈ ਵੀ ਸੱਚਾ ਗਿਆਨ ਪਾ ਲਿਆ, ਇਹਦੀ ਨਿਸ਼ਾਨੀ ਕੀ ਹੈ? ਸਤਿਗੁਰੂ ਮੈਂ ਪਾਇਆ, ਇਹ ਤੋਂ ਪਹਿਲਾਂ ਕੀ ਹੈ? ਆਨੰਦ ਪਾਇਆ, ਮੇਰੀ ਖੁਸ਼ ਰਹੀ ਹਰ ਵੇਲੇ। ਤਾਂ ਕਰਕੇ ਇਹ ਨੋਟ ਕਰਿਓ ਨੁਕਤਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਅੱਗੇ ਪੰਕਤੀ ਕੀ ਹੈ ਬੋਲੋ,
ਹਰ ਹਰਾ ਸੁਆਮੀ ਸੁਖ ਗਮੀ ਆਨੰਦ ਮੰਗਲ ਰਸ ਕਣਾ।
ਆਨੰਦ ਦੇਣ ਵਾਲਾ ਹਰ ਹਰਾ ਸੁਆਮੀ, ਰਸ ਦੇਣ ਵਾਲਾ, ਹਰਿਆਵਲ ਭਰਨ ਵਾਲਾ, ਸੁਖ ਦੇਣ ਵਾਲਾ, ਸੁਖ ਹੈ ਗਾਮੀ, ਮੇਰੇ ਸਮਝ ਚ ਆ ਗਿਆ, ਆਨੰਦ ਮੰਗਲ ਰਸ ਘਣਾ। ਘਣਾ ਕਹੀਏ ਜ਼ਿਆਦਾ ਬਹੁਤਾ, ਰਸ ਘਣਾ ਥੋੜਾ ਨਹੀਂ ਬਹੁਤਾ, ਰਸ ਘਣਾ। ਹਾਂਜੀ,
ਨਵਲ ਨਵ ਤਨ ਨਾ ਹੋ ਬਲਾ, ਕਵਲ ਰਸਨਾ ਗੁਣ ਪਹਿਣਾ।
ਕਹਿੰਦੇ ਐਸਾ ਇਹੋ ਜਿਹਾ ਜਿਹੜਾ ਕਦੇ ਬਚਪਨਾ ਨਹੀਂ, ਜਿਹਦੇ ਵਿੱਚ ਜਿਹੜਾ ਸਦਾ ਹੀ ਜਵਾਨ ਹੈ, ਜਿਹਦੇ ਵਿੱਚ ਬਚਪਨਾ ਨਹੀਂ, ਜਿਹੜਾ ਸਦਾ ਨਵਾਂ ਹੈ,
ਨਿਤ ਨਵਾਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਵੇਖੋ ਨਾ ਵੀਰੋ ਮੈਂ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ 37 ਸਾਲ ਦਾ ਕੀ 47 ਸਾਲ ਦਾ ਵੀ ਮੈਂ ਇਦਾਂ ਹੀ ਹੋਊਂਗਾ ਨਹੀਂ ਨਾ ਦਾੜੀ ਚਿੱਟੀ ਤੇ ਸ਼ੁਰੂ ਹੋ ਗਈ ਹੈ ਨਾ ਹੋਣੀ 2-4 ਸਾਲਾਂ 'ਚ ਹੋ ਜਾਏਗੀ ਸਰੀਰ ਬੁੱਢਾ ਹੋ ਜਾਏਗਾ ਬਜ਼ੁਰਗ ਹੋਣ ਲੱਗ ਜਾਏਗਾ ਕਮਜ਼ੋਰ ਹੋ ਜਾਏਗਾ ਸਭ ਦਾ ਹੋ ਜਾਣਾ ਤੁਹਾਡਾ ਵੀ ਮੇਰਾ ਵੀ ਪਰ ਜਿਹਦਾ ਸੰਬੰਧ ਉਹ ਸਾਹਿਬ ਨਾਲ ਹੈ ਜਿਹੜਾ ਆਲੇ ਦੁਆਲੇ ਹੈ ਉਹ ਤੇ ਸਦਾ ਹੀ ਨਵਾਂ ਹੈ ਅੱਜ ਤੋਂ ਨਿੱਕੇ ਹੁੰਦੇ ਸੀ ਉਦੋਂ ਵੀ ਗੁਲਾਬ ਦੇ ਫੁੱਲ ਖਿੜਦੇ ਸੀ ਅੱਜ ਹੈ ਅੱਜ ਵੀ ਖਿੜਦੇ ਹੈ ਸਦਾ ਇੱਕੋ ਜਿਹਾ ਹਰ ਥਾਂ ਇੱਕੋ ਹੀ ਹੈ ਦੋ ਨਹੀਂ ਸੁਣੋ ਵੀਰੋ ਇੱਕ ਗੁਲਾਬ ਦੇ ਫੁੱਲਾਂ ਦਾ ਐਡਾ ਢੇਰ ਹੈ ਕਮਲ ਦੇ ਫੁੱਲ ਨੇ ਕਮਲ ਦਾ ਫੁੱਲ ਵੇਖਿਆ ਵੱਡਾ ਸਾਰਾ ਹੁੰਦਾ ਹੈ ਧਿਆਨ ਨਾਲ ਸਮਝਿਓ ਕਮਲ ਫੁੱਲ ਐਡੇ ਐਡਾ ਵੱਡਾ ਢੇਰ ਲੱਗਿਆ ਕਮਲ ਫੁੱਲਾਂ ਦਾ ਇੱਕ ਚਿੱਕੜ ਹੈ ਚਿੱਕੜ ਢੇਰ ਇੱਕ ਲੱਗਿਆ ਚਿੱਕੜ ਦਾ ਇੱਕ ਲੱਗਿਆ ਕਮਲ ਫੁੱਲ ਦਾ ਢੇਰ ਠੀਕ ਹੈ ਇਹ ਦੋ ਢੇਰ ਨੇ ਨਾ ਪਰ ਇਹ ਦੋਵੇਂ ਇੱਕ ਨੇ ਕੋਈ ਇਹਨਾਂ 'ਚ ਫਰਕ ਨਹੀਂ ਕੋਈ ਫਰਕ ਨਹੀਂ ਪਰ ਸਾਡੀ ਸਮਝ ਦਾ ਫਰਕ ਹੈ ਤੁਸੀਂ ਕਹਿਣਾ ਹੈ ਵੀ ਕਿੱਥੇ ਕਮਲ ਫੁੱਲ ਕਿੱਥੇ ਚਿੱਕੜ ਚਿੱਕੜ ਨੂੰ ਕਮਲ ਫੁੱਲ ਨਾਲ ਕਿੱਦਾਂ ਰਲਾਤਾ ਤੇ ਕਮਲ ਫੁੱਲ ਨੂੰ ਚਿੱਕੜ ਨਾਲ ਕਿੱਦਾਂ ਰਲਾਈ ਜਾਂਦੇ ਹੈ ਸੱਚਾਈ ਹੈ ਕਮਲ ਫੁੱਲ ਕਾਹਦੇ 'ਚ ਖਿੜਦਾ ਹੈ ਬੋਲੋ ਚਿੱਕੜ 'ਚ ਤਾਕਤ ਕਿੱਥੋਂ ਲੈਂਦਾ ਹੈ ਰਸ ਕਿੱਥੋਂ ਪੀਂਦਾ ਹੈ ਉਹ ਖੁਰਾਕ ਕਿੱਥੋਂ ਖਾਂਦਾ ਹੈ ਚਿੱਕੜ 'ਚੋਂ ਅਸਲ 'ਚੋਂ ਹੈ ਕੀ ਹੈ ਚਿੱਕੜ ਬਣਿਆ ਉਹਦੇ 'ਚੋਂ ਹੈ ਜਿਵੇਂ ਕੁਦਰਤ 'ਚੋਂ ਬੰਦਾ ਬਣਿਆ ਬੰਦਾ ਅਸਲ 'ਚ ਕੁਦਰਤ ਹੀ ਹੈ ਲਹਿਰ ਦੇ ਵਿੱਚੋਂ ਸਮੁੰਦਰ ਸਮੁੰਦਰ ਦੇ ਵਿੱਚੋਂ ਲਹਿਰ ਬਣੀ ਹੈ ਲਹਿਰ ਕੋਈ ਵੱਖਰੀ ਹਸਤੀ ਹੈ ਕਿ ਲਹਿਰ ਸਮੁੰਦਰ ਹੀ ਹੈ ਸਮੁੰਦਰ ਹੀ ਹੈ ਜਿਹੜੇ ਚਿੱਕੜ ਦੇ ਵਿੱਚੋਂ ਫੁੱਲ ਖਿੜਿਆ ਉਹ ਚਿੱਕੜ 'ਚੋਂ ਹੀ ਤਾਕਤ ਲਈ ਹੈ ਉਹਦੇ 'ਚੋਂ ਹੀ ਰਸ ਲਿਆ ਅਸਲ ਵਿੱਚ ਫੁੱਲ ਚਿੱਕੜ ਹੀ ਹੈ ਚਿੱਕੜ ਹੀ ਹੈ ਤੇ ਜਿਹੜਾ ਤੁਸੀਂ ਢੇਰ ਲਾਇਆ ਚਿੱਕੜ ਨੇ ਤੁਸੀਂ ਚਿੱਕੜ ਦੇ ਵਿੱਚ ਕਮਲ ਦੇ ਫੁੱਲ ਸਿੱਟਤੇ ਬੀਜ ਸਿੱਟਤੇ ਉਹ ਚਿੱਕੜ ਨੇ ਹੁਣ ਕਾਹਦਾ ਰੂਪ ਧਾਰ ਲਿਆ ਕਮਲ ਫੁੱਲਾਂ ਦਾ ਕਮਲ ਫੁੱਲ ਬਣ ਗਏ ਤੇ ਹੁਣ ਕਮਲ ਫੁੱਲ ਦਾ ਢੇਰ ਜਿਹੜਾ ਲਾਇਆ ਉਹਨੂੰ ਪਿਆਰ ਰਹਿਣ ਦਿਓ ਮਹੀਨਾ ਦੋ ਮਹੀਨੇ ਛੇ ਮਹੀਨੇ ਛੇ ਮਹੀਨਿਆਂ ਬਾਅਦ ਕਮਲ ਦੇ ਫੁੱਲਾਂ ਦਾ ਢੇਰ ਕੀ ਬਣ ਗਿਆ ਚਿੱਕੜ ਜਿਹੜੀ ਸਮੈਲ ਹੈ ਸਮੈਲ ਬਦਬੂ ਨਹੀਂ ਬਣ ਜਾਣੀ ਜਿਹੜਾ ਐਡਾ ਢੇਰ ਤੁਸੀਂ ਲਾਇਆ ਹੈ ਵੀ ਕਮਲ ਫੁੱਲਾਂ ਦਾ ਢੇਰ ਲਾਇਆ ਹੁਣ ਕੀ ਬਣ ਗਿਆ ਚਿੱਕੜ ਤੇ ਚਿੱਕੜ ਕੀ ਬਣ ਗਿਆ ਕਮਲ ਫੁੱਲ ਸਾਰਾ ਕੁਝ ਇੱਕੋ ਹੀ ਐਵੇਂ ਹੀ ਅੱਡ ਅੱਡ ਦਿਸੀ ਜਾਂਦਾ ਅਲੱਗ ਅਲੱਗ ਦਿਸਦਾ ਹੈ ਆਪਾਂ ਵੀ ਸਾਰੇ ਏਦਾਂ ਹੀ ਆ ਆਪਾਂ ਨੂੰ ਲੱਗੀ ਜਾਂਦਾ ਘਾਹ ਪੱਠੇ ਹਵਾ ਅੱਗ ਪਾਣੀ ਇਹ ਅੱਡ ਨੇ ਅਸੀਂ ਅੱਡ ਆ ਨਹੀਂ ਨਹੀਂ ਇੱਕੋ ਅੱਖਾ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇੱਕ ਲੱਗੀ ਜਾਂਦਾ ਬਸ ਤਾਂ ਹੀ ਤੇ ਪੜ੍ਹਦੇ ਆ ਸਭ ਨਾਨਕ ਬ੍ਰਹਮ ਪਸਾਰੋ ਬ੍ਰਹਮ ਦਾ ਪਸਾਰਾ ਹੈ ਜੇ ਬ੍ਰਹਮ ਦਾ ਪਸਾਰਾ ਹੈ ਤੇ ਫਿਰ ਲੜਾਈ ਕਿਸ ਗੱਲ ਦੀ ਹੈ ਖੁਸ਼ ਕਿਹਨੂੰ ਕਰਨਾ ਹੈ ਮਨਾਉਣਾ ਕਿਹਨੂੰ ਹੈ ਜੇ ਸਾਰੇ ਬ੍ਰਹਮ ਹੈ ਆਪਾਂ ਸਾਰੇ ਪੜ੍ਹਦੇ ਹਾਂ ਹੁਣ ਵੇਖੋ ਫਕੀਰ ਕਹਿੰਦਾ ਹੈ ਅਹਮ ਬ੍ਰਹਮ ਅਸਮੀ ਮਨਸੂਰ ਕਹਿੰਦਾ ਮੈਂ ਰੱਬ ਹਾਂ ਅਹਮ ਬ੍ਰਹਮ ਉਹ ਕਹਿੰਦਾ ਐਨਲ ਹੱਕ ਉਹ ਕਹਿੰਦਾ ਐਨਲ ਹੱਕ ਮੈਂ ਰੱਬ ਹਾਂ ਐਨਲ ਹੱਕ ਮੈਂ ਰੱਬ ਵੇਖਿਆ ਉਹਨੇ ਇਹ ਗੱਲ ਕਹੀ ਮੈਂ ਰੱਬ ਦਾ ਰੂਪ ਹਾਂ ਹੁਣ ਵੇਖੋ ਲੱਗਦਾ ਨਹੀਂ ਹੈ ਤੇ ਤਾਂ ਹੀ ਹੈ ਜੇ ਲਹਿਰ ਕਹਿ ਦੇਵੇ ਮੈਂ ਸਮੁੰਦਰ ਹਾਂ ਝੂਠ ਕੀ ਹੈ ਤੇ ਸਮੁੰਦਰ ਹੀ ਜੇ ਕਿਰਨ ਕਹਿ ਦੇਵੇ ਮੈਂ ਸੂਰਜ ਹਾਂ ਝੂਠ ਕੀ ਹੈ ਤੇ ਸੂਰਜ ਹੀ ਬੰਦਾ ਜਿੱਦੇ ਕਹਿ ਦੇ ਮੈਂ ਹੀ ਰੱਬ ਹਾਂ ਝੂਠ ਨਹੀਂ ਹੈ ਸੱਚ ਹੈ ਇਹ ਝੂਠ ਥੋੜਾ ਉਹਦੇ ਹੀ ਕਹੋ ਕਬੀਰ ਏ ਰਾਮ ਕੀ ਅੰਸ ਸੱਚ ਹੈ ਹੁਣ ਵੇਖੋ ਇਹੀ ਗੱਲ ਜਦੋਂ ਮਨਸੂਰ ਕਹਿੰਦਾ ਉਹ ਕਹਿੰਦਾ ਐਨਲ ਹੱਕ ਮੈਂ ਰੱਬ ਹਾਂ ਕੋਈ ਖਤਰਾ ਨਹੀਂ ਪਰ ਜਦੋਂ ਅਹਮ ਬ੍ਰਹਮ ਅਸਮੀ ਭਗਵਾਨ ਕ੍ਰਿਸ਼ਨ ਕਹਿੰਦੇ ਹੈ ਫਿਰ ਕੋਈ ਖਤਰਾ ਨਹੀਂ ਤੇ ਜੇ ਮਨਸੂਰ ਵਰਗੇ ਨੇ ਕਹਿਤਾ ਸੂਲੀ ਚੜਾਤਾ ਗੱਲ ਤਾਂ ਸੇਮ ਹੀ ਹੈ ਤੇ ਗੁਰਬਾਣੀ ਦੇ ਵਿੱਚ ਵੀ ਇਹੀ ਕਿਹਾ ਸਭ ਨਾਨਕ ਬ੍ਰਹਮ ਪਸਾਰੋ ਬ੍ਰਹਮ ਸਾਰੇ ਪਾਸੇ ਫੈਲਿਆ ਹੋਇਆ ਹੈ ਜੇ ਅਸੀਂ ਸਾਰੇ ਬ੍ਰਹਮ ਦਾ ਰੂਪ ਆ ਰੱਬ ਦਾ ਰੂਪ ਆ ਫਿਰ ਅਡੰਬਰ ਕਾਹਦੇ ਲਈ ਹੈ ਖੁਸ਼ ਕਿਹਨੂੰ ਕਰਨਾ ਹੈ ਫਿਰ ਆਪਣੇ ਆਪ ਨੂੰ ਲੱਭੀਏ ਆਪਣੇ ਆਪ ਨੂੰ ਖੁਸ਼ ਕਰੀਏ ਆਪਣੇ ਆਪ ਨੂੰ ਪਛਾਣੀਏ ਆਪਣੇ ਆਪ ਨੂੰ ਜਾਣੀਏ ਪਿਆਰ ਕਰੀਏ ਰੱਬ ਨਾਲ ਰੱਬ ਕਿੱਥੇ ਹੈ ਸਾਡੇ ਵਿੱਚ ਤੇ ਕਿਹਦੇ ਨਾਲ ਪਿਆਰ ਕਰੀਏ ਆਪਣੇ ਆਪ ਨਾਲ ਫਿਰ ਅਡੰਬਰਾਂ ਦੀ ਕੀ ਲੋੜ ਹੈ ਸਾਰੇ ਪਾਸੇ ਰੱਬ ਹੈ ਤੇ ਸਾਡੇ 'ਚ ਵੀ ਹੈਗਾ ਬਸ ਫਿਰ ਚਿੱਕੜ ਇੱਕ ਦਿਨ ਕਮਲ ਫੁੱਲ ਬਣ ਜਾਂਦਾ ਕਮਲ ਫੁੱਲ ਚਿੱਕੜ ਬਣ ਜਾਂਦਾ ਅਸੀਂ ਇੱਕ ਦਿਨ ਕੁਦਰਤ ਬਣ ਜਾਂਗੇ ਕੁਦਰਤ ਇੱਕ ਦਿਨ ਸਾਡਾ ਰੂਪ ਧਾਰ ਲੈਂਦੀ ਹੈ ਰੱਬ ਸਾਡਾ ਰੂਪ ਬਣਾ ਲੈਂਦਾ ਕਦੇ ਕਿਸੇ ਸ਼ੇਪ ਵਿੱਚ ਕਦੇ ਕਿਸੇ ਸ਼ੇਪ ਵਿੱਚ ਹੈਗਾ ਤੇ ਸਾਰੇ ਪਾਸੇ ਇੱਕ ਹੀ ਹੈ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਉਹੀ ਬਸ ਸਮਝ ਆ ਜਾਏ ਇਹ ਨੁਕਤਾ ਸਮਝ ਆ ਜਾਏ ਦਿਮਾਗ 'ਚ ਬਹਿ ਜਾਏ ਤੇ ਫਿਰ ਨਾ ਕੰਫੀਡੈਂਸ ਬਣ ਜਾਂਦਾ ਜਿੰਨੇ ਅਡੰਬਰ ਕਰਨ ਵਾਲੇ ਲੁੱਟਣ ਵਾਲੇ ਲੋਕ ਨੇ ਜਿਹੜੇ ਰੱਬ ਖੁਸ਼ ਕਰਨ ਲਈ ਕਹਿੰਦੇ ਲਿਆ ਤੇਰੀ ਅਰਦਾਸ ਕਰਾਂ ਲਿਆ ਮੈਂ ਤੇਰੇ ਲਈ ਇੰਨੇ ਪੈਸੇ ਚੜਾ ਦੇ ਮੈਂ ਇਹ ਕਰ ਦੂੰ ਮੈਂ ਕਰ ਦੂੰ ਸਭ ਸਮਝ ਆ ਜਾਂਦੀ ਹੈ ਅਡੰਬਰ ਹੈ ਜਦੋਂ ਸਾਡੇ ਬਾਬੇ ਨੇ ਕਹਿਤਾ ਰੱਬ ਸਾਡੇ ਵਿੱਚ ਹੈ ਅਸੀਂ ਰੱਬ 'ਚ ਹਾਂ ਫਿਰ ਸਾਨੂੰ ਕਿਸ ਖੁਸ਼ ਕਿਹਨੂੰ ਕਰਨਾ ਲੋੜ ਕੀ ਪਈ ਹੈ ਜਦੋਂ ਦੂਜਾ ਹੈ ਹੀ ਕੋਈ ਨਹੀਂ ਤੇ ਖੁਸ਼ ਕਿਉਂ ਕਰੀਏ ਜੇ ਦੂਜਾ ਹੋਵੇ ਤੇ ਮਨਾਈਏ ਜਦੋਂ ਦੂਜਾ ਹੈ ਹੀ ਨਹੀਂ ਆਪਾਂ ਸਾਰੇ ਹੀ ਉਹਦਾ ਰੂਪ ਆ ਦੂਜਾ ਤੇ ਹੈ ਹੀ ਨਹੀਂ ਇੱਕ ਹੈ ਅਸੀਂ ਉਹਦਾ ਰੂਪ ਆ ਸਾਨੂੰ ਕੀ ਲੋੜ ਹੈ ਕਿਸੇ ਨੂੰ ਖੁਸ਼ ਕਰਨ ਦੀ ਆਪਣੇ ਆਪ ਨੂੰ ਸਮਝੀਏ ਜਿੰਨੀ ਜ਼ਿੰਦਗੀ 'ਚ ਭਰਾਵੋ ਪੈਣਾ ਜਿੰਨਾ ਟਾਈਮ ਰੱਬ ਲੱਭਣ ਤੇ ਲਾਇਆ ਆਪਣੀ ਕੁਆਲਿਟੀ ਲੱਭਣ ਤੇ ਲਾਉਂਦੇ ਕਿੰਨਾ ਕੁਛ ਲੱਭ ਜਾਣਾ ਸੀ ਅੰਦਰੋਂ ਕਿੰਨਾ ਕੁਝ ਪ੍ਰਾਪਤ ਕਰ ਲੈਣਾ ਸੀ ਤਾਂ ਕਰਕੇ ਇਹ ਨੁਕਤਾ ਸਮਝਿਓ ਜ਼ਰੂਰ ਇੱਥੇ ਨਾ ਕਹਿੰਦੇ ਉਹ ਉਹਦੇ ਨਾਲ ਸਾਡਾ ਪਿਆਰ ਹੈ ਲੋ ਪੜੋ ਜਿਹੜੀ ਪੰਕਤੀ ਗਾਈ ਦੁਬਾਰਾ ਫੇਰ ਪੜ੍ਹ ਲਓ
ਨਵਲ ਨਵ ਤਨ ਨਾ ਹੋ ਭਲਾ ਕਵਨ ਰਸਨਾ ਗੁਣ ਭਣਾ
ਕਹਿੰਦੇ ਨਿਤ ਨਵਾਂ ਹੈ ਨਿਤ ਨਵਾਂ ਹੈ ਜੀ ਕਹਿੰਦੇ ਹੋ ਲੋ ਪੜਿਓ ਸਾਰੇ
ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ 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 ਗੱਜ ਕੇ ਸਦਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ
ਦਾਤਾ ਗੱਜ ਕੇ ਬੋਲੋ ਸਦਾ
ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾ
ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ
ਸਦਾ
ਬੋਲੋ ਸਦਾ ਸਦਾ
ਸਦਾ ਸਦਾ ਦਾਤਾ
ਸਦਾ ਸਦਾ ਦਾਤਾ
ਸਦਾ
ਸਦਾ ਦਾਤਾਰ ਸਾਹਿਬ ਮੇਰਾ ਨੀਤ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਸਾਹਿਬ ਮੇਰਾ ਜੀ ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ
ਨਿਤ ਨਵਾਂ ਸਾਡੀ ਜ਼ਿੰਦਗੀ ਜਾਵੇ ਨਜ਼ਾਰਾ ਆ ਜਾਵੇ ਚੜ੍ਹਦੀ ਕਲਾ ਚ ਰਹੀਏ ਖਿੜੇ ਖਿੜੇ ਰਹੀਏ ਭਾਈ ਉਹਦਾ ਰੂਪ ਆ ਅਸੀਂ ਵੀ ਨਿੱਤ ਨਵੇਂ ਚਾਹੀਦੇ ਆ ਕੱਲ ਨਾਲੋਂ ਅੱਜ ਖੁਸ਼ ਅੱਜ ਨਾਲੋਂ ਕੱਲ ਨੂੰ ਕੱਲ ਨਾਲੋਂ ਪਰਸੋਂ ਬੁਢੇਪਾ ਆਈ ਜਾਵੇ ਕਮਜ਼ੋਰੀਆਂ ਆਈ ਜਾਣ ਮਨ ਚੜ੍ਹਦੀ ਕਲਾ ਚ ਰਹਿਣਾ ਹੈ ਕਦੇ ਬੁੱਢੇ ਨਹੀਂ ਹੋਣਾ ਗੁਰਮੁਖ ਬੁੱਢੇ ਕਦੇ ਨਹੀਂ ਹੋਣਾ ਬੁੱਢੇ ਜੇ ਸਮਝਦੇ ਰਹਾਂਗੇ ਅਕਲ ਲੈਂਦੇ ਰਹਾਂਗੇ ਫਿਰ ਕਾਹਦੇ ਬੁੱਢੇ ਨਿੱਤ ਨਵਾਂ ਹੀ ਹੈ ਹੁਣ ਵੇਖੋ ਜਿਵੇਂ ਬੱਚਾ ਨਿੱਤ ਨਵਾਂ ਸਿੱਖਦਾ ਹੈ ਬੇਬੇ 60 ਸਾਲ ਦੀ ਹੈ 60 ਸਾਲ ਦੀ ਬੇਬੇ ਕਹਿੰਦੀ ਹੈ ਆ ਨਵੇਂ ਤਰੀਕੇ ਦੀਆਂ ਪਿੰਨੀਆਂ ਸਿੱਖੀਆਂ ਨੇ ਨਿਆਣਾ ਵੀ ਸਿੱਖ ਰਿਹਾ ਬੇਬੇ ਵੀ ਸਿੱਖ ਰਹੀ ਤੇ ਬੇਬੇ ਫਿਰ ਬੁੱਢੀ ਕਿਵੇਂ ਹੋਊਗੀ ਬੁੱਢਾ ਬੰਦਾ ਉਦੋਂ ਹੁੰਦਾ ਜਦੋਂ ਨਵਾਂ ਸਿੱਖਣਾ ਛੱਡ ਦਿੰਦਾ ਜਦੋਂ ਨਵਾਂ ਸਿੱਖਣਾ ਛੱਡਤਾ ਅਸੀਂ ਬੁੱਢੇ ਹੋ ਗਏ ਜਿੰਨਾ ਚਿਰ ਤੁਸੀਂ ਨਵਾਂ ਸਿੱਖ ਰਹੇ ਹੈ ਬੁੱਢੇ ਨਹੀਂ ਹੋਏ ਕੁਝ ਨਵਾਂ ਨਵਾਂ ਸਿੱਖੋ ਹੁਣ ਬੀਬੀਆਂ ਕਹਿਣ ਅੱਛਾ ਫਿਰ ਫੇਸਬੁੱਕ ਚਲਾਉਣੀ ਸਿੱਖ ਲੈਂਦੇ ਹਾਂ ਨਵਾਂ ਸਿੱਖਣਾ ਹੈ ਫੇਸਬੁੱਕ ਸਿੱਖੋ ਮਤਲਬ ਚਲੋ ਫੋਨ ਚਲਾਉਣਾ ਵੀ ਮਾੜਾ ਨਹੀਂ ਹੁੰਦਾ ਜੋ ਸਿੱਖਣਾ ਸਿੱਖੋ ਕੋਈ ਚੀਜ਼ ਵੀ ਸਿੱਖਣੀ ਸਿੱਖੋ ਪਰ ਜਿਵੇਂ ਬੱਚਾ ਸਿੱਖਦਾ ਹੈ ਤੇ ਤੁਸੀਂ ਰੋਜ਼ ਸਿੱਖਦੇ ਹੋ 60 ਸਾਲ ਦੀ ਉਮਰ ਤੱਕ ਨਵਾਂ 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 ਸਿੱਖ ਰਹੇ ਤੇ ਫਿਰ ਤੁਸੀਂ ਬੁੱਢੇ ਕਿਵੇਂ ਹੋ ਗਏ ਅੰਦਰ ਨਵਾਂ ਨਵਾਂ ਲੈ ਰਹੇ ਗਿਆਨ ਲੈ ਰਹੇ ਸਮਝ ਲੈ ਰਹੇ ਫਿਰ ਕਿੱਦਾਂ ਫਿਰ ਬੁੱਢੇ ਥੋੜਾ ਹੋ ਗਏ ਤੇ ਇੱਕ ਉਹ ਹੈ ਜਿਹੜੇ ਪਹਿਲਾਂ ਹੀ ਬੁੱਢੇ ਹੈ 15 ਸਾਲ ਦੇ ਨੂੰ ਕਹਿ ਦੋ ਨਵਾਂ ਕੁਝ ਸਿੱਖ ਲੈ ਕੁਝ ਕਰ ਲੈ ਮਰ ਲੈ ਨਹੀਂ ਬਸ ਉਹ ਹੁਣੇ ਬੁੱਢਾ ਜਿਹਦੇ ਅੰਦਰ ਉਤਸ਼ਾਹ ਮਰ ਗਿਆ ਜਿਹਨੇ ਕੁਛ ਨਵਾਂ ਨਹੀਂ ਕਰਨਾ ਪਰ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਚੇਤਾ ਰੱਖੋ ਨਵਾਂ ਹੀ ਹੈ ਜਿਹੜਾ ਕੌਨਫੀਡੈਂਸ ਭਰਦਾ ਅਸੀਂ ਨਾ ਜਿੱਦੇ ਸ਼ਬਦ ਨਵਾਂ ਪੜ੍ਹਦੇ ਹਾਂ ਉਹਦੇ ਸਾਡੇ ਚਮਕ ਹੋਰ ਹੁੰਦੀ ਹੈ ਜਿੱਦੇ ਅਸੀਂ ਪੁਰਾਣਾ ਰਿਪੀਟ ਕਰਦੇ ਹਾਂ ਉਹਦੇ ਗੱਲ ਕੁਝ ਹੋਰ ਹੁੰਦੀ ਹੈ ਜਿੱਦੇ ਨਵੀਂ ਗੱਲ ਕਰਦੇ ਹਾਂ ਉਹਦੇ ਜ਼ਿਆਦਾ ਖੁਸ਼ ਹੁੰਦੇ ਹਾਂ ਜਿੱਦੇ ਗੱਲ ਰਿਪੀਟ ਕਰਦੇ ਹਾਂ ਪਹਿਲਾਂ ਸੁਣਾਈ ਫਿਰ ਸੁਣਾਉਂਦੇ ਹਾਂ ਉਹ ਖੁਸ਼ੀ ਨਹੀਂ ਹੁੰਦੀ ਨਵਾਂ ਨਵੇਂ 'ਚ ਚਮਕ ਆਉਂਦੀ ਹੈ ਐਕਸਾਈਟਮੈਂਟ ਹੁੰਦੀ ਹੈ ਉਤਸ਼ਾਹ ਹੁੰਦਾ ਹੈ ਹੁਣ ਜੇ ਤੁਸੀਂ ਪਾਸ ਹੋ ਗਿਆ ਬੱਚਾ ਤੁਸੀਂ ਤੁਹਾਨੂੰ ਕੀ ਚਾਹ ਚੜ੍ਹਗੇ ਅੱਠਵੀਂ ਚੋਂ ਪਾਸ ਹੋਇਆ ਫਿਰ ਅੱਠਵੀਂ ਚ ਫਿਰ ਪਾਸ ਹੋਇਆ ਫਿਰ ਅੱਠਵੀਂ ਚ ਫਿਰ ਪਾਸ ਨਾ ਪਾਸ ਹੋਣ ਵਾਲੇ ਨੂੰ ਚਾਹ ਨਾ ਮਾਂ ਪਿਓ ਨੂੰ ਚਾਹ ਨਾ ਟੀਚਰਾਂ ਨੂੰ ਚਾਹ ਕਿਉਂਕਿ ਨਵਾਂ ਨਹੀਂ ਚੈਲੰਜ ਚਾਹੀਦਾ ਅਸੀਂ ਕਹਾਂਗੇ ਹੁਣ 9ਵੀਂ ਚ ਪਾਸ ਹੋ ਕੇ ਵਿਖਾ ਹੁਣ 10ਵੀਂ ਚ ਪਾਸ ਹੋ ਚੈਲੰਜ 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 ਆ ਵੀ ਦੁੱਖ ਨੂੰ ਝੱਲ ਇਹਨੂੰ ਕਰ ਪਾਸ ਹੋ ਇੱਦਾਂ ਫਿਰ ਅਸੀਂ ਕਿੰਨੇ ਖੁਸ਼ ਹੁੰਦੇ ਨਵਾਂ ਨਵਾਂ ਚਾਹੀਦਾ ਬੁੱਢੇ ਨਹੀਂ ਹੋਣਾ ਕਦੇ ਨਹੀਂ ਬੁੱਢੇ ਹੋਣਾ ਸਿੱਖ ਹੀ ਜਾਣਾ 80 ਸਾਲ ਦਾ ਹੋ ਕੇ ਵੀ ਸਿੱਖਣਾ 80-80 ਸਾਲਾਂ ਦੇ ਗੋਰੇ ਦੁਬਾਰਾ ਐਡਮਿਸ਼ਨ ਲੈ ਲੈਂਦੇ ਆ ਸਕੂਲਾਂ 'ਚ 80-80 ਸਾਲ ਦੇ ਦੁਬਾਰਾ ਪੜ੍ਹਨ ਲੱਗ ਜਾਂਦੇ ਆ ਮੈਂ ਪਿੱਛੇ ਜੇ ਬੋਲਿਆ ਵੀ ਸੀ ਜਿਹੜਾ ਬੰਦਾ ਆਪਣੇ 'ਚ ਵੀ ਹੈਗਾ ਕੋਈ ਬੀਬੀ ਭੈਣ ਹੋਵੇ ਗ੍ਰੈਜੂਏਸ਼ਨ ਕੀਤੀ ਸੀ ਪੜ੍ਹੀ ਸੀ BA ਪਾਸ ਕੀਤੀ ਸੀ ਮੁੜ ਕੇ ਵਿਆਹ ਹੋ ਗਿਆ ਹੁਣ 30-35-40 ਸਾਲ ਦੀ ਹੋ ਗਈ ਹੈ ਹੁਣ MA ਕਰੇ ਪ੍ਰਾਈਵੇਟ ਭਰ ਲਵੇ ਨਾ ਜਾਵੇ ਬਾਹਰਲੇ ਦੇਸ਼ਾਂ 'ਚ ਤੇ ਸਕੂਲ ਜਾ ਕੇ ਪੜ੍ਹ ਲੈਂਦੀਆਂ ਬੀਬੀਆਂ ਉੱਥੇ ਸ਼ਰਮ ਨਹੀਂ ਸਾਡੇ ਤੇ ਪੰਗਾ ਹੈ ਨਾ ਸਾਡੇ ਤੇ ਗੱਲਾਂ ਬਹੁਤ ਕਰਦੇ ਆ ਮਜ਼ਾਕ ਉਡਾਉਂਦੇ ਅਗਲੇ ਪਰ ਮੈਂ ਤੇ ਕਿਹਾ ਹੀ ਆ ਸਾਡੇ ਤੇ ਉਤਸ਼ਾਹ ਹੀ ਮਰ ਗਿਆ ਸਾਡੇ ਤੇ 40 ਸਾਲ ਤੋਂ ਬਾਅਦ ਜਿਉਣ ਦਾ ਹੀ ਕੋਈ ਸੰਕਲਪ ਨਹੀਂ 40 ਸਾਲ ਤੋਂ ਬਾਅਦ ਖੁਸ਼ੀ ਦਾ ਹੀ ਕੋਈ ਸੰਕਲਪ ਨਹੀਂ 40 ਸਾਲ ਤੋਂ ਬਾਅਦ ਐਂ ਲੱਗਦਾ ਵੀ ਹੁਣ ਤੇ ਤੂੰ ਬੁੱਢਾ ਬਸ ਬੀਬੀ ਕੋਈ ਰੰਗਦਾਰ ਕੱਪੜੇ ਪਾਲੇ 40 ਸਾਲ ਤੋਂ ਬਾਅਦ ਉਹਨੂੰ ਕੀ ਕਹਿੰਦੇ ਨੇ ਭਲਾ ਕਹਿਣਾ ਨਹੀਂ ਮੈਂ ਪਤਾ ਹੈ ਨਾ ਕੀ ਸ਼ਬਦ ਵਰਦੇ ਬੁੱਢੀ ਕੁੜੀ ਵਾਲਾ
ਵੀ ਇਹ ਲੈ ਦੱਸ ਇਹ ਹੁਣ ਵੀ ਕੁੜੀ ਬਣ ਬਣ ਬੈਠੀ ਏਦਾਂ ਨਹੀਂ ਕਹਿੰਦੇ ਸਾਡੇ 40 ਸਾਲ ਤੋਂ ਬਾਅਦ ਤੇ ਸੰਕਲਪ ਹੀ ਨਹੀਂ ਸਾਡੇ ਤੇ ਐਵੇਂ ਜਦੋਂ 40 ਸਾਲ ਤੋਂ ਬੰਦਾ ਟੱਪ ਗਿਆ ਹੁਣ ਮਰਨ ਦੀਆਂ ਤਿਆਰੀਆਂ ਕਰੇ ਹੁਣ ਕਿਉਂ ਖੁਸ਼ ਰਹਿੰਦਾ ਹੈ ਹੁਣ ਮਰਨ ਵਾਲੇ ਪਾਸੇ ਨੂੰ ਤਿਆਰੀ ਕਰੇ ਹੁਣ ਇਹਨੂੰ ਕੀ ਹੋਇਆ ਹੁਣ ਇਹ ਨਵਾਂ ਕਾਹਦੇ ਲਈ ਕਰਦਾ ਪਰ ਬਾਹਰਲੇ ਦੇਸ਼ਾਂ ਵਿੱਚ ਇਹ ਨਹੀਂ ਬਾਹਰਲੇ 'ਚ ਕਹਿੰਦੇ ਐ 20 ਸਾਲ ਤੱਕ ਹੁਣ ਨਜ਼ਾਰਾ ਫਿਰ 20 ਤੋਂ ਕਹਿੰਦੇ 40 ਦਾ ਹੁਣ ਜਿਹੜਾ ਟਾਈਮ ਹੈ ਇਹ ਵਿਆਹ ਵੀ ਕਰਾਉਣਾ ਤੇ ਆਪਣੇ ਬੱਚੇ ਨੂੰ ਵੀ 18 ਸਾਲ ਦਾ ਕਰਨਾ ਇਹਦੇ ਵਿੱਚ 20 ਤੋਂ 50 ਲਾ ਲਓ 20 ਸਾਲ ਦੀ ਉਮਰ ਤੋਂ 50 ਪਹਿਲਾਂ 20 ਸਾਲ ਮਾਂ ਪਿਓ ਦੇ ਸਿਰ ਤੇ ਆ ਫਿਰ 20 ਤੋਂ ਲੈ ਕੇ 50 ਸਾਲ ਤੱਕ ਬੱਚਾ ਪਾਲ ਕੇ ਵਿਆਹ ਵੀ ਇਹਦੇ 'ਚ ਹੀ ਕਰਾਉਣਾ 30 ਸਾਲਾਂ ਦੇ ਵਿੱਚ ਤੇ ਬੱਚੇ ਜੰਮ ਕੇ ਵਿਆਹ ਕੇ ਫਿਰ 30 ਸਾਲ ਤੋਂ ਬਾਅਦ ਦੀ ਵੀ ਪਲੈਨਿੰਗ ਹੁੰਦੀ ਉਹਨਾਂ ਦੀ 30 ਸਾਲ ਤੋਂ ਬਾਅਦ ਫਿਰ 70 ਸਾਲ ਤੱਕ 80 ਸਾਲ ਤੱਕ ਆਪਾਂ ਦੋਵਾਂ ਜੀਆਂ ਨੂੰ ਟਾਈਮ ਮਿਲੇਗਾ ਇਕੱਠੇ ਫੇਰ ਆ ਗਏ ਆ 30 ਸਾਲ ਬੱਚਿਆਂ ਨੂੰ ਦੇਵਾਂਗੇ 30 ਸਾਲ ਬਾਅਦ ਇਹਨੂੰ ਭੱਜੋ ਆਪਣਾ ਕੰਮ ਕਰੋ ਹੁਣ ਅਸੀਂ ਫਿਰ ਖੁਸ਼ ਰਹਿਣਾ ਸਾਡੇ ਕੋਲ 20 ਸਾਲ ਹੋਰ ਨੇ 30 ਸਾਲ ਹੋਰ ਨੇ ਸਾਡੇ ਕੀ ਹੈ ਬਸ ਸਾਡੇ ਬੱਚੇ ਵਿਆਹੇ ਗਏ ਉਦੋਂ ਬਾਅਦ ਸੰਕਲਪ ਹੀ ਨਹੀਂ ਸੋਚਿਆ ਹੀ ਨਹੀਂ ਉਦੋਂ ਬਾਅਦ ਹੁਣ ਤੇ ਬਸ ਮਰਨ ਦੀਆਂ ਤਿਆਰੀਆਂ ਕਰੋ ਬਸ ਉਦੋਂ ਬਾਅਦ ਤੇ ਜ਼ਿੰਦਗੀ ਖਤਮ ਹੈ ਬਸ ਇੰਨਾ ਹੀ ਸੋਚੇ ਹੀ ਇਹਦਾ ਤੇ ਸੋਚਦੇ ਆ ਫਿਰ ਮਰਿਆਂ ਵਰਗੀ ਜ਼ਿੰਦਗੀ ਕੱਢਦੇ ਆ ਤੇ ਜੇ ਉਡੀਕ ਹੋਵੇ ਵੀਰੋ ਜਿਵੇਂ ਸਾਨੂੰ ਉਡੀਕ ਸੀ ਵੀ ਜਵਾਨੀ ਆਉਣੀ ਹੈ ਐ ਉਡੀਕ ਹੋਵੇ ਵੀ ਬੁਢਾਪੇ ਵਾਲੇ ਵੀ 20-25 ਸਾਲ ਆਉਣੇ ਨੇ ਉਹਦੀ ਵੀ ਤਿਆਰੀ ਉਹ ਵੀ ਬੜੇ ਵਧੀਆ ਹੋਣਗੇ ਤਜਰਬਾ ਹੈ ਨਾ ਉਹ ਬੜੇ ਬਜ਼ੁਰਗਾਂ ਨੂੰ ਆਪਣਾ ਤਜਰਬਾ ਹੁੰਦਾ ਹੈ ਲੱਖ ਕਹੀ ਜਾਓ ਭਾਵੇਂ ਨੌਜਵਾਨਾਂ ਦੇ ਆਪਣੇ ਐਕਸਪੀਰੀਅੰਸ ਨੇ ਬਜ਼ੁਰਗਾਂ ਦੇ ਆਪਣੇ ਐਕਸਪੀਰੀਅੰਸ ਟ੍ਰੇਨ ਦੇ ਵਿੱਚ 3 ਚੜ ਗਏ ਮੁੰਡੇ ਛਲਾਰੂ ਜੇ ਸੀ ਉਹ ਨੌਜਵਾਨ ਕਹਿਣ ਅਸੀਂ ਉਹਦੀ ਚੇਨ ਖਿੱਚਣੀ ਹੈ ਟ੍ਰੇਨ ਰੋਕਣੀ ਹੈ ਟ੍ਰੇਨ ਰੋਕਣੀ ਹੈ ਤੇ ਚੇਨ ਖਿੱਚਣੀ ਹੈ ਉਹ ਗੱਲਾਂ ਕਰਨ ਉਹ ਕਹਿੰਦੇ ਇੱਥੇ ਲਿਖਿਆ ਵੀ ਜਿਹੜਾ ਟ੍ਰੇਨ ਰੋਕੂਗਾ ਚੇਨ ਖਿੱਚੂਗਾ 6 ਮਹੀਨਿਆਂ ਦੀ ਸਜ਼ਾ ਤੇ 1200 ਰੁਪਈਆ ਜੁਰਮਾਨਾ ਭਰਨਾ ਪੈਣਾ ਕਿਵੇਂ ਕਰੇਗਾ ਆਪਾਂ ਨਹੀਂ ਖਿੱਚਣੀ ਉਹ ਮੁੰਡੇ ਆਪਸ 'ਚ ਗੱਲਾਂ ਕਰਨ ਕਹਿੰਦੇ ਨਹੀਂ ਅਸੀਂ ਤੇ ਕਹਿੰਦੇ ਚੇਨ ਖਿੱਚਣੀ ਚੌੜ ਕਰਦੇ ਹੁੰਦੇ ਨੇ ਬੱਚੇ ਕਿਸੇ ਦੀ ਬੈਲ ਵਜਾ ਕੇ ਭੱਜ ਗਏ ਗੱਡੀ ਦਾ ਹਾਰਨ ਵਜਾ ਕੇ ਭੱਜ ਗਏ ਨਿਆਣੇ ਕਰਦੇ ਨੇ ਸ਼ਹਿਰਾਂ 'ਚ ਵੇਖਦੇ ਤੁਸੀਂ ਬੱਚੇ ਇਦਾਂ ਹੀ ਕਰਦੇ ਹੁਣ ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਵੀ ਚੇਨ ਖਿੱਚਣੀ ਉਹ ਕਹਿੰਦੇ ਯਾਰ 6 ਮਹੀਨੇ ਦੀ ਸਜ਼ਾ ਵੀ ਮਿਲਣੀ ਹੈ ਚੇਨ ਗੱਡੀ ਤੇ ਕਹਿੰਦੇ ਆਏ ਕਰੋ 400-400 ਰੁਪਈਆ ਤਿੰਨੇ ਜਣੇ ਪਾ ਲਓ 1200 ਹੋ ਗਿਆ 1200 ਹੀ ਰੁਪਈਆ ਸੀ ਉਹਨਾਂ ਕੋਲ 400-400 ਸਾਰਿਆਂ ਨੇ ਪਾ ਲਿਆ ਇੱਕ ਬੰਦੇ ਨੇ ਆਪਣੀ ਜੇਬ 'ਚ ਪਾ ਲਿਆ ਕਹਿੰਦੇ ਹੁਣ ਕੋਈ ਨਹੀਂ ਭਰ ਦਿਆਂਗੇ ਫਾਈਨ ਚੇਨ ਖਿੱਚਦੀ 1200 ਰੁਪਈਆ ਵੀ ਤੇ ਚੇਨ ਖਿੱਚਦੀ ਕਹਿੰਦੇ ਜਦੋਂ ਸਜ਼ਾ ਦੇਣਗੇ ਫਿਰ ਉਦੋਂ ਕੀ ਕਰਾਂਗੇ ਪੈਸੇ ਤੇ ਇਕੱਠੇ ਕਰ ਲੈ ਕਹਿੰਦੇ ਬੁੱਢੇ ਦੇ ਦੋਸ਼ ਲਾ ਦਾਂਗੇ ਵੀ ਇੰਨੇ ਖਿੱਚੀ ਉਹ ਕਹਿੰਦਾ ਵੀ ਮੈਨੂੰ ਤੁਸੀਂ ਜ਼ਰੂਰੀ ਮਾਰਨਾ ਮੈਂ ਬੁੱਢਾ ਬੰਦਾ ਮੇਰੇ ਤੇ ਤਰਸ ਕਰੋ ਵੀ ਮੇਰੇ ਵੱਲ ਵੇਖੋ ਮੇਰੇ ਵੱਲ ਵੇਖੋ ਉਹ ਕਹਿੰਦੇ ਨਾ ਅਸੀਂ ਕਹਾਂਗੇ ਵੀ ਇਹ ਬੁੱਢੇ ਨੇ ਖਿੱਚੀ ਤੇ ਪੈਸੇ ਭਰ ਦਿਆਂਗੇ ਤੇ ਜਦੋਂ ਕਹਿਣਗੇ ਵੀ ਅਸੀਂ ਕਹਾਂਗੇ ਇਹਨੇ ਚਲੋ ਪਹਿਲਾਂ ਪੈਸੇ ਤੇ ਇਕੱਠੇ ਕਰ ਲਏ ਮੁੜ ਕੇ ਆ ਗਿਆ ਦਿਮਾਗ 'ਚ ਵੀ ਸਜ਼ਾ ਵੀ ਮਿਲਦੀ ਫਿਰ ਇਹਦੇ ਤੇ ਸਿੱਟੋ ਉਹਨੇ ਨੂੰ ਆਵੇ ਉਹ ਆਪਣੇ ਪੁਲਿਸ ਵਾਲੇ ਉਹਨਾਂ ਨੇ ਪੁੱਛਿਆ ਵੀ ਹਾਂ ਬਈ ਗੱਡੀ ਕਿਉਂ ਰੁਕੀ ਹੈ ਕਹਿੰਦੇ ਜੀ ਇਹਨੇ ਬੁੱਢੇ ਨੇ ਚੇਨ ਖਿੱਚੀ ਬੁੱਢਾ ਕਹਿੰਦਾ ਮੇਰੀ ਮਜਬੂਰੀ ਬਣ ਗਈ ਜੀ ਮੈਨੂੰ ਚੇਨ ਖਿੱਚਣੀ ਪਈ ਕਹਿੰਦੇ ਕਿਉਂ ਕਹਿੰਦੇ ਮੇਰੇ ਕੋਲ 1200 ਰੁਪਈਆ ਸੀ ਕਹਿੰਦੇ ਇਹਨਾਂ ਨੇ ਕੱਢ ਲਿਆ ਚੋਰੀ ਕਰ ਲਿਆ ਤੇ ਮੈਂ ਬੁੱਢਾ ਬੰਦਾ ਗਰੀਬ ਬੰਦਾ ਚੋਰ ਤਿੰਨ ਨੇ ਇਹ ਹੁਣ ਤਿੰਨ ਬੰਦੇ ਐ ਤਿੰਨ ਬੰਦਿਆਂ ਸਾਹਮਣੇ ਮੇਰੀ ਕੀ ਬਾਹ ਚੱਲਣੀ ਸੀ ਮੈਨੂੰ ਲੁੱਟ ਲਿਆ ਮੈਂ ਕੀ ਕਰਦਾ ਮੈਂ ਮਜਬੂਰੀ 'ਚ ਖਿੱਚੀ ਐ ਏਦਾਂ ਕਿਹਾ ਉਹ ਕਹਿੰਦੇ ਬਾਬੇ ਦਾ ਕਹਿੰਦੇ ਵੀ ਝੂਠ ਬੋਲਦਾ ਹੈ ਬਾਬਾ ਕਹਿੰਦਾ ਝੂਠ ਬੋਲਦਾ ਇਹਦੇ ਅਸੀਂ ਕੋਈ ਪੈਸੇ ਨਹੀਂ ਕਹਿੰਦੇ ਇਹਦੀ ਜੇਬ 'ਚ ਵੇਖ ਲਓ 1200 ਰੁਪਈਆ ਚੈੱਕ ਕਰੋ ਉਹ ਜਦੋਂ ਚੈੱਕ ਕੀਤਾ ਉਹ ਸੱਚੀ 1200 ਨਿਕਲਦਾ ਕਹਿੰਦੇ ਬਾਬਾ ਝੂਠ ਨਹੀਂ ਬੋਲਦਾ ਬਾਬਾ ਸੱਚਾ ਅਗਲੇ ਸਟੇਸ਼ਨ ਤੇ ਜਾ ਕੇ ਬਾਬੇ ਨੂੰ 1200 ਰੁਪਈਆ ਦੇ ਤੱਕ ਲਿਆ ਚੱਕ ਬਾਬੇ ਨੇ 1200 ਰੁਪਈਆ ਜੇਬ 'ਚ ਪਾ ਲਿਆ ਉਹ ਮੁੰਡਿਆਂ ਨੂੰ ਥਾਣੇ ਲੈ ਲਿਜਾਣ ਲੱਗੇ ਤਾਕੀ ਕੋਲ ਲੰਘਣ ਲੱਗੇ ਐਂ ਹੱਥ ਕਰਕੇ ਕਹਿੰਦਾ ਧੁੱਪ 'ਚ ਚਿੱਟੀ ਨਹੀਂ ਹੋਈ ਕਹਿੰਦਾ ਧੁੱਪ ਚ ਜਿੱਤੀ ਨਹੀਂ ਕੀਤੀ। ਵੇਖ ਲਓ ਬਜ਼ੁਰਗੀ ਦੇ ਆਪਣੇ ਤਜਰਬੇ ਹੈ, ਆਪਣੇ ਐਕਸਪੀਰੀਅੰਸ ਹੁੰਦੇ। ਤਾਂ ਮੈਂ ਕਹਿੰਦਾ ਵੀ ਜਵਾਨੀ ਨੂੰ ਵੀ ਮਾਣੋ ਪਰ ਬੁਢੇਪਾ ਵੀ ਮਾਣੋ, ਸਮਝੋ, ਸਵਾਦ ਲਓ ਇਹਦਾ। ਸੱਚਾ ਗਿਆਨ ਹੋਵੇ, ਸਤਿਗੁਰੂ ਹੋਏ ਦਿਆਲ, ਤਾਂ ਹਰ ਰਸ ਮਾਣੀ ਹੈ। ਮਾਣੋ ਜ਼ਿੰਦਗੀ ਨੂੰ, ਜੀਓ। ਇੱਕ ਹੁੰਦਾ ਹੈ ਦਿਨ ਕੱਟੀ ਕਰਨੀ, ਇੱਕ ਹੁੰਦਾ ਹੈ ਮੰਨਣੀ ਜ਼ਿੰਦਗੀ। ਬੁਢੇਪਾ ਵੀ ਮਾਨਣਾ, ਬਚਪਨ ਨੂੰ ਵੀ ਮਾਨਣਾ, ਜਵਾਨੀ ਨੂੰ ਵੀ ਮਾਨਣਾ, ਬਜ਼ੁਰਗੀ ਨੂੰ ਵੀ ਮਾਨਣਾ, ਮਾਣੀ ਦਾ। ਪਹਿਲਾਂ ਹੀ ਨਾ ਮਰ ਜਾਓ, ਮਰਨ ਤੋਂ ਪਹਿਲਾਂ ਜਿੱਥੇ ਮਰਨਾ ਉੱਥੇ ਤੇ ਮਰਾਂਗੇ, ਹਜੇ ਤੇ ਬਹੁਤ ਸਮਾਂ ਹੈ। ਇੱਦਾਂ ਸੋਚੋ, ਕੀ ਪਤਾ ਯਾਰ 100 ਸਾਲ ਤੱਕ ਰਹਿਣਾ ਹੋਵੇ ਤੂੰ, ਕੀ ਪਤਾ, ਹੋ ਸਕਦਾ ਸਵਾ 100 ਤੋਂ ਵੀ ਟੱਪ ਜਾਏ। ਕਾਹਦੇ ਲਈ ਪਹਿਲਾਂ ਹੀ ਮਰਨਾ? ਕਾਇਮ ਰਹੋ। ਆਉਂਦੀ ਹੈ ਗੱਲ ਪਕੜ? ਤਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਸਾਡੇ ਤੇ ਜਦੋਂ 40 ਸਾਲ ਤੋਂ ਬਾਅਦ ਬੰਦਾ ਹੋ ਜਾਂਦਾ, ਕਹਿੰਦੇ ਬਸ ਤੂੰ ਤੇ ਹੁਣ ਕਿਆ, ਅੱਖਾਂ ਕੱਢਦੇ ਐ ਘਰ ਵਾਲਾ, ਸਾਰੀ ਦੁਨੀਆ ਫੇਰ ਆਵੇ। ਜਦੋਂ 50 ਸਾਲ ਦੀ, ਉਹਨੂੰ ਕਹਿੰਦਾ ਤੂੰ ਰੰਗਦਾਰ ਕੱਪੜਾ ਨਹੀਂ ਹੁਣ ਪਾ ਸਕਦਾ। ਬੱਚੇ ਅੱਖਾਂ ਕੱਢਣ ਲੱਗੇ, ਅੱਖਾਂ ਕੱਢਣ ਲੱਗੇ, ਤੂੰ ਦੱਸ ਤੂੰ ਹੁਣ ਏਦਾਂ ਕਰ, ਤੂੰ ਏਦਾਂ ਨਾ ਸੋਚ। ਜਿਹੜਾ ਜਿੱਦਾਂ ਜ਼ਿੰਦਗੀ ਜੀ ਰਿਹਾ ਜੀਣ ਦਿਓ। ਜਿਹਦਾ 80 ਸਾਲ ਤੱਕ ਜਾ ਕੇ ਵੀ ਜੀ ਕਰਦਾ ਤੇ ਕੋਈ ਗੱਲ ਨਹੀਂ, ਜਿਹਦਾ ਜਵਾਨੀ 'ਚ ਜੀ ਕਰਦਾ ਮੈਂ ਚਿੱਟੇ ਹੀ ਪਾਣੇ ਨੇ ਤੇ ਪਾ ਲੈਣ, ਉਹਦੀ ਵੀ ਆਪਣੀ ਮਰਜ਼ੀ। ਪਰ ਐਵੇਂ ਨਿੱਕੀ ਨਿੱਕੀ ਗੱਲ ਦੇ ਉੱਤੇ ਕਈਆਂ ਨੂੰ ਸ਼ੌਂਕ ਰਹਿੰਦਾ ਹੀ ਰਹਿੰਦਾ, ਕਈਆਂ ਨੂੰ ਬਜ਼ੁਰਗੀ ਤੱਕ ਸ਼ੌਂਕ ਰਹਿੰਦਾ, ਕਈਆਂ ਨੂੰ ਨਹੀਂ ਹੁੰਦਾ, ਕਈਆਂ ਨੂੰ ਘੱਟ ਹੁੰਦਾ, ਕਈਆਂ ਨੂੰ ਵੱਧ ਹੁੰਦਾ। ਆਪਣੀ ਆਪਣੀ ਮਰਜ਼ੀ ਹੈ, ਆਪਣੀ ਆਪਣੀ ਚੁਆਇਸ। ਹਰ ਬੰਦੇ ਨੂੰ ਜ਼ਿੰਦਗੀ ਜੀਣ ਦਾ ਇੱਥੇ ਹੱਕ ਹੋਣਾ ਚਾਹੀਦਾ, ਖੁਸ਼ ਰਹਿਣ ਦਾ ਹੱਕ ਨੂੰ ਹੱਕ ਹੋਣਾ ਚਾਹੀਦਾ, ਖੁਸ਼ ਰਹਿਣ। ਮਸਲਾ ਖੁਸ਼ ਰਹਿਣ ਦਾ ਹੈ, ਮਸਲਾ ਜਵਾਨੀ ਬਜ਼ੁਰਗੀ ਬਚਪਨ ਦਾ ਨਹੀਂ, ਮਸਲਾ ਖੁਸ਼ ਰਹਿਣ ਦਾ, ਚੜ੍ਹਦੀ ਕਲਾ ਚ ਰਹਿਣ, ਆਨੰਦ ਚ ਰਹਿਣ। ਜ਼ਰੂਰੀ ਨਹੀਂ ਹੁੰਦਾ ਅਗਲਾ ਰੰਗਦਾਰ ਕੱਪੜੇ ਪਾਏਗਾ ਤੇ ਗਲਤ ਹੋ ਜਾਏਗਾ, ਤੇ ਜ਼ਰੂਰੀ ਨਹੀਂ ਹੁੰਦਾ ਅਗਲਾ ਚਿੱਟੇ ਪਾਏਗਾ ਤੇ ਠੀਕ ਹੀ ਹੋਏਗਾ, ਇਹ ਜ਼ਰੂਰੀ ਨਹੀਂ ਹੁੰਦਾ। ਕੋਈ ਜ਼ਰੂਰੀ ਨਹੀਂ ਵੀ ਇਹ ਚਿੱਟੇ ਹੀ ਪਾਏਗਾ ਤੇ ਇਹ ਠੀਕ ਹੋਏਗਾ ਤੇ ਰੰਗਦਾਰ ਹੈ ਤੇ ਗਲਤ। ਇੱਦਾਂ ਬੰਦਾ ਗਲਤ ਠੀਕ ਪਰਖਿਆ ਨਹੀਂ ਜਾ ਸਕਦਾ, ਇਹ ਤੇ ਜਾਂ ਰਾਹ ਪਏ ਜਾਣੀ ਹੈ ਜਾਂ ਵਾਹ ਪਏ ਜਾਣੀ ਹੈ, ਫਿਰ ਪਤਾ ਲੱਗਦਾ ਨਾ ਕੱਚਿਆਂ ਦਾ ਪੱਕਿਆਂ ਦਾ, ਫਿਰ ਪਤਾ ਲੱਗਦਾ ਗਲਤ ਠੀਕ ਦਾ ਪਤਾ ਫਿਰ ਲੱਗਦਾ, ਇਹ ਚੇਤਾ ਰੱਖਿਓ। ਤਾਂ ਕਰਕੇ ਖੁਸ਼ ਰਹਿਣ ਦੀ ਕਲਾ ਸਿੱਖੀਏ, ਆਨੰਦ ਚ ਰਹਿਣ ਦੀ ਕਲਾ ਸਿੱਖੀਏ, ਰੰਗ ਚ ਰਹਿਣ ਦੀ ਕਲਾ ਸਿੱਖੀਏ। ਇਹ ਕਲਾ ਆ ਗਈ ਬੰਦੇ ਨੂੰ ਬਸ ਫਿਰ ਹੁਣ ਸਾਡੇ ਸਾਡੇ ਆਪਣੇ ਸਾਡੇ ਹੁਣ ਆਪ ਹੀ ਦੁਖੀ ਨੇ ਸਾਡੇ ਵਰਗੇ ਬੰਦੇ, ਉਹਨਾਂ ਨੇ ਕਿਸੇ ਨੂੰ ਕੀ ਸਿਖਾ ਦੇਣਾ, ਸਾਡੇ ਵਰਗੇ ਬੰਦੇ ਤੇ ਆਪ ਹੀ ਪਰੇਸ਼ਾਨ ਨੇ। ਆ ਪਿੱਛੇ ਜੇ ਲੋਕਡਾਊਨ ਹੋ ਗਿਆ, ਸਭ ਤੋਂ ਵੱਧ ਪਿੱਟਦੇ ਪਤਾ ਚੈਨਲਾਂ ਦੇ ਉੱਤੇ, ਇਹਦੇ ਉੱਤੇ ਕੌਣ ਸੀ, ਸਭ ਤੋਂ ਵੱਧ ਰੌਲਾ ਪਤਾ ਕੌਣ ਪਾ ਰਹੇ ਸੀ, ਸਾਡੇ ਵਰਗੇ ਚੂੜਿਆਂ ਵਾਲੇ ਜਾਂ ਗ੍ਰੰਥੀ ਸੀ ਜਾਂ ਪਾਠੀ ਸੀ ਜਾਂ ਰਾਗੀ ਸੀ, ਹਾਏ ਲੁੱਟੇ ਗਏ, ਸਾਡਾ ਕੰਮ ਨਹੀਂ ਚੱਲ ਰਿਹਾ, ਸਾਡੀ ਕੋਈ ਹੈਲਪ ਕਰੋ, ਸਭ ਤੋਂ ਵੱਧ ਦੁਖੀ ਦੇ ਸੀ। ਤੇ ਜਿਹੜੇ ਬੰਦੇ ਆਪ ਦੁਖੀ, ਉਹਨੇ ਕਿਸੇ ਨੂੰ ਸੁਖੀ ਕੀ ਕਰਨਾ? ਤਾਂ ਮੈਂ ਕਹਿੰਦਾ ਹੁੰਦਾ ਵੀ ਗ੍ਰੰਥੀ ਗ੍ਰੰਥੀ ਵੀ ਹੋਵੇ, ਨਾਲ ਟਾਇਰਾਂ ਨੂੰ ਪੰਚਰ ਲਾਉਣਾ ਵੀ ਸਿੱਖੇ, ਗ੍ਰੰਥੀ ਗ੍ਰੰਥੀ ਵੀ ਹੋਵੇ, ਨਾਲ ਕੰਮ ਕਰਨਾ ਵੀ ਸਿੱਖ ਲਵੇ 7-8 ਘੰਟੇ। ਇੱਧਰ ਨਹੀਂ ਤੇ ਇੱਧਰ ਤੇ ਕੰਮ ਚੱਲਦਾ ਰਹੂ ਨਾ, 5-7 ਘੰਟੇ ਹੋਰ ਵੀ ਕੰਮ ਸਿੱਖੇ, ਨਾਲ ਮੌਜ ਲੱਗੀ ਰਵੇ। ਪਾਠੀ ਪਾਠੀ ਵੀ ਹੋਵੇ, ਗ੍ਰੰਥੀ ਵੀ ਹੋਵੇ, ਕੀਰਤਨੀਆਂ ਵੀ ਹੋਵੇ, ਕੀਰਤਨ ਦੇ ਨਾਲ ਨਾਲ 5-7 ਘੰਟੇ ਜਾ ਕੇ ਉਹ ਕਿਸੇ ਕੰਮ ਵੀ ਕਰੇ, ਕਾਹਦੇ ਲਈ ਰੋਣਾ? ਫਿਰ ਜਹਾਜ਼ 'ਚ ਬਹੀਏ ਨਾ, ਜਦੋਂ ਤੁਹਾਡੇ 'ਚੋਂ ਕਈ ਵੀਰ ਬੈਠੇ ਹੋਣਗੇ, ਜਹਾਜ਼ ਵਿੱਚ ਜਦੋਂ ਚੜੀਏ ਤੇ ਉੱਥੇ ਅਨਾਊਂਸ ਹੁੰਦਾ ਹੈ ਕਿ ਮਾਸਕ ਪਾ ਲਓ, ਜੇ ਖਤਰਾ ਹੋਇਆ ਜਹਾਜ਼ ਨੂੰ ਉਤਾਰਨਾ ਪਿਆ ਪਾਣੀ ਵਿੱਚ ਜਾਂ ਆਕਸੀਜਨ ਘਟ ਗਈ, ਆਕਸੀਜਨ ਦਾ ਪ੍ਰੈਸ਼ਰ ਘਟ ਗਿਆ, ਉਹ ਕਹਿੰਦੇ ਹੈ ਫਿਰ ਤੁਸੀਂ ਮਾਕਸ ਪਾ ਲੈਣਾ, ਆਕਸੀਜਨ ਵਾਲਾ ਪਾ ਲੈਣਾ। ਤੇ ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਆਪਣਾ ਮਾਕਸ ਪਾਉਣ ਤੋਂ ਪਹਿਲਾਂ, ਬੱਚੇ ਦੇ ਮਾਕਸ ਪਾਉਣ ਤੋਂ, ਤੁਹਾਡੇ ਨਾਲ ਜੇ ਛੋਟਾ ਬੱਚਾ ਹੈ ਤੇ ਬੱਚੇ ਦੀ ਹੈਲਪ ਕਰਨ ਤੋਂ ਪਹਿਲਾਂ, ਮਾਕਸ ਪਾਉਣ ਤੋਂ ਪਹਿਲਾਂ ਆਪਣਾ ਪਾ ਲਈ। ਹੁਣ ਤੇਰੇ ਦਿਮਾਗ 'ਚ ਆਇਆ ਵੀ ਆਕਸੀਜਨ ਘਟ ਗਈ ਹੈ, ਆਕਸੀਜਨ ਵਾਲੇ ਮਾਕਸ ਥੱਲੇ ਆ ਗਏ, ਫਟਾਫਟ ਪਾਓ, ਤੇ ਤੂੰ ਆਪਣਾ ਪਾਉਣ ਦੀ ਬਜਾਏ ਬੱਚੇ ਦੇ ਪਾਉਣ ਲੱਗਾ ਵੀ ਛੋਟਾ ਬੱਚਾ, ਮੈਂ ਬੱਚੇ ਨੂੰ ਛੇਤੀ ਛੇਤੀ ਪਾ ਦਿਆਂ। ਬੱਚੇ ਦੇ ਪਾਉਣ ਦੇ ਚੱਕਰ ਵਿੱਚ ਤੇਰੀ ਆਕਸੀਜਨ ਘਟ ਜੇ, ਤੂੰ ਮਰੇਗਾ ਨਾਲ ਬੱਚਾ ਵੀ ਮਾਰੇਗਾ। ਪਹਿਲਾਂ ਆਪ ਪਹਿਲਾਂ ਠੀਕ ਹੋ ਜਾ, ਪਹਿਲਾਂ ਆਪਣੇ ਪਾ ਲੈ, ਤੇਰਾ ਸਾਹ ਸੌਖਾ ਹੋ ਜੇ, ਫਿਰ ਬੱਚੇ ਦੇ ਪਾ ਦੀ। ਏਦਾਂ ਹੀ ਹੈ ਨਾ, ਠੀਕ ਹੈ। ਸਾਡੇ ਵਰਗੇ ਪਹਿਲਾਂ ਆਪ ਖੁਸ਼ ਹੋ ਮਰ ਲਓ, ਫਿਰ ਲੋਕਾਂ ਨੂੰ ਕਰਿਓ। ਸਾਰੀ ਦੁਨੀਆ ਨੂੰ ਖੁਸ਼ ਕਰਦੇ ਫਿਰਦੇ ਨੇ, ਆਪ ਬੇਹੋਸ਼ ਹੋ ਜਾਂਦੇ ਨੇ, ਮਾੜੀ ਜਿਹੀ ਗੱਲ ਪੈ ਹੋ ਜੇ ਕਿਤੇ। ਸਭ ਤੋਂ ਵੱਧ ਚੀਕਾਂ ਸਾਡੇ ਵਰਗੇ ਮਾਰਦੇ ਆ, ਸਭ ਤੋਂ ਵੱਧ ਡਰਦੇ ਸਾਡੇ ਵਰਗੇ ਆ, ਘਬਰਾਹਟ ਸਾਡੇ ਵਰਗਿਆਂ ਨੂੰ ਹੈ। ਕਿਸੇ ਬੰਦੇ ਨੂੰ ਇੰਨਾ ਬਿਜ਼ਨਸ ਦਾ ਖਤਰਾ ਨਹੀਂ ਜਿੰਨਾ ਬਿਜ਼ਨਸਾਂ ਦਾ ਖਤਰਾ ਸਾਡੇ ਵਾਲੇ ਲਾਣੇ ਨੂੰ ਹੈ। ਤਾਂ ਹੀ ਤੇ ਕਹਿੰਦੇ ਪੰਥ ਚੋਂ ਕੱਢ ਦਿਓ ਇਹਨਾਂ ਨੂੰ, ਕਾਹਦਾ ਖਤਰਾ ਭਲਾ ਬਿਜ਼ਨਸਾਂ ਦਾ, ਇਹਨਾਂ ਦੇ ਮੂਲਕਾਂ ਦਾ। ਤਾਂ ਹੀ ਕਹਿੰਦੇ ਸੁਣੋ ਨਾ, ਸਾਡੇ ਬਿਜ਼ਨਸ ਨੂੰ ਖਤਰਾ, ਕਿਸੇ ਬੰਦੇ ਨੂੰ ਇੰਨਾ ਖਤਰਾ ਨਹੀਂ ਜਿੰਨਾ ਧਰਮ ਵਾਲਿਆਂ ਨੂੰ ਡਰ ਲੱਗਿਆ ਰਹਿੰਦਾ। ਇਹਨਾਂ ਨੂੰ ਖਤਰਾ ਬਣਿਆ ਰਹਿੰਦਾ ਵੀ ਸਾਡਾ ਧੰਦਾ ਕਿਤੇ ਚੌਪਟ ਨਾ ਹੋ ਜਾਏ, ਕਿਉਂਕਿ ਝੂਠ ਤੇ ਚੱਲਦਾ, ਗੱਪਾਂ ਤੇ ਚੱਲਦਾ, ਸਾਰੀਆਂ ਗੱਪਾਂ। ਭਰਮ ਦੀ ਕੋਈ ਚੱਜ ਦੀ ਗੱਲ ਨਹੀਂ, ਕੌਨਫੀਡੈਂਸ ਨਹੀਂ ਭਰਦੇ, ਮਰਨ ਵਰਗਾ ਮਰਨ ਵਾਲਾ ਕਰਕੇ ਬੰਦੇ ਨੂੰ ਘਰ ਨੂੰ ਤੋੜ ਦਿੰਦੇ ਆ। ਏਦਾਂ ਦੁਕਾਨ 'ਚ ਜਾ ਕੇ ਬਹਿ ਜਾਓ, ਲੈ ਨੋਟ ਕਰ ਲਿਓ, ਕਿਤੇ ਚਲੇ ਜਾਇਓ, ਪਹਿਲੀ ਗੱਲ ਤੇ ਜਾਓਗੇ ਜੀ ਨਹੀਂ ਲੱਗਣਾ। ਜੇ ਜੀ ਲੱਗ ਗਿਆ ਏਦਾਂ ਬਹਿ ਜਾਓ ਜਾ ਕੇ। ਜਿਹੜੇ ਸਵੇਰੇ ਨਹੀਂ ਉੱਠਦੇ ਉਹ ਪਾਪੀ, ਹੁਣ ਸਾਡੇ 'ਚੋਂ ਅੱਧੇ ਉੱਠਦੇ ਨੇ ਅੱਧੇ ਕਿ ਨਹੀਂ ਉੱਠਦੇ, ਅੱਛਾ ਇੱਕ ਤੇ ਇੱਕ ਨੰਬਰ ਤੇ ਪਾਪੀ ਤੇ ਅਸੀਂ ਇੱਥੋਂ ਹੀ ਹੋ ਗਏ। ਜਿਹੜੇ ਦਾੜੀ ਬੰਨਦੇ ਨੇ ਉਹ ਵੀ ਪਾਪੀ, ਤੁੰਨੀ ਮੁੰਨੀ ਇੱਕ ਬਰਾਬਰ। ਉਹ ਅਗਲਾ ਕਹਿੰਦਾ ਹਾਂ ਓਏ ਮੈਂ ਬੰਨਦਾ, ਮੈਂ ਕੀ ਕਰਾਂ, ਮੇਰੀ ਮਜਬੂਰੀ ਹੈ, ਮੈਂ ਪੁਲਿਸ ਵਿੱਚ ਭਰਤੀ, ਮੈਂ ਆਰਮੀ 'ਚ ਭਰਤੀ। ਦੂਜਾ ਪਾਪੀ ਹੁਣ ਇਹਨਾਂ ਨੇ ਹੋਰ ਬਣਾਤਾ, ਹੋਰ ਥੱਲੇ ਨੂੰ ਸਿੱਟ ਕਰ। ਤੀਜੇ ਨੰਬਰ ਤੇ ਜਿਹੜੀਆਂ ਬੀਬੀਆਂ ਲਾਣ ਪਾਉਣ ਵਾਲੀਆਂ ਨੇ ਉਹ ਵੀ ਸਭ ਗਲਤ ਨੇ, ਇਹ ਵੀ ਠੀਕ ਨਹੀਂ। ਹੁਣ ਅੱਧੀਆਂ ਕਿਤੇ ਲਾਇਆ ਉਹ ਵੀ ਪਾਪੀਆਂ ਹੋ ਗਏ ਘਰ ਨੂੰ ਤੋੜਤਾ। ਕੱਲੀ ਕੱਲੀ ਗੱਲ ਹੋ ਗਈ, ਮਾੜੀ ਮਾੜੀ ਗੱਲ ਤੇ ਆ ਏਦਾਂ ਪਾਪੀ, ਆ ਏਦਾਂ ਪਾਪੀ, ਆ ਏਦਾਂ ਪਾਪੀ। ਜਿਹੜਾ ਸਵੇਰੇ ਨਹੀਂ ਉੱਠਦਾ ਉਹ ਪਾਪੀ, ਜਿਹੜਾ ਦਾੜੀ ਖੁੱਲੀ ਨਹੀਂ ਛੱਡਦਾ ਉਹ ਪਾਪੀ, ਜਿਹੜਾ ਕਿਰਪਾਨ ਉੱਪਰ ਦੀ ਨਹੀਂ ਪਾਉਂਦਾ ਉਹ ਪਾਪੀ, ਜਿਹਨੇ ਟਾਈ ਲਾ ਲਈ ਉਹ ਪਾਪੀ। ਇੰਨੇ ਪਾਪ ਚੜਾ ਦਿੰਦੇ ਨੇ ਸਾਡੇ 'ਚ ਗਲਤੀਆਂ। ਹੁਣ ਸਮਾਜ ਵਿੱਚ ਰਹਿਣਾ ਹੈ, ਦੁਨੀਆ 'ਚ ਰਹਿਣਾ ਹੁੰਦਾ। ਹੁਣ ਅਗਲਾ ਪੁੱਛਣ ਵਾਲਾ ਹੋਵੇ ਪੈਂਟ ਕੋਟ ਤੂੰ ਤੇ ਪਾਉਣੀ ਨਹੀਂ, ਤੂੰ ਤੇ ਪਾਉਣਾ ਹੀ ਚੋਲਾ ਹੈ ਬਾਬਾ, ਤੇਰੇ ਤੇ ਕਿਰਪਾਨ ਤੂੰ ਤੇ ਪਾ ਲਏਗਾ, ਸਾਡੇ ਲਈ ਕਈ ਪੰਗਾ ਹੈ। ਅਸੀਂ ਜੇ ਕਦੇ ਥੱਲਿਓਂ ਦੀ ਪਾ ਲੈਂਦੇ ਹਾਂ ਤੇ ਇੰਨੇ ਨਾਲ ਅਸੀਂ ਸਿੱਖੀ ਘੱਟ ਨਹੀਂ ਜਾਂਦੀ ਸਾਡੀ, ਇੰਨੇ 'ਚ ਅਸੀਂ ਪਾਪੀ ਨਹੀਂ ਹੋ ਜਾਂਦੇ, ਇੰਨੇ ਨਾਲ ਕੁਛ ਨਹੀਂ ਹੋਣ ਲੱਗਿਆ ਸਾਨੂੰ। ਪਰ ਨਹੀਂ, ਸਾਡੇ ਦਿਮਾਗ ਦੇ ਵਿੱਚ ਵਾੜ ਕੇ ਇੰਨਾ ਭਾਰ ਚਾੜ ਕੇ ਸਾਡੇ ਤੇ ਆਪ ਹੌਲੇ ਹੋ ਜਾਂਦੇ ਆ, ਸਾਨੂੰ ਭਾਰੇ ਜੇ ਕਰਕੇ ਘਰ ਨੂੰ ਤੋਰ ਦਿੰਦੇ ਆ। ਸਾਡੇ ਦਿਮਾਗ 'ਚ ਚੰਗੇ ਭਲੇ ਬੰਦੇ, ਵੇਖੋ ਚੰਗੀ ਮਾਂ ਸੀ, ਚੰਗਾ ਪੁੱਤ, ਚੰਗੀ ਧੀ ਸੀ, ਵਿਆਹ ਕੇ ਆਈ ਚੰਗੀ ਪਤਨੀ ਬਣ ਗਈ, ਮੁੜ ਕੇ ਚੰਗੀ ਮਾਂ ਬਣੀ, ਬੱਚੇ ਪਾਲੇ ਵਿਆਹੇ, ਚੰਗੀ ਸੱਸ ਬਣੀ, ਤੇ ਗੁਰਦੁਆਰੇ ਗਈ ਮਾੜੀ ਜੀ ਸੁਰਖੀ ਲਾ ਗਈ, ਇੰਨੇ ਨਾਲ ਹੀ ਪਾਪਣ ਬਣਾ ਕੇ ਘਰ ਨੂੰ ਤੋਰਦਾ, ਇੰਨੇ ਨਾਲ ਹੀ ਪਾਪਣ ਬਣ ਗਈ। ਪਾਪੀ ਹੈ, ਇਹ ਗਲਤ ਹੈ ਜੀ, ਇਹ ਠੀਕ ਨਹੀਂ। ਬੰਦਾ ਚੰਗਾ ਪੁੱਤ ਬਣਿਆ, ਚੰਗਾ ਪਤੀ ਬਣਿਆ, ਚੰਗਾ ਪਿਤਾ ਬਣਿਆ, ਜਿੱਥੇ ਨੌਕਰੀ ਕਰਦਾ ਸੀ ਉੱਥੇ ਵੀ ਠੀਕ ਸੀ, ਇੰਨਾ ਹੀ ਕੰਮ ਕੀਤਾ ਸੀ ਵੀ ਦਾੜੀ ਬੰਨ ਕੇ ਆ ਗਿਆ, ਇੰਨੇ ਨਾਲ ਹੀ ਇਹਨੂੰ ਸਰਟੀਫਿਕੇਟ ਦੇ ਦਿੱਤਾ ਵੀ ਇਹ ਵੀ ਪਾਪੀ, ਇਹ ਵੀ ਠੀਕ, ਇੰਨੇ ਨਾਲ ਹੀ ਹੋ ਗਿਆ, ਬਸ ਇੱਕ ਸੈਕਿੰਡ ਵਿੱਚ ਹੋ ਗਿਆ। ਤਾਂ ਕਰਕੇ ਇਹ ਜਿਹੜੇ ਲੋਕ ਹੈ ਨਾ, ਇਹ ਚਾਹੁੰਦੇ ਹੀ ਇਹ ਹੁੰਦੇ ਹੈ ਵੀ ਸਿਆਣੇ ਨਾ ਹੋ ਜਾਣ। ਪਤਾ ਕੀ ਹੈ, ਮੈਂ ਤੁਹਾਨੂੰ ਅੱਗੇ ਵੀ ਕਿਹਾ, ਵੇਖੋ ਏਦਾਂ ਕਹਿਣਾ, ਮੈਂ ਬਾਣੀ ਪੜ੍ਹਦਾ, ਕੀਰਤਨ ਕਰਦਾ, ਬਾਬਾ ਇਹ ਤੇਰਾ ਕੰਮ ਹੈ, ਠੀਕ ਹੈ, ਬਾਬਾ ਇਹ ਤੇਰਾ ਕੰਮ ਹੈ। ਮੈਂ ਖੇਤੀ ਕਰਦਾ, ਨੌਕਰੀ ਕਰਦਾ, ਦਿਹਾੜੀ ਕਰਦਾ, ਇਹ ਮੇਰਾ ਕੰਮ ਹੈ, ਜਿਵੇਂ ਮੇਰਾ ਕੰਮ ਹੈ ਉਵੇਂ ਤੇਰਾ ਕੰਮ ਹੈ, ਕੋਈ ਫਰਕ ਨਹੀਂ। ਜੇ ਮੈਂ ਤੇਰੇ ਵਾਂਗੂ ਤਿੰਨ ਚਾਰ ਸਾਲ ਲਾ ਲੈਂਦਾ ਤੇ ਮੈਂ ਵੀ ਇਹ ਕੰਮ ਸਿੱਖ ਲੈਂਦਾ,
ਹੁਣ ਅਗਲਾ ਕਹਿੰਦਾ ਮੇਰੇ ਵਾਂਗੂ ਪਾਠ ਕਰਕੇ ਵਿਖਾ, ਤੁਸੀਂ ਕਿਆ ਕਰੋ ਆ ਜਾ ਫਿਰ ਸਾਡੇ ਵਾਂਗੂ ਟਰਾਲੀ ਬੈਗ ਲਾ ਕੇ ਵਿਖਾ, ਏਦਾਂ ਕਹਿਣਾ ਨੀ ਪੈਣਾ। ਫਿਰ ਅਗਲਾ ਕਵੇ ਮੇਰੇ ਵਾਂਗੂ ਤੂੰ ਪਾਠ ਕਰਕੇ ਵਿਖਾ, ਮੇਰੇ ਵਾਂਗੂ ਵਾਜਾ ਵਜਾ ਕੇ ਵਿਖਾ, ਉਹਨੂੰ ਫਿਰ ਤੁਹਾਨੂੰ ਕਹਿਣਾ ਪੈਣਾ ਠੋਕ ਕੇ ਏਦਾਂ, ਤੇ ਫਿਰ ਆ ਜਾ ਸਾਡੇ ਨਾਲ ਬਰਾਬਰ 12 ਘੰਟੇ ਕਈ ਚਲਾ ਕੇ ਵਿਖਾ, ਸਾਡੇ ਵਾਂਗੂ ਕਲਮ ਚਲਾ ਕੇ ਵਿਖਾ, ਸਾਡੇ ਵਾਂਗੂ ਪੜ੍ਹਾ ਕੇ ਵਿਖਾ, ਤੁਹਾਨੂੰ ਬਰਾਬਰ ਕਹਿਣਾ ਪੈਣਾ। ਪਾਇਲਟ ਨੂੰ ਕਹਿਣਾ ਪੈਣਾ ਮੈਂ ਤੇਰੇ ਹੱਥ ਕਿਉਂ ਧਵਾਵਾਂ। ਅਗਲਾ ਕਹਿੰਦਾ ਮੈਂ ਪਾਠ ਕਰਕੇ ਵਿਖਾਨਾ, ਕਹਿੰਦੇ ਆ ਜਾ ਫਿਰ ਮੇਰੇ ਵਾਂਗੂ ਜਹਾਜ਼ ਉਡਾ ਕੇ ਵਿਖਾ, ਆ ਜਾ ਫਿਰ। ਜੇ ਤੇਰੇ 3 ਸਾਲ ਲਾਏ ਐ ਤੇ ਮੇਰੇ ਵੀ 15 ਸਾਲ ਲੱਗੇ ਆ ਪਾਇਲਟ ਬਣਨ ਤੇ, ਮੈਂ ਵੀ 30 ਸਾਲ ਦਾ ਪੜ੍ਹਾਈ ਕਰਕੇ 30 ਸਾਲ ਬਾਅਦ ਜਹਾਜ਼ ਹੱਥ 'ਚ ਆਇਆ ਸਟੇਅਰਿੰਗ, ਮੇਰੇ ਵੀ ਮੇਰਾ ਇਹ ਤੇਰਾ ਕੰਮ ਹੈ ਇਹ ਮੇਰਾ ਕੰਮ ਹੈ, ਏਦਾਂ ਕਹਿਣਾ ਹੀ ਪੈਣਾ। ਫਿਰ ਰੱਖ ਕੇ ਜਦੋਂ ਬੰਦਾ ਬੰਦੇ ਨੂੰ ਦੂਜੇ ਨੂੰ ਤੇ ਥੱਲੇ ਹੀ ਸਿੱਟੀ ਜਾਂਦਾ, ਆਪ ਬਣੀ ਜਾਂਦਾ ਹੀਰੋ, ਬਾਕੀਆਂ ਨੂੰ ਬਣਾਈ ਜਾਂਦਾ ਜੀਰੋ, ਤੇ ਫਿਰ ਕਹਿਣਾ ਨੀ ਪੈਣਾ। ਇਹਨਾਂ ਲੋਕਾਂ ਨੂੰ ਬਾਹ ਤੋਂ ਫੜ ਕੇ ਪੁੱਛਣਾ ਹੀ ਪੈਣਾ, ਫਿਰ ਕਹਿਣਾ ਹੀ ਪੈਣਾ। ਤਾਂ ਕਰਕੇ ਮੈਂ ਇਹ ਕਹਿ ਰਿਹਾ ਵੀ ਕੋਈ ਨੀ ਚਾਹੁੰਦਾ ਅਗਲਾ ਅਗਲੇ 'ਚ ਹਿੰਮਤ ਆਵੇ, ਅਗਲਾ ਚੱਕੇ ਅਵੇਅਰ ਹੋਵੇ, ਅਗਲਾ ਨਾ ਸੁੱਤੇ ਰਹੋ ਕੋਈ ਨਾ ਬੋਲੋ। ਇੱਕ ਕਵਿਤਾ ਹੈ ਅੰਗਰੇਜ਼ ਦਾ, ਅੱਜ ਜਨਮ ਦਿਨ ਵੀ ਹੈ, ਹੈਪੀ ਬਰਥਡੇ ਬਾਈ, ਹੈ ਬਾਈ ਕੀ ਖਾ ਕੇ ਆਏ ਹੋ ਸ਼ਹਿਰ ਜਾ ਕੇ ਬੋਲੋ, ਸਭੇ ਕਵਿਤਾ ਵੀ ਸੁਣਾ ਫਿਰ ਜੇ ਤੇਰਾ ਜਨਮ ਦਿਨ ਹੈ ਤਾਂ। ਲਓ ਸੁਣੋ ਅੱਜ ਕਵਿਤਾ ਸੁਣਦੇ ਹਾਂ, ਨਰਵੈਰ ਨੇ ਲਿਖੀ ਹੈ, ਕਹਿੰਦੇ ਉਹ ਨਹੀਂ ਸਾਥੋਂ ਡਰਿਆ ਰਲ ਕੇ ਇਹਨੂੰ ਹੀ ਭਰਮਾ ਲਈਏ, ਨਾਨਕ ਤਾਂ ਨਹੀਂ ਸੀ ਮੰਨਿਆ ਆਪਾਂ ਲਹਿਣਾ ਚੁੱਪ ਕਰਾ ਲਈਏ। ਕਹਿੰਦੇ ਜਿਹੜੇ ਨਾ ਪੁਜਾਰੀ ਹੁੰਦੇ ਆ ਉਹ ਕਹਿੰਦੇ ਉਹ ਤੇ ਨਹੀਂ ਡਰਦਾ ਇਹਨੂੰ ਡਰਾ ਲਓ, ਉਹ ਤੇ ਸਾਡੇ ਬਸ ਦੀ ਗੱਲ ਨਹੀਂ ਇਹਨੂੰ ਫਸਾ ਲਓ, ਕਹਿੰਦੇ ਏਦਾਂ ਕਹਿੰਦੇ ਜਿਹੜੇ ਨਾ ਪੁਜਾਰੀ ਹੈ ਉਹ ਵੇਖਦੇ ਹੈ। ਅੱਜ ਜਿੰਨੇ ਕਿ ਤੁਸੀਂ ਇੱਥੇ ਵੀ ਆਉਂਦੇ ਆ ਪਰਮੇਸ਼ਰ ਦੁਆਰ, ਤੁਹਾਡੇ ਟਕਸਾਲੀਆਂ ਦੀ ਨਜ਼ਰ ਨਹੀਂ ਰਹਿੰਦੀ ਵੀ ਕਿਹੜੇ ਕਿਹੜੇ ਜਾਂਦੇ ਆ, ਅੱਛਾ ਵੀ ਜਾਂਦਾ ਆ, ਵੀ ਫੇਸਬੁੱਕਾਂ ਚੈੱਕ ਕਰਦੇ ਸਾਰੇ, ਕਿਹੜਾ ਕਿਹੜਾ ਫੋਟੋ ਪਾਉਂਦਾ, ਕਿਹੜਾ ਕਿਹੜਾ ਕਰਦਾ, ਸ਼ੇਅਰ ਕਰਦਾ, ਸ਼ੇਅਰ ਕਰਨ ਵਾਲਿਆਂ ਨੂੰ ਵੀ ਚੈੱਕ ਕਰਦੇ ਆ। ਹੁਣ ਤੁਹਾਨੂੰ ਕੀ ਲੱਗਦਾ ਜਿਹੜਾ ਤੂਫਾਨ ਚੱਲਦਾ, ਮੈਂ ਵੇਖਦਾ ਉਹਨਾਂ ਨੂੰ 1700-1800 ਬੰਦਾ ਸ਼ੇਅਰ ਕਰਦਾ, 2000 ਵੀ ਕਰਦਾ, ਪਰ ਕੀ 2000 ਸੁਣਦਾ? ਸੁਣਨ ਵਾਲੇ ਤੇ ਹੁੰਦੇ ਆ ਲੱਖਾਂ, ਪਰ ਡਰਦੇ ਕਈ ਸ਼ੇਅਰ ਕਰਨ ਦੀ ਹਿੰਮਤ ਨਹੀਂ ਕਰਦੇ ਵੀ ਛੱਡ ਪਰੇ ਅਗਲਾ ਪੁੱਛ ਲਏ ਕਿ ਵੀ ਤੂੰ ਇਹਨਾਂ ਨੂੰ ਸ਼ੇਅਰ ਕਰਦਾ, ਇਹਨਾਂ ਨੂੰ ਸੁਣਦਾ, ਕਿਤੇ ਨਾ ਕਿਤੇ ਤਾਰਾਂ ਜੁੜੀਆਂ ਜੁੜੀਆਂ ਹੋਈਆਂ। ਫਿਰ ਅਗਲਾ ਇੱਕ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਾਕੀਆਂ ਨੂੰ ਵੀ ਲੱਭਦੇ ਫਿਰਦੇ ਆ, ਆਹ ਵੀ ਅੱਛਾ, ਆਹ ਵੀ ਹੈ, ਆਹ ਵੀ ਹੈ, ਆਹ ਵੀ ਹੈ, ਪਰ ਜੇ ਹੋ ਹੀ ਇੰਨੇ ਕੁ ਜਾਣ ਅਗਲਾ ਕਹਿੰਦਾ ਕਿਹਨੂੰ ਕਿਹਨੂੰ ਚੁੱਪ ਕਰਾਵਾਂਗੇ, ਕਿੱਥੋਂ ਕਿੱਥੋਂ ਰੋਕਾਂਗੇ। ਇਹੀ ਤੇ ਪੰਗਾ ਰਿਹਾ ਭਾਈ ਲੈਣੇ, ਗੁਰੂ ਨਾਨਕ ਸਾਹਿਬ ਜੀ ਨੂੰ ਚੁੱਪ ਕਰਾਉਂਦੇ ਕਰਾਉਂਦੇ ਕਹਿੰਦੇ ਉਹ ਤੇ ਹੋ ਗਏ, ਸਰੀਰ ਜਦੋਂ ਚੱਲਿਆ ਗਿਆ ਕਹਿੰਦੇ ਹੁਣ ਲੈਣਾ ਬੋਲਣ ਲੱਗ ਗਿਆ। ਗੁਰੂ ਅੰਗਦ ਸਾਹਿਬ ਨੂੰ ਚੁੱਪ ਕਰਾਉਂਦੇ ਸੀ, ਉਹਨੇ ਨੂੰ ਗੁਰੂ ਅਮਰਦਾਸ ਬੋਲਣ ਲੱਗ ਗਏ, ਗੁਰੂ ਅਮਰਦਾਸ ਜੀ ਦੀ ਖਤਮ ਮਸਾਂ ਰੌਲਾ ਪਾਇਆ ਉਹਨੇ ਨੂੰ ਗੁਰੂ ਰਾਮਦਾਸ ਬੋਲਣ ਲੱਗ ਗਏ। ਕਰੀਏ ਕੀ, ਇੱਕ ਤੂੰ ਇੱਕ ਚੜ੍ਹਨ ਨਹੀਂ ਆ, ਇੱਕ ਤੋਂ ਇੱਕ ਚੜ੍ਹਦਾ, ਇੱਕ ਤੋਂ ਇੱਕ ਤਿੱਖਾ। ਕਥਾ ਵਾਚਕਾਂ ਨੂੰ ਬੋਲਣ ਨਹੀਂ ਦਿੰਦੇ ਬੰਦੇ, ਇੰਨੇ ਦਿਮਾਗ ਚੱਲਦੇ ਐ, ਐ ਕਥਾ ਸਟੇਜ ਤੇ ਕਰਦੇ ਹੋਣ ਨਾ, ਐ ਫੜ ਲੈਂਦੇ ਵੀ ਆ ਝੂਠ ਬੋਲਦਾ, ਆ ਗੱਲ ਹੋ ਨਹੀਂ ਸਕਦੀ, ਏਦਾਂ ਹੋ ਨਹੀਂ ਸਕਦਾ, ਆ ਗੱਪ ਹੈ। ਹੁਣ ਫੜਨ ਲੱਗ ਗਏ ਕਿ ਨਹੀਂ ਫੜਨ ਲੱਗ ਗਏ, ਸਮਝ ਆਉਣ ਲੱਗ, ਦਿਮਾਗ ਚੱਲ ਪਏ, ਤੇ ਅਗਲਾ ਚਾਹੁੰਦਾ ਹੈ ਵੀ ਦਿਮਾਗ ਨਾ ਚੱਲਣ, ਬੁੱਧੂ ਬਣਿਆ ਰਹੇ, ਕਮਲਾ ਬਣਿਆ ਰਹੇ, ਪਸ਼ੂ ਜਿਹਾ ਬਣਿਆ ਰਹੇ, ਡੈਡ ਮਾਈਂਡ ਰਹੇ। ਲੋ ਸੁਣੋ ਕਵਿਤਾ ਬੜੀ ਪਿਆਰੀ,
ਬਾਬਾ ਤਾਂ ਨਹੀਂ ਸੀ ਮੰਨਿਆ
ਨਾਨਕ ਤਾਂ ਨਹੀਂ ਸੀ ਮੰਨਿਆ ਆਪਾਂ ਲੈਣਾ ਚੁੱਪ ਕਰਾ ਲਈਏ ਉਹ ਨਹੀਂ ਸੀ ਸਾਥੋਂ ਡਰਿਆ ਰਲ ਕੇ ਇਹਨੂੰ ਹੀ ਭਰਮਾ ਲਈਏ ਨਾਨਕ ਤਾਂ ਨਹੀਂ ਸੀ ਮੰਨਿਆ ਇਹਨੇ ਵੀ ਉਲਟ ਜੇ ਸਾਡੇ ਹੀ ਰਾਤ ਅਰਕਾਂ ਵਾਲੀ ਫੜ ਲਈ ਤਾਂ ਰਾਤ ਅਰਕਾਂ ਵਾਲੀ ਫੜ ਲਈ ਤਾਂ ਕੀ ਕਰਾਂਗੇ ਸੋਚ ਜੇ ਇਹਨੇ ਵੀ ਗੁਰੂ ਨਾਨਕ ਵਰਗੀ ਘੜ ਲਈ ਤਾਂ ਗੁਰੂ ਨਾਨਕ ਵਰਗੀ ਘੜ ਲਈ ਤਾਂ ਜੇ ਕੱਲਿਆਂ ਗੱਲ ਨਹੀਂ ਬਣਦੀ ਪਈ ਹੋ
ਕਹਿੰਦੇ ਜੇ ਕੱਲਿਆਂ ਗੱਲ ਨਹੀਂ ਬਣਦੀ ਹਾਂ
ਜੇ ਕੱਲਿਆਂ ਗੱਲ ਨਹੀਂ ਬਣਦੀ ਪਈ ਸ਼੍ਰੀ ਚੰਦ ਨੂੰ ਨਾਲ ਰਲਾ ਲਈਏ ਬਾਬਾ ਤਾਂ ਨਹੀਂ ਸੀ ਮੰਨਿਆ ਆਪਾਂ ਲੈਣਾ ਚੁੱਪ ਕਰਾ ਲਈਏ ਨਾਨਕ ਤਾਂ ਨਹੀਂ ਸੀ ਮੰਨਿਆ
ਲੈਣਾ ਚੁੱਪ ਆਪਾਂ ਜੇ ਕੱਲਿਆਂ ਗੱਲ ਨਹੀਂ ਬਣਦੀ ਪਈ ਸ਼੍ਰੀ ਚੰਦ ਨੂੰ ਨਾਲ ਰਲਾ ਲਈ ਸ਼੍ਰੀ ਚੰਦ ਬਾਬੇ ਦਾ ਪੁੱਤ ਹੈ ਨਾਲੇ ਘਰ ਦਾ ਬੰਦਾ ਹੈ ਤੇ ਲੋਕੀ ਆਖਣਗੇ ਫਿਰ ਆਪਣੇ ਮੁੰਡੇ ਨੂੰ ਨਹੀਂ ਸੁਧਾਰ ਸਕਿਆ ਦੁਨੀਆਂ ਨੂੰ ਨਹੀਂ ਸੁਧਾਰੂ ਫਿਰ ਲੋਕ ਇਹ ਸਵਾਲ ਕਰਨਗੇ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਜ਼ਰੂਰੀ ਨਹੀਂ ਘਰ 'ਚ ਜੰਮ ਕੇ ਤੇ ਸਾਡੇ ਵਾਲੀ ਸੋਚਦਾ ਹੋਵੇ ਆ ਲੈਣਾ ਵੇਖੋ ਜਿਹੜਾ ਬਾਹਰੋਂ ਆਇਆ ਸ਼੍ਰੀ ਚੰਦ ਨੂੰ ਰਲਾ ਲਈਏ ਕਹਿੰਦੇ ਨਾਲ ਅਗਲੀਆਂ ਲਾਈਨਾਂ ਵੇਖੋ ਜ਼ਿਆਦਾ ਡਿਲੇ ਨਾ ਕਰੋ
ਉਹ ਲੋਕੀ ਆਪ ਜੇ ਸੋਚਣ ਲੱਗ ਪਏ ਫਿਰ ਧੰਦਾ ਕਿਵੇਂ ਚਲਾਵਾਂਗੇ ਧੰਦਾ ਕਿਵੇਂ ਚਲਾਵਾਂਗੇ ਉਹ ਇੱਕ ਫਿਕਰ ਸਤਾਉਂਦੀ ਜ਼ਿਆਦਾ ਅਸੀਂ ਲੁੱਟ ਕੇ ਕਿੱਦਾਂ ਖਾਵਾਂਗੇ ਲੁੱਟ ਕੇ ਕਿੱਦਾਂ ਖਾਵਾਂਗੇ ਆਪਾਂ ਰੋਬ ਜਮਾ ਕੇ ਚੌਧਰ ਦਾ ਆਪਾਂ ਰੋਬ ਜਮਾ ਕੇ ਚੌਧਰ ਦਾ ਹੋ ਸਕੇ ਤਾਂ ਪੈਰੀ ਬਾਲਈਏ ਨਾਨਕ ਤਾਂ ਨਹੀਂ ਸੀ ਮੰਨਿਆ ਆਪਾਂ ਲੈਣਾ ਚੁੱਪ ਕਰਾ ਲਈਏ ਬਾਬਾ ਤਾਂ ਨਹੀਂ ਸੀ ਮੰਨਿਆ ਹੋ ਅਸੀਂ ਦੱਸਿਆ ਜੋ ਕਰਾ ਮਾਤਾ ਨੇ ਇਹ ਪੜਦੇ ਖੋਲੀ ਜਾਂਦੇ ਨੇ ਪੜਦੇ ਖੋਲੀ ਜਾਂਦੇ ਮਰਨਾ ਬਿਲਕੁਲ ਵੀ ਡਰਦੇ ਨਹੀਂ ਇਹਨਾਂ ਸੱਚ ਬੋਲੀ ਜਾਂਦੇ ਨੇ ਇਹਨਾਂ ਸੱਚ ਬੋਲੀ ਜਾਂਦੇ ਨੇ ਇਸੇ ਕਹਿ ਕੇ ਮੁੱਲੇ ਕਾਜੀ ਨੂੰ
ਕਹਿੰਦੇ ਕਿਸੇ ਕਾਜੀ ਨੂੰ ਕਹੀਏ ਕਿਸੇ ਮੁੱਲੇ ਨੂੰ ਕਹੀਏ ਜਿਵੇਂ ਸਾਡੇ ਵਾਲੇ ਕਹਿੰਦੇ ਕਿਸੇ ਜਹੇਦਾਰ ਨੂੰ ਕਹੀਏ ਉਹਨਾਂ ਦਾ ਉਦੋਂ ਕਾਜੀ ਹੁੰਦਾ ਸੀ ਕਹਿੰਦੇ ਕਿਸੇ ਕਾਜੀ ਨੂੰ ਕਹੀਏ ਫਿਰ ਪਤਾ ਕਰਨ ਵਜੀਦੇ ਨੇ ਕੀਤਾ ਤੇ ਆਪ ਸੀ ਪਰ ਮੁੜ ਕੇ ਧਰਮ ਦੇ ਨਾਂ ਤੇ ਪਤਾ ਕੀ ਕਹਿੰਦਾ ਧਰਮ ਦੇ ਕਰਕੇ ਕਹਿੰਦਾ ਜੀ ਫਤਵਾ ਕਾਜੀ ਸਾਹਿਬ ਨੇ ਸੁਣਾਇਆ ਅਸੀਂ ਤੇ ਕੁਛ ਨਹੀਂ ਕਹਿੰਦੇ ਸਾਹਿਬਜ਼ਾਦਿਆਂ ਵਾਰੀ ਇੱਦਾਂ ਹੀ ਕੀਤਾ ਸੀ ਕਾਜੀ ਅੱਗੇ ਕਰਤਾ ਪਰ ਕਰਦੀਆਂ ਸਰਕਾਰਾਂ ਆਪ ਹੀ ਨੇ ਕਰਦੇ ਇਹ ਆਪ ਹੀ ਨੇ ਰਲ ਮਿਲ ਕੇ ਸਾਰੇ, ਪਰ ਕਾਜੀ ਨੂੰ ਅੱਗੇ ਕਰ ਦਿੰਦੇ ਆ। ਇਹਨੂੰ ਵੇਖੋ ਕਹਿੰਦੇ ਹੁਣ ਤਰੀਕਾ ਹੀ ਇਹ ਹੈ। ਹਾਂਜੀ
ਕਿਸੇ ਕਹਿ ਕੇ ਮੁੱਲੇ ਕਾਜੀ ਨੂੰ ਕੋਈ ਫਤਵਾ ਹੀ ਕਢਵਾ ਲਈਏ, ਬਾਬਾ ਤਾਂ ਨਹੀਂ ਸੀ ਮੰਨਿਆ ਆਪਾਂ ਲੈਣਾ ਚੁੱਪ ਕਰਾ ਲਈਏ, ਨਾਨਕ ਤਾਂ ਨਹੀਂ ਸੀ ਮੰਨਿਆ ਇਹਦੀ ਧੜ ਨੂੰ ਤੱਕ ਕੇ ਲੱਗਦਾ ਇਹ ਨਵੇਂ ਪੂਰਨੇ ਪਾਵੇਗਾ, ਨਵੇਂ ਪੂਰਨੇ ਪਾਵੇਗਾ ਇਹਦੀ ਚਮਕ ਅੱਖਾਂ ਦੀ ਦੱਸਦੀ ਇਹ ਸਾਡੇ ਪੱਖ ਤੁਹਲਾਵੇਗਾ, ਸਾਡੇ ਪੱਖ ਤੁਹਲਾਵੇਗਾ ਨਿਰਵੈਰ ਮੁੱਠੀ ਵਿੱਚ ਜਾਣ ਆਈ, ਨਿਰਵੈਰ ਮੁੱਠੀ ਵਿੱਚ ਜਾਣ ਆਈ ਦੱਸ ਕਿੱਦਾਂ ਸੁੱਖ ਦਾ ਸਾਰ ਲਈਏ, ਨਾਨਕ ਤਾਂ ਨਹੀਂ ਸੀ ਮੰਨਿਆ ਆਪਾਂ ਲੈਣਾ ਚੁੱਪ ਕਰਾ ਲਈਏ, ਬਾਬਾ ਤਾਂ ਨਹੀਂ ਸੀ ਮੰਨਿਆ, ਬਾਬਾ ਤਾਂ ਨਹੀਂ ਸੀ ਮੰਨਿਆ।
ਆਪਾਂ ਪੜ੍ਹਦੇ ਰਹਿਣ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ
ਵਾਰੋ
ਵਾਰੋ ਵਾਰੀ, ਉਹਦੇ ਰੂਪ ਵਿਖਾਉਂਦੇ ਰਹੇ ਕਹਿੰਦੇ ਆ ਵੇਖ ਇੱਥੇ ਆ ਹੁਣ ਵੇਖ ਹੁਣ ਵੇਖ। ਉਹ ਨਾ ਇੱਕ ਮਾੜੀ ਜਿਹੀ ਚੀਜ਼ ਅੱਖ ਚ ਪੈ ਜਾਏ ਤੇ ਰੜਕੀ ਜਾਂਦੀ ਰੜਕੀ ਜਾਂਦੀ, ਮਾੜਾ ਜਿਹਾ ਕੱਖ ਮਾੜਾ ਜਿਹਾ ਤਿਨਕਾ ਛੋਟਾ ਜਿਹਾ ਅੱਖ ਚ ਪੈ ਜਾਏ ਰੜਕੀ ਜਾਂਦੀ, ਹੋਵੇ ਭਾਵੇਂ ਛੋਟਾ ਜਿਹਾ ਉਹਨਾਂ ਦੇ ਸਾਹਮਣੇ ਹਕੂਮਤਾਂ ਦੇ ਸਾਹਮਣੇ ਹੋਵੇ ਨਿੱਕਾ ਜਿਹਾ ਬਹੁਤ ਛੋਟਾ, ਪਰ ਹਸਤੀ ਰੱਖਦਾ ਹੋਵੇ ਆਪਣੇ ਆਪ ਖੜਾ ਰਵੇ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਰਹਿੰਦਾ, ਨੀਂਦ ਚੱਜ ਤਰ੍ਹਾਂ ਉਹਨਾਂ ਨੂੰ ਆਉਂਦੀ ਨਹੀਂ, ਤੰਗ ਹੁੰਦਾ ਔਖਾ ਹੁੰਦਾ। ਕਹਿੰਦੇ ਹਾਥੀ ਨੂੰ ਕਈ ਵਾਰੀ ਕੀੜੀ ਮਾਰ ਦਿੰਦੀ ਹੈ, ਕੀੜੀ ਦੀ ਕੀ ਤਾਕਤ ਹਾਥੀ ਨੂੰ ਕਿਵੇਂ ਮਾਰ ਦੂ, ਪਰ ਕਹਿੰਦੇ ਐ ਹਾਥੀ ਖੜਾ ਹੈ ਨਾ ਐ ਹਿੱਲੀ ਜਾਂਦਾ ਹੈ, ਕੋਈ ਐਸੀ ਕੋਈ ਕੀੜੀ ਕਹਿੰਦੇ ਜੇ ਕਿਤੇ ਹਾਥੀ ਦੇ ਪੈਰ ਤੇ ਚੜ ਜਾਏ ਤੇ ਚੜ ਕੇ ਹੌਲੀ ਹੌਲੀ ਉਹਦੀ ਸੁੰਡ 'ਚ ਵੜ ਜਾਏ ਤੇ ਸੁੰਡ 'ਚ ਵੜ ਕੇ ਜੇ ਕਿਤੇ ਕਹਿੰਦੇ ਉਹਦੇ ਮੱਥੇ ਤੱਕ ਚਲੀ ਜਾਵੇ ਫਿਰ ਉਹ ਜਿੱਦਾਂ ਕਹਿੰਦੇ ਜਲੂਣ ਨਹੀਂ ਹੁੰਦੀ, ਐਸੀ ਤਕਲੀਫ ਦਿੰਦੀ ਹੈ ਟੱਕਰਾਂ ਮਾਰਨ ਲੱਗ ਜਾਂਦਾ। ਪਤਾ ਨਹੀਂ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਪ੍ਰਚਲਿਤ ਗੱਲ ਹੈ ਜਿੱਦਾਂ ਵੀ ਹਾਥੀ ਨੂੰ ਕੀੜੀ ਵੀ ਮਾਰ ਸਕਦੀ ਹੈ, ਨਿੱਕਾ ਜਿਹਾ ਕੀੜਾ ਉਹਦੇ ਅੰਦਰ ਵੜ ਗਿਆ ਨਾ ਜੇ ਇੱਥੇ ਕਿਤੇ ਪਹੁੰਚ ਗਿਆ ਉਹਦੇ ਅੰਦਰ ਐਸੀ ਉਹਨੇ ਤਕਲੀਫ ਦੇਣੀ ਹੈ, ਕਹਿੰਦੇ ਟੱਕਰਾਂ ਮਾਰਦਾ ਉਹ ਨਿਕਲ ਤੇ ਸਕਦੀ ਕਿੰਨੀ ਤਕਲੀਫ। ਹੁਣ ਏਡਾ ਕੁ ਕੀੜਾ ਸਾਡੇ ਕੰਨ 'ਚ ਵੜ ਜਾਏ ਵੇਖੋ ਕੀ ਬਣਦਾ, ਕਿੰਨਾ ਤੰਗ ਕਰਦਾ। ਅਗਲਾ ਕਹਿੰਦਾ ਏਡਾ ਕਹੇ ਤੈਨੂੰ ਕੀ ਕਹਿੰਦਾ, ਅਗਲਾ ਕਹਿੰਦਾ ਰੋਟੀ ਖਾਣੀ ਦਾ ਸਵਾਦ ਗਲਿਆ ਪਿਆ ਇਹ ਹਿੱਲਦਾ ਵਿੱਚ ਤੰਗ ਕਰਦਾ। ਤਾਂ ਕਰਕੇ ਜੇ ਨਾ ਇੱਕ ਵੀ ਹੋਵੇ ਤੇ ਖੜੇ ਰਹੀਏ ਤੇ ਅਗਲਾ ਹਿੱਲ ਜਾਂਦਾ ਸਾਰਾ ਨਾ ਧਿਆਨ ਵੇਖਿਓ ਐਡਾ ਕੱਖ ਅੱਖ 'ਚ ਪੈ ਗਿਆ ਨਾ ਜਿੱਤੇ ਉਹਦੇ ਸਾਰਾ ਧਿਆਨ ਨਿੱਕੇ ਜੇ ਕੱਖ ਤੇ ਹੀ ਰਹਿਣਾ ਬਾਕੀ ਧਿਆਨ ਹਟ ਜਾਂਦਾ ਸਾਰਾ ਵੀ ਰੋਟੀ ਖਾ ਲਈਏ ਸਵਾਦ ਨਹੀਂ ਰਹਿੰਦਾ। ਇੱਥੇ ਤੁਸੀਂ ਆਏ ਹੈ ਤੁਹਾਡੇ ਨਾ ਜੇ ਅੱਖ 'ਚ ਪੈ ਗਿਆ ਪੈ ਜਾਏ ਕੁਛ ਤੁਹਾਨੂੰ ਕੋਈ ਵਧੀਆ ਵਧੀਆ ਨਹੀਂ ਲੱਗਣਾ, ਇੱਥੇ ਰਸ ਨਹੀਂ ਰਹਿਣਾ ਆਨੰਦ ਨਹੀਂ ਰਹਿਣਾ। ਉਹੀ ਰੜਕੀ ਜਾਂਦਾ ਉਹੀ ਰੜਕੀ ਜਾਂਦਾ ਮੁੜ ਮੁੜ ਕੇ ਉਹੀ ਰੜੀ ਰਹੀ ਜਾਂਦਾ। ਤਾਂ ਕਰਕੇ ਭਾਈ ਜ਼ਿੰਦਗੀ ਨੂੰ ਜੀਏ ਸਮਝ ਲਈਏ ਤੇ ਜਦੋਂ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ ਵੀ ਪੁਜਾਰੀ ਸਾਡੇ ਸਿਰ ਤੇ ਭਾਰ ਪਾਉਂਦਾ ਧਰਮ ਦੇ ਨਾਂ ਤੇ ਕਰਦਾ ਸਾਰਾ ਕੁਛ। ਮੈਂ ਨਾ ਕਈ ਦਿਨ ਪਹਿਲਾਂ ਪੰਜ ਛੇ ਦਿਨ ਪਹਿਲਾਂ
ਪਿਛਲੇ ਮੰਗਲਵਾਰ ਮੈਂ ਲੁਧਿਆਣੇ ਗਿਆ, ਕਿਸੇ ਜਗ੍ਹਾ ਮੈਂ ਜਾਣਾ ਸੀ ਗੱਡੀ 'ਚ, ਤੇ ਗੱਡੀ 'ਚ ਬੈਠਾ ਜਦੋਂ ਇੱਥੇ ਜੌੜੇ ਪੁਲ ਦੇ ਕੋਲ ਗਏ ਨਾ ਅਸੀਂ, ਮੈਂ ਗਿਆ ਤੇ ਗੱਡੀ 'ਚ ਬੈਠਿਆ ਮੇਰੀ ਨਿਗਾਹ ਪਈ ਖੱਬੇ ਹੱਥ, ਉੱਥੇ ਬੋੜ ਦਾ ਦਰਖਤ ਬਹੁਤ ਵੱਡਾ, ਵੱਡਾ ਬੋੜ ਦਾ ਦਰਖਤ, ਪੰਜ ਚਾਰ ਬੰਦੇ ਏਦਾਂ ਹੱਥ ਪਾਉਣ ਫਿਰ ਜੱਫੇ ਜਾਵੇ, ਏਡਾ ਵੱਡਾ, ਏਡਾ ਚੌੜਾ, ਵੱਡਾ ਦਰਖਤ, ਤੇ ਮੈਂ ਕਹਾਂ ਕਿੰਨਾ ਸੋਹਣਾ ਦਰਖਤ ਹੈ। ਪਰ ਬਚਿਆ ਪਤਾ ਕਿੱਦਾਂ ਉਹ ਦਰਖਤ? ਉਹਦੇ ਥੱਲੇ ਇੱਕ ਮੱਟੀ ਬਣਾਈ ਹੋਈ ਹੈ, ਉਹ ਦਰਖਤ ਦੇ ਥੱਲੇ ਮੱਟੀ ਬਣਾਈ ਹੈ। ਉਦਾਂ ਨਹੀਂ ਦਰਖਤ ਬਚਦਾ, ਜਦੋਂ ਕਹਿਤਾ ਇਹ ਪੱਕਾ ਹੈ ਜੀ, ਇਹ ਬਾਬੇ ਦੀ ਜਗ੍ਹਾ ਇੱਥੇ, ਫਿਰ ਅਗਲਾ ਡਰਦਾ, ਉਹਨੂੰ ਵੜਦਾ ਨਹੀਂ, ਉਹ ਬਚ ਗਿਆ, ਦਰਖਤ ਬਚ ਗਿਆ। ਐਡਾ ਵੱਡਾ ਹੋਇਆ, ਮੈਂ ਕਿਹਾ ਮੈਂ ਇਹ ਸੱਚੀ ਗੱਲ ਹੈ। ਇੱਥੇ ਤੁਸੀਂ ਵੇਖੋਗੇ ਨਾ ਪੀਰਾਂ ਪੂਰਾਂ ਦੀਆਂ ਜਿੰਨੀਆਂ ਜਗ੍ਹਾ ਨੇ ਆਲੇ ਦੁਆਲੇ, ਉੱਥੇ ਵੱਡੇ ਵੱਡੇ ਦਰਖਤ ਨੇ, ਕੋਈ ਨਹੀਂ ਛੇੜਦਾ ਡੱਕਾ। ਅਗਲਾ ਕਹਿੰਦਾ ਰਹਿਣ ਦਿਓ, ਪੰਗਾ ਲੈਣਾ ਕਹਿੰਦੇ ਬਾਬਾ ਰਾਤ ਨੂੰ ਮੇਰੇ ਸਿਰ ਤੇ ਚੜ੍ਹ ਕੇ ਬੋਲਣ ਦਾ, ਕਹਿੰਦੇ ਡਰੋਕਲ ਨੇ ਲੋਕ ਸਾਡੇ, ਡਰਦੇ ਨੇ। ਚਲੋ ਮੈਨੂੰ ਲੱਗਦਾ ਆ ਡਰ ਤੇ ਪਿਆ ਹੀ ਰਵੇ ਤੇ ਚੰਗਾ, ਨਾ ਹੀ ਵੱਜਣ ਦਰਖਤ ਦੇ, ਵਜੇ ਰਹਿਣ ਖੜ ਤੋਂ ਖੜ। ਚਲੋ ਉਹ ਕਹਿੰਦੇ ਮੈਂ ਲੰਘਦੇ ਨੇ ਵੇਖਿਆ ਵੀ ਧਰਮ ਦੇ ਕਰਕੇ ਇਹ ਜਿਹੜਾ ਪਿੱਪਲ ਹੈ, ਇਹ ਬੋਰਡ ਹੈ ਜਿਹੜਾ, ਇਹ ਪੱਟਿਆ ਨਹੀਂ ਗਿਆ। ਕਿਹਦੇ ਕਰਕੇ? ਧਰਮ ਦੇ ਕਰਕੇ। ਪਰ ਸੱਚੀ ਦੱਸਾਂ, ਬੜੇ ਬੰਦੇ ਧਰਮ ਦੇ ਕਰਕੇ ਸਥਾਪਿਤ ਹੋ ਗਏ, ਜੜਾਂ ਲਾ ਕੇ। ਕਿਹਦੇ ਕਰਕੇ? ਧਰਮ ਦੇ ਕਰਕੇ। ਕਿਹਨੂੰ ਵਰਤ ਕੇ? ਧਰਮ ਨੂੰ। ਜੜਾਂ ਲਾ ਗਏ, ਮੁੱਖ ਮੰਤਰੀ ਪ੍ਰਧਾਨ ਮੰਤਰੀ ਧਰਮ ਦੇ ਨਾਂ ਤੇ ਪੱਗਾਂ ਨੀਲੀਆਂ, ਰਾਸ਼ਟਰਵਾਦ ਦੇ ਨਾਂ ਤੇ ਅੱਜ ਭਾਰਤ ਵਿੱਚ ਰਾਸ਼ਟਰਵਾਦ, ਰਾਸ਼ਟਰਵਾਦ, ਧਰਮ 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 ਦਾ ਨਾਂ ਲੈ ਕੇ ਇੱਥੇ ਏਦਾਂ ਦੇ ਬੋਰਡ ਲੱਗ ਗਏ, ਪਿੱਪਲ ਲੱਗ ਗਏ। ਕਾਹਦੇ ਕਰਕੇ ਲੱਗੇ? ਲੋਕਾਂ ਦੇ ਦਿਮਾਗਾਂ 'ਚ ਵਾੜਤੇ, ਦਿਮਾਗਾਂ 'ਚ ਲੱਗੇ ਇੱਥੇ। ਬਾਹਰ ਪਿੱਪਲ ਨਹੀਂ ਲੱਗਦੇ ਧਰਮ ਦੇ ਨਾਂ ਤੇ, ਬਾਹਰਲੇ ਇਕੱਲੇ ਪਿੱਪਲ ਨਹੀਂ ਬਚਦੇ, ਕਈ ਪਿੱਪਲ ਕਈ ਬੋਰਡ ਇਹੋ ਜਿਹੇ ਨੇ ਜਿਹੜੇ ਧਰਮ ਦੇ ਨਾਂ ਤੇ ਸਿੱਖਾਂ ਦੇ ਭਾਰਤੀਆਂ ਦੇ ਦਿਮਾਗ 'ਚ ਲਾਏ ਪਏ ਨੇ ਵੀ ਇਹ ਤੇ ਜੀ ਬੜਾ ਧਰਮ ਦਾ ਬੰਦਾ ਹੈ, ਇੱਥੇ ਬੋਰਡ ਲਾ ਤੇ ਪੱਟੇ ਹੀ ਨਹੀਂ ਜਾ ਰਹੇ। ਅਜੇ ਕਿਹੜਾ ਪੱਟੇ ਗਏ ਹੈ ਤੇ ਤੁਸੀਂ ਵੇਖ ਲਿਓ, ਸੌਖੇ ਨਹੀਂ ਪੱਟੇ ਜਾਣੇ। ਇਹ ਕਿਹਦੇ ਨਾਂ ਵਰਤ ਕੇ ਲਾਏ ਆ ਭਲਾ? ਬੋਲੋ, ਧਰਮ ਦਾ। ਧਰਮ ਦੇ ਨਾਂ ਦੇ ਉੱਤੇ ਲਾਤਾ ਬੋਰਡ, ਫਿਰ ਨਹੀਂ ਪੱਟਿਆ ਜਾਂਦਾ। ਤੇ ਕਈ ਬੰਦੇ ਸਾਡੇ ਦਿਮਾਗ 'ਚ ਵਾੜੇ ਹੈ ਕੀ ਕਹਿ ਕੇ, ਧਾਰਮਿਕ ਬੰਦਾ ਹੈ, ਧਰਮ ਦਾ ਨਾਂ ਲੈ ਕੇ ਫਿੱਟ ਕਰਦੇ ਇੱਥੇ, ਫਿਰ ਨਹੀਂ ਪੱਟੇ ਜਾਂਦੇ। ਅੱਛਾ, ਕਈ ਲਾਏ ਜਾਂਦੇ ਹੈ ਧਰਮ ਕਰਕੇ, ਤੇ ਕਈਆਂ ਨੂੰ ਪੱਟਿਆ ਜਾਂਦਾ ਹੈ ਧਰਮ ਦਾ ਨਾਂ ਵਰਤ ਕੇ। ਸਮਾਜ ਵਿੱਚ ਕਈ ਬੰਦੇ ਇਹੋ ਜਿਹੇ ਸੀ ਜਿਹੜੇ ਸਮਾਜ ਵਿੱਚ ਬਹੁਤ ਕੁਝ ਕਰ ਸਕਦੇ ਸੀ, ਸਮਾਜ ਵਿੱਚ ਬਹੁਤ ਕੁਝ ਕਰ ਸਕਦੇ ਸੀ, ਪਰ ਚੱਕ ਕੇ ਪਰੇ ਮਾਰੇ। ਕਾਹਦੇ ਕਰਕੇ? ਭਲਾ ਧਰਮ ਕਰਕੇ। ਧਰਮ ਨੂੰ ਵਰਤ ਕੇ ਜਿਹਨੂੰ ਮਰਜ਼ੀ ਪੱਟ ਦਿਓ, ਤੇ ਜਿਹਨੂੰ ਮਰਜ਼ੀ ਲੋਕਾਂ ਦੇ ਦਿਮਾਗਾਂ ਵਿੱਚ ਪੱਕਾ ਲਾ ਦਿਓ, ਫਿੱਟ ਕਰ ਦਿਓ। ਧਰਮ ਚੀਜ਼ ਇਹ ਜੀ ਹੈ, ਜਦੋਂ ਧਰਮ ਆ ਜਾਂਦਾ ਫਿਰ ਮੂੰਹ 'ਚ ਸਾਰਿਆਂ ਦੇ ਘੁੰਗੜੀਆਂ ਪੈ ਜਾਂਦੀਆਂ, ਚੁੱਪ ਕਰ ਜਾਂਦੇ ਆ। ਬਹੁਤ ਲੋਕ ਏਦਾਂ ਦੇ ਆ ਜਿਹੜੇ ਬੜੇ ਕਮਾਲ ਦੇ ਸੀ, ਪਰ ਧਰਮ ਕਰਕੇ ਕੱਢਦੇ, ਧਰਮ ਦਾ ਨਾਂ ਬਣਦੇ ਤੇ ਧਰਮ ਦਾ ਨਾਂ ਕਰਕੇ ਫਿੱਟ ਕਰਦੇ। ਤੇ ਮੈਂ ਉਹ ਪਿੱਪਲ ਨੂੰ ਵੇਖ ਕੇ ਕਹਿੰਦਾ ਸੀ, ਮੈਂ ਕਿਹਾ ਲੈ ਧਰਮ ਕਰਕੇ ਬਚਿਆ ਪਿਆ। ਏਦਾਂ ਕਈ ਬੰਦੇ ਨੇ ਜਿਹੜੇ ਹੈਗੇ ਤੇ ਕਦੋਂ ਦੇ ਪੱਟੇ ਪੁੱਟੇ ਜਾਣੇ ਸੀ, ਧਰਮ ਦੇ ਕਰਕੇ ਬਚੇ ਪਏ ਐ। ਸੱਚੀ ਯਾਰ, ਮੈਂ ਕਿਹਾ ਨੀ ਉਦਣ ਵੀ ਆ ਜਿਹੜੇ ਜਿੰਨੇ ਤੁਰੇ ਫਿਰਦੇ ਨੇ ਇਹਨਾਂ ਸਤਿਕਾਰ ਧਰਮ ਕਰਕੇ ਹੈ, ਇਹਨਾਂ ਨੂੰ ਅਕਾਲ ਤਖ਼ਤ ਤੋਂ ਮੜ ਜਾ ਬਾਹਰ ਕਰਕੇ ਵੇਖੋ, ਫਿਰ ਵੇਖਿਓ ਕੀ ਬਣਦਾ। ਸਤਿਕਾਰ ਅਗਲਾ ਅਕਾਲ ਤਖ਼ਤ ਦਾ ਕਰਦਾ, ਪੁਜਾਰੀਆਂ ਦਾ ਨਹੀਂ। ਅਗਲਾ ਕਹਿੰਦਾ ਇਹਦੇ ਕਰਕੇ ਹੈ, ਇਹਦੇ ਕਰਕੇ। ਮਾੜਾ ਜਿਹਾ ਪਰਾਂ ਜਾ ਕੇ ਵੇਖੋ ਗੁਰਬਚਨ ਸਿੰਘ ਦਾ ਹਾਲ ਕੀ ਹੈ, ਕਿੱਥੇ ਹੈ? ਮਿਲਦੇ ਨੇ ਲਿਫਾਫੇ ਫਿਰਦੇ ਨੇ ਬੰਦੇ ਮਗਰ ਮਗਰ, ਹੁਣ ਕਿੱਥੇ? ਅਗਲਾ ਕਹਿੰਦਾ ਓਲੇ ਸੀ ਨਾ ਤੂੰ ਤਖ਼ਤ ਸਾਹਿਬ ਦੇ, ਤਾਂ ਸੀ ਤੂੰ ਸਥਾਪਿਤ ਲੋਕਾਂ ਦੇ ਸਿਰ ਤੇ, ਤਾਂ ਸੀ ਧਰਮ ਕਰਕੇ। ਜਿਹੜਾ ਮਰਜ਼ੀ ਬੰਦਾ ਸਿਰ ਤੇ ਪਾ ਦਿਓ, ਲੀਡਰ ਬਣਾ ਦਿਓ, ਰਾਜਨੀਤੀ ਬਣਾ ਦਿਓ, ਕੁਰਸੀਆਂ ਜੋ ਮਰਜ਼ੀ ਕਰ ਲਓ, ਧਰਮ ਦੇ ਨਾਂ ਤੇ ਇੱਥੇ ਸਾਰੇ ਧੰਦੇ ਚੱਲ ਸਕਦੇ ਆ, ਧਰਮ ਦੇ ਨਾਂ ਤੇ ਚੱਲਦੇ ਆ। ਉਦਾਂ ਚਲਾਉਣੇ ਕਿਹੜਾ ਸੌਖੇ। ਤਾਂ ਕਰਕੇ ਚੇਤਾ ਰੱਖਿਓ ਵੀ ਸਮਝ ਨਾ ਆ ਜਾਏ, ਦਿਮਾਗ ਨਾ ਚੱਲ ਪੈਣ, ਲੋਕ ਇਹ ਚਾਹੁੰਦੇ ਆ। ਪਰ ਆਪਾਂ ਕਹੀਏ ਧੰਨ ਧੰਨ ਹਮਾਰੇ ਭਾਗ ਘਰ ਆਇਆ, ਉਹ ਸਾਡੇ ਸਮਝ ਆ ਗਿਆ, ਸਾਡਾ ਦਿਮਾਗ ਚੱਲ ਪਿਆ। ਸੋਹੇ ਬੰਕ ਦੁਆਰ, ਸੋਹੇ ਬੰਕ ਦੁਆਰ ਸਗਲਾ ਮਨ ਹਰਾ। ਹੁਣ ਨਜ਼ਾਰੇ 'ਚ ਰਹਿੰਦੇ ਹਾਂ, ਹੁਣ ਨਹੀਂ ਸਾਨੂੰ ਪਤਾ ਲੱਗ ਗਿਆ, ਹੁਣ ਸਾਡੇ ਭਾਗ ਵੀ ਧੰਨ ਧੰਨ ਹੋ ਗਏ, ਸਮਝ ਸਾਨੂੰ ਵੀ ਆ ਗਈ, ਸਾਨੂੰ ਵੀ ਪਤਾ ਲੱਗ ਗਿਆ। ਅਗਲੀਆਂ ਪੰਕਤੀਆਂ ਸ਼ਬਦ ਦੀਆਂ ਰਹਿੰਦੀਆਂ, ਫਿਰ ਆਪਾਂ ਸਮਾਪਤੀ ਕਰਦੇ
ਹਾਂ। ਮੇਰੀ ਸਹਿਜ ਸਾਹੀ ਦੇਖ ਮੋਹੀ, ਸਗਲ ਸਹਿਸਾ ਦੁੱਖ ਹਰਾ।
ਕਹਿੰਦੇ ਸੋਹਣੀ ਸੇਜ ਬਣ ਗਈ, ਹੁਣ ਹਿਰਦੇ ਰੂਪੀ ਸੇਜ ਦੇ ਉੱਤੇ ਪਰਮਾਤਮਾ ਰੂਪੀ ਪਤੀ ਆਇਆ, ਮਨ ਹੁਣ ਬੜਾ ਖੁਸ਼ ਰਹਿੰਦਾ ਹੈ, ਚੜ੍ਹਦੀ ਕਲਾ 'ਚ ਰਹਿੰਦਾ। ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸਹਿਸਾ ਦੁੱਖ ਹਰਾ। ਸਾਰੇ ਡਾਊਟ ਕਲੀਅਰ ਹੋ ਗਏ, ਸਾਰੇ ਸੰਸੇ ਦੂਰ ਹੋ ਗਏ, ਸਾਰੇ ਸ਼ੰਕੇ ਨਿਵਿਰਤ ਹੋ ਗਏ, ਹੁਣ ਖੁਸ਼ ਆ। ਅੱਛਾ, ਲਾਸਟ ਪੰਕਤੀ।
ਨਾਨਕ ਪਰੰਪਰਾ ਮੇਰੀ ਆਸ ਪੂਰੀ, ਮਿਲੇ ਸੁਆਮੀ ਅਪਰੰਪਰਾ।
ਮੇਰੀ ਆਸ ਪੂਰੀ ਹੋ ਗਈ, ਅਪਰੰਪਰ ਸੁਆਮੀ ਮਿਲ ਗਿਆ, ਹਮੇਸ਼ਾ ਖੁਸ਼ ਰਹੀਦਾ, ਹੁਣ ਆਨੰਦ 'ਚ ਰਹੀਦਾ, ਖੇੜੇ ਖੇੜੇ ਰਹੀਦਾ, ਕਿਉਂਕਿ ਧੰਨ ਧੰਨ ਹਮਾਰੇ
ਭਾਗ,
ਧੰਨ ਧੰਨ
ਕੋ ਹਾਂ ਘਰ ਤੇਰੇ ਮੇਰਾ।
ਸੁਣਾਓ
ਜਿਨ੍ਹਾਂ ਜਿਨ੍ਹਾਂ ਨੇ ਅੱਜ ਹਾਜ਼ਰੀ ਭਰੀ ਸਾਰਿਆਂ ਦਾ ਮੈਂ ਫਿਰ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਦੂਰੋਂ ਨੇੜੋਂ ਚੱਲ ਕੇ ਆਏ ਪ੍ਰੋਗਰਾਮ ਵਿੱਚ ਦੁਬਾਰਾ ਜਦੋਂ ਕਦੇ ਸਮਾਂ ਬਣਿਆ ਇਸੇ ਤਰ੍ਹਾਂ ਪੁੱਛ ਕੇ ਸਮਾਂ ਲੈ ਕੇ ਮੈਂ ਸੋਚਦਾ 100 ਕੁ ਸਰੀਰ ਇੰਨਾ ਇੰਨਾ ਕੁ ਟਾਈਮ ਦੇਈਏ ਥੋੜ੍ਹੇ ਥੋੜ੍ਹੇ ਕਰਕੇ ਆਈ ਜਾਣ ਜੇ ਇੱਦਾਂ ਵੀ ਆਈ ਜਾਣ ਸਾਰੇ ਤੇ 2-3 ਮਹੀਨੇ ਬਾਅਦ 4 ਮਹੀਨੇ ਬਾਅਦ ਵਾਰੀ ਆ ਹੀ ਜਾਂਦੀ ਤੇ ਜਦੋਂ ਵੀ ਤੁਹਾਨੂੰ ਦੁਬਾਰਾ ਟਾਈਮ ਲੱਗੇ ਫਿਰ ਦਰਸ਼ਨ ਦੇਣੇ ਫਿਰ ਆਉਣਾ ਤੇ ਬਾਕੀ ਮੈਂ ਦੱਸਿਆ ਹੀ ਜਿੱਦਾਂ ਨਡਾਲੇ ਜਲੰਧਰ ਦੇ ਏਰੀਏ ਵਿੱਚ ਉੱਥੇ ਵੀ 5-7 ਸਾਲ ਹੋ ਗਏ ਗੁਰਦੁਆਰਾ ਬਣਦਿਆਂ ਦਰਬਾਰ ਬਣ ਗਿਆ ਇੱਦਾਂ ਹੀ ਹੈ ਸੇਮ ਉੱਥੇ ਜਦੋਂ ਤਿਆਰ ਹੋ ਜਾਣਾ 2-3 ਮਹੀਨੇ ਵਿੱਚ 4 ਕੁ ਮਹੀਨੇ ਤੱਕ ਹੋ ਜਾਏਗਾ ਫਿਰ ਆਪਾਂ 2 ਕੁ ਮਹੀਨੇ ਬਾਅਦ ਪ੍ਰੋਗਰਾਮ ਰੱਖ ਲਿਆ ਕਰਾਂਗੇ ਉੱਥੇ ਤੇ ਅੰਮ੍ਰਿਤਸਰ ਵਾਲੇ ਏਰੀਏ ਨੂੰ ਜਲੰਧਰ ਵਾਲਿਆਂ ਨੂੰ ਉੱਥੇ ਥੋੜ੍ਹਾ ਜਿਹਾ ਸੌਖਾ ਹੈ ਆਉਣਾ ਤਾਂ ਕਰਕੇ ਵੈਸੇ ਤੇ ਵੇਖੋ ਸੱਚੀ ਆਨੰਦ ਤੇ ਬੜਾ ਆਉਂਦਾ ਜੇ ਹੁਣ ਵੱਡੇ ਪ੍ਰੋਗਰਾਮ ਹੁੰਦੇ ਆ ਆਪਾਂ ਹੁਣ ਇੰਨੇ ਆ ਜੇ ਹੁਣ ਸਾਰੇ ਘਰਾਂ ਵਾਲੇ ਸਾਰੇ ਵੇਖਣ ਸਾਰਿਆਂ ਨੂੰ ਵਧੀਆ ਲੱਗਦਾ ਕਿੰਨਾ ਸਾਰਿਆਂ ਦਾ ਜੀ ਕਰਦਾ ਹੀ ਹੈ ਪ੍ਰੋਗਰਾਮ 'ਚ ਆਉਣ ਨੂੰ ਵੇਖਣ ਨੂੰ ਹੁਣ ਰੋਜ਼ ਰੋਜ਼ ਤੇ ਬੰਦਾ ਐਡੀ ਦੂਰੋਂ ਆ ਵੀ ਨਹੀਂ ਸਕਦਾ ਕਿੰਨਾ ਲੰਬਾ ਸਫ਼ਰ ਪੈ ਜਾਂਦਾ ਪਰ ਮਨ ਤੇ ਕਰਦਾ ਹੀ ਹੁੰਦਾ ਹੈ ਜਿਹੜੇ ਬੰਦਿਆਂ ਨੂੰ ਕਹਿ ਲਓ ਨਾ ਚਸਕਾ ਨਹੀਂ ਪੈ ਜਾਂਦਾ ਸਾਹਮਣੇ ਜਿੱਦਾਂ ਦੀਵਾਰ ਸੁਣਨ ਦਾ ਜਿਹੜੇ ਬੰਦਿਆਂ ਨੂੰ ਆਦਤ ਪਈ ਹੁੰਦੀ ਹੈ ਜਦੋਂ ਇੱਥੇ ਆਉਂਦੇ ਹੀ ਰਹੇ ਆ ਸਾਰੇ ਤੇ ਜਿਹਨਾਂ ਨੂੰ ਆਦਤ ਪੈ ਜਾਂਦੀ ਨਾ ਬੈਠਣ ਦੀ ਸੁਣਨ ਦੀ ਉਹਨਾਂ ਨੂੰ ਤੇ ਹੌਲ ਪੈਣ ਲੱਗ ਜਾਂਦਾ ਮਹੀਨੇ ਕੁ ਬਾਅਦ ਵੀ ਚੱਲੀਏ ਫਿਰ ਸੁਣੀਏ ਇੱਕ ਨਾ ਪਿਆਰ ਪੈ ਜਾਂਦਾ ਪਿਆਰ ਹੁੰਦਾ ਮੈਂ ਉਦੋਂ ਪਰਸੋਂ 'ਚ ਉੱਥੇ ਦੱਸਿਆ ਨਹੀਂ ਸੀ ਦੀਵਾਨ 'ਚ ਵੀ ਜਦੋਂ ਮੈਂ ਦੀਵਾਨ ਸੁਣਨ ਜਾਂਦਾ ਰਿਹਾ ਛੋਟਾ ਹੁੰਦਾ ਤੇ ਸਭ ਤੋਂ ਅੱਗੇ ਜਾ ਕੇ ਬਹਿੰਦਾ ਸੀ ਵੇਲੇ ਨਾਲ ਜਾ ਕੇ ਏਦਾਂ ਚੰਗਾ ਲੱਗਦਾ ਸੀ ਨਜ਼ਾਰਾ ਆਉਂਦਾ ਸੀ ਚਲੋ ਆਹ ਤੇ ਅੱਜ ਕੱਲ੍ਹ ਆਇਆ ਟੀਵੀ ਵਾਲਾ ਪ੍ਰੋਗਰਾਮ ਟੀਵੀ ਤੇ ਆਪਣਾ ਆਨੰਦ ਹੈ ਪਰ ਇੱਥੇ ਬਹਿ ਕੇ ਸਾਹਮਣੇ ਜਿਹੜਾ ਹੈ ਇਹਦਾ ਵੀ ਆਪਣਾ ਕੀਰਤਨ 'ਚ ਗੂੰਜ ਪੈਂਦੀ ਹੈ ਫੀਲਿੰਗ ਬਦਲ ਜਾਂਦੀ ਹੈ ਮਾਹੌਲ ਦਾ ਬੜਾ ਫਰਕ ਹੁੰਦਾ ਤਾਂ ਕਰਕੇ ਉਹ ਵੀ ਵਧੀਆ ਘਰਾਂ 'ਚ ਬਹਿ ਕੇ ਜਿਹੜੇ ਹੈ ਪਰ ਆਹ ਵੀ ਵਧੀਆ ਲੱਗਦਾ ਸੋ ਕੱਲ੍ਹ ਨੂੰ ਐਤਵਾਰ ਹੈ ਮੈਂ ਬੇਨਤੀ ਕਰਾਂਗਾ ਜਿਹੜੇ ਲਾਈਵ ਸੁਣ ਰਹੇ ਹੈ ਜਿਨ੍ਹਾਂ ਨੇ ਕੱਲ੍ਹ ਆਉਣਾ ਹੈ ਉਹ ਟਾਈਮ ਚੇਤਾ ਰੱਖਿਓ ਆਪਾਂ 10:30-11 ਦੇ ਨੇੜੇ ਪ੍ਰੋਗਰਾਮ ਸ਼ੁਰੂ ਕਰ ਲਾਂਗੇ ਜ਼ਿਆਦਾ ਲੇਟ ਨਾ ਕਰਿਓ ਐਤਵਾਰ ਵਾਲੀ ਸੰਗਤ ਦੂਰੋਂ ਆਉਣਾ ਹੁੰਦਾ ਕਈਆਂ ਨੇ ਫਿਰ ਲੇਟ ਆਉਂਦੇ ਆ ਕੋਈ 12 ਵਜੇ ਆਉਂਦਾ ਕੋਈ 1 ਵਜੇ ਆਉਂਦਾ ਫਿਰ ਲੇਟ ਬਹੁਤ ਹੋ ਜਾਂਦਾ ਤਾਂ ਕਰਕੇ ਕੋਸ਼ਿਸ਼ ਕਰਿਓ ਕਿ 10:30 ਜਿਹੜੇ ਆਉਣਾ ਚਾਹੁੰਦੇ ਆ ਪ੍ਰੋਗਰਾਮ ਵਿੱਚ 10:30 ਆ ਜਾਣ ਕੱਲ੍ਹ ਦਾ ਦਿਨ ਦਾ ਪ੍ਰੋਗਰਾਮ ਐਤਵਾਰ ਦਾ ਹੋਏਗਾ ਫਿਰ ਅਗਲੇ ਵੀਕਐਂਡ ਦੇ ਉੱਤੇ ਵੀ ਇੱਦਾਂ ਹੀ ਹੁੰਦਾ ਹੈ ਸ਼ਨੀ ਐਤਵਾਰ ਸ਼ੁੱਕਰ ਸ਼ਨੀ ਰਾਤ ਦਾ ਪ੍ਰੋਗਰਾਮ ਐਤਵਾਰ ਨੂੰ ਦਿਨ ਦਾ ਪ੍ਰੋਗਰਾਮ ਧੰਨਵਾਦ ਅੱਜ ਅੰਮ੍ਰਿਤਸਰ ਵਾਲਿਆਂ ਦਾ ਬੜੇ ਟਿਕਾ ਨਾਲ ਸੋਹਣੇ ਭਾਵੇਂ ਲੱਤਾਂ ਦੁਖਦੀਆਂ ਹੁਣ ਹਿੱਲੇ ਨੇ ਬੈਠੇ ਰਹਿ ਬਈ ਇੱਕ ਗੱਲ ਹੋਰ ਕੀਤੀ ਵੀ ਰੋਟੀ ਨਹੀਂ ਖਾਧੀ ਆ ਕੇ ਜੇ ਰੋਟੀਆਂ ਖਾ ਆਉਂਦੇ ਤੁਸੀਂ ਤੇ ਵਾਸੀ ਹੀ ਮਾਰੀ ਜਾਣੀਆਂ ਸੀ ਤੇ ਮੇਰੀ ਗੱਲ ਮੰਨ ਲਈ ਭਾਵੇਂ ਹੁਣ ਭੁੱਖ ਹੀ ਲੱਗੀ ਹੋਵੇ ਕਿਉਂਕਿ ਸਵੇਰ ਦੇ ਤੁਰੇ ਆ ਭੁੱਖ ਲੱਗੀ ਵੀ ਹੋਣੀ ਹੈ ਜ਼ਿਆਦਾ ਕਿਉਂਕਿ ਬਹੁਤ ਚਿਰ ਹੋ ਜਾਂਦਾ ਪਰ ਜੇ ਤੁਸੀਂ ਰੱਜ ਕੇ 5-4 ਪ੍ਰਸ਼ਾਦੇ ਛੱਕ ਕੇ ਬਹਿਣਾ ਹੁੰਦਾ ਫਿਰ ਔਖਾ ਵੀ ਹੁੰਦਾ ਪਰ ਚੰਗਾ ਹੀ ਕੀਤਾ ਚਾਹ ਪੀ ਕੇ ਬੈਠ ਗਏ ਤੇ ਹੁਣ ਜਾਣ ਲੱਗੇ ਤੁਸੀਂ ਪ੍ਰਸ਼ਾਦਾ ਛੱਕ ਕੇ ਜਾਇਓ ਆਰਾਮ ਨਾਲ ਖੁਸ਼ੀ ਖੁਸ਼ੀ ਜਿੱਦਾਂ ਆਏ ਆ ਉਦਾਂ ਘਰਾਂ ਨੂੰ ਚਾਲੇ ਪਾ ਲਿਓ ਜਿਹੜੇ ਆ ਨਵੇਂ ਕੋਈ ਆਏ ਹੋਣ ਮੈਨੂੰ ਨਹੀਂ ਮਿਲੇ ਉੱਧਰ ਹਾਲ ਵਿੱਚ ਜਦੋਂ ਸਮਾਪਤੀ ਹੋ ਜਾਏਗੀ ਮੈਂ ਇੱਥੇ ਹੀ ਖੜਾ 2-4 ਮਿੰਟ ਇੱਥੇ ਹੀ ਫਤਿਹ ਬੁਲਾ ਲਿਓ ਜਿਹੜੇ ਨਹੀਂ ਮਿਲੇ ਉਹਨਾਂ ਨੂੰ ਕਹਿ ਰਿਹਾ ਮੈਂ ਜਿਹੜੇ ਮਿਲ ਗਏ ਆ ਉਹ ਤੇ ਆਪਾਂ ਸਾਰੇ ਗੱਲਬਾਤ ਕਰ ਹੀ ਲਈਏ ਸੋ ਸਾਰਿਆਂ ਦਾ ਧੰਨਵਾਦ ਭਾਈ ਸਤਨਾਮ ਸਿੰਘ ਹੋਣਾ ਦਾ ਦਲ ਦੇ ਵਿੱਚ ਜਿਹੜੇ ਅੱਗੇ ਲੱਗ ਕੇ ਸੇਵਾ ਕਰਦੇ ਆ ਸਾਰੇ ਵੀਰ ਹੀ ਜਿੰਨੇ ਆਉਂਦੇ ਪੁਰਾਣੇ ਨਵੇਂ ਰਲ ਮਿਲ ਕੇ ਰਿਹਾ ਕਰੋ ਕੋਈ ਗਿਲਾ ਸ਼ਿਕਵਾ ਨਾ ਕਰੋ ਇੱਕ ਦੂਜੇ ਦੀ ਰਿਸਪੈਕਟ ਕਰੋ ਬਣਾ ਕੇ ਰੱਖੋ ਪਹਿਲਾਂ ਹੀ ਥੋੜ੍ਹੇ ਜਿਹੇ ਆ ਜਿੰਨੇ ਕੁ ਵੀ ਹੈਗੇ ਆ ਪਿਆਰ ਰੱਖੋ ਨਹੀਂ ਤੇ ਫਿਰ ਮੈਂ ਤੇ ਕਿਹਾ ਹੀ ਹੋਇਆ ਵੀ ਜਿੰਨੇ ਆਉਣਾ ਆਵੇ ਜਿੰਨੇ ਨਹੀਂ ਆਉਣਾ ਨਾ ਆਵੇ ਮੈਂ ਤਰਲੇ ਤੁਰਲੇ ਕਿਸੇ ਦੇ ਨਹੀਂ ਕਰਨੇ ਜਿਹੜਾ ਖੁਸ਼ੀ ਨਾਲ ਆਓ ਪਿਆਰ ਨਾਲ ਬੈਠੋ ਆਪਸ 'ਚ ਪਿਆਰ ਰੱਖੋ ਆਪਸ 'ਚ ਬਣਾ ਕੇ ਰੱਖੋ ਆਪਸ 'ਚ ਠੀਕ ਰੱਖੋ ਬਸ ਫਲੈਕਸੀਬਲ ਰਹੋ ਇੱਕ ਕਵੇ ਦੂਜਾ ਚੱਲ ਲਵੇ, ਦੂਜਾ ਕਵੇ ਉਹ ਚੱਲ ਲਵੇ, ਬਸ ਇਦਾਂ ਹੀ ਰੱਖਣਾ। ਚੰਗਾ ਲੱਗਦਾ ਸਾਡੇ 'ਚ ਵਿਚਾਰਾਂ ਦੀ ਸਾਂਝ ਹੋਵੇ, ਪਿਆਰ ਹੋਵੇ, ਠੀਕ ਹੈ। ਸ਼ੁਰੂ ਤੋਂ ਲੈ ਕੇ ਕਿੰਨੇ ਹੀ ਸਾਲ ਹੋ ਗਏ, ਪ੍ਰੋਗਰਾਮ ਦਿੱਤੇ ਵੀ ਗਏ, ਰੱਦ ਵੀ ਹੁੰਦੇ ਰਹੇ, ਫਿਰ ਵੀ ਲੱਗੇ ਹੀ ਰਹੇ। ਐਡੀਆਂ ਤਿਆਰੀਆਂ ਅਗਰਾਹੀਆਂ, ਉੱਥੇ ਕਿੱਡਾ ਵੱਡਾ ਰਣਜੀਤ ਐਵਨਿਊ ਸੀ ਮੇਰੇ ਖਿਆਲ, ਜਿੱਥੇ ਦੀਵਾਨ ਰੱਖੇ ਸੀ ਅੰਮ੍ਰਿਤਸਰ ਵਿੱਚ, ਰੌਲਾ ਪਾਤਾ, ਫਿਰ ਤਰਨ ਤਾਰਨ ਰੱਖੇ, ਫਿਰ ਰੌਲਾ ਪੈ ਗਿਆ, ਫਿਰ ਗੁਰਦਾਸਪੁਰ ਰੱਖੇ, ਫਿਰ ਰੌਲਾ ਪਾਤਾ। ਰੌਲੇ ਵਾਲਿਆਂ ਕੋਲ ਰੌਲਾ ਹੀ ਰਹਿਣਾ ਪਿਆ, ਰੌਲਾ ਹੀ ਰਹਿਣਾ। ਇੱਕ ਰੌਲਾ ਨਿਬੜੂ, ਦੂਜਾ ਰੌਲਾ, ਦੂਜਾ ਰੌਲਾ ਨਿਬੜੂ, ਤੀਜਾ ਰੌਲਾ। ਹੁਣ ਐਸ ਡੀ ਪੀ ਸੀ ਦਾ ਪੈਂਦਾ ਨਾ ਰੌਲਾ, ਮੈਂ ਕਿਹਾ ਨਹੀਂ ਵੀ ਮੁੱਦਾ ਤੁਹਾਡੀਆਂ ਜੜ੍ਹਾਂ 'ਚ ਬੈਠੂ, ਏਦਾਂ ਹੀ ਹੋਣਾ। ਤੇ ਅਸੀਂ ਉਦੋਂ ਵੀ ਖੁਸ਼ ਹੀ ਸੀ, ਅੱਜ ਵੀ ਖੁਸ਼ ਹੀ ਹਾਂ। ਸੱਚੀ ਯਾਰ, ਮੈਂ ਤੇ ਮੰਨਦਾ ਵੀ ਜਿੱਦਾਂ ਮੈਂ ਮਰ ਗਿਆ ਨਾ, ਮੇਰੀ ਲਾਸ਼ ਨੂੰ ਵੇਖਿਓ, ਉਹ ਵੀ ਹੱਸਦੀ ਹੋਈ ਹੋਣੀ ਹੈ, ਖੁਸ਼ ਹੀ ਰਹਿਣਾ। ਉਹ ਵੀ ਐਂ ਨਹੀਂ ਹੋਣਾ ਵੀ ਬੜਾ ਬੁਰਾ ਹਾਲ ਹੋਇਆ ਹੋਇਆ, ਕਿਉਂਕਿ ਯਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਲੱਖ ਬੈਠਾ ਤਾਂ ਕੋਈ ਨਹੀਂ, ਵੀਹ ਬੈਠੇ ਤਾਂ ਕੋਈ ਨਹੀਂ, ਵੀਹ ਹਜ਼ਾਰ ਬੈਠਾ ਤਾਂ ਕੋਈ ਨਹੀਂ, ਇਕੱਲੇ ਬੈਠੇ ਤਾਂ ਕੋਈ ਨਹੀਂ। ਆਪਣੇ ਆਪ ਨੂੰ ਕਾਇਮ ਰੱਖੀਏ। ਸਵਾਓ ਹੁਣ ਆਪਾਂ ਗੁਰੂ ਸਤੋਤਰ ਬੋਲੋ, ਸਾਰੇ ਅਰਦਾਸ ਜੁੜ ਕੇ, ਹੁਕਮਨਾਮੇ ਸੁਣ ਕੇ, ਪ੍ਰਸ਼ਾਦ ਲੈ ਕੇ, ਫਿਰ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਆਰਾਮ ਨਾਲ। ਸਿੱਧਾ ਸਿੱਧਾ ਰੋਡ ਹੈ ਅੰਮ੍ਰਿਤਸਰ ਵਾਲੇ, ਇੱਥੋਂ ਸਿੱਧੇ ਰਾਜਪੁਰੇ ਨੂੰ ਨਿਕਲ ਕੇ ਵੱਡੇ ਰੋਡ ਪੈ ਜਾਇਆ ਕਰੋ, ਛੋਟੇ ਥਾਵਾਂ 'ਚ ਜਾਣ ਦੀ ਲੋੜ ਨਹੀਂ। ਟੁੱਟੇ ਰੋਡ ਵੀ ਇੱਕ ਹੀ, ਡਬਲ ਰੋਡ ਸਿੱਧਾ ਫੜੋ, ਰਾਜਪੁਰਾ ਰਾਜਪੁਰੇ ਤੋਂ ਦਿੱਲੀ ਵਾਲੇ ਰੋਡ ਪੈ ਜਾਓ, ਨਾਲੇ 4 ਘੰਟੇ 'ਚ ਪਹੁੰਚ ਸਕਦੇ ਹਾਂ। ਆਰਾਮ ਨਾਲ ਸਾਰੇ ਜਾਇਓ। ਕੱਲ੍ਹ ਨੂੰ ਜਿਹਨਾਂ ਨੇ ਆਉਣਾ ਭਾਈ, ਉਹ ਦਿਨੇ ਟਾਈਮ ਨਾਲ ਹਾਜ਼ਰੀ ਭਰਿਓ, ਲੇਟ ਨਾ ਕਰਿਓ। ਸਾਰੀ ਸੰਗਤ ਦਾ, ਸਾਰੇ ਵੀਰਾਂ ਦਾ, ਸਾਰੀਆਂ ਭੈਣਾਂ ਦਾ, ਸਾਰਿਆਂ ਦਾ ਧੰਨਵਾਦ। ਹੁਣ ਪੁੱਛਾਂ ਵਾਲਾ ਸੁਰਮਾ ਨਾ ਸਵੇਰੇ ਪਾ ਲਿਓ, ਅਗਲਾ ਕਹੇ ਕੀ ਹੋ ਗਿਆ ਇਹਨੂੰ ਸਵੇਰੇ ਹੀ, ਅਖੇ ਜੀ ਦੀਵਾਨ ਸੁਣ ਕੇ ਆਈ ਰਾਤ, ਕੋਈ ਪਤਾ ਨਹੀਂ ਲੱਗਦਾ। ਸਾਡੇ ਵਾਲੇ ਇਹੋ ਜਿਹੀਆਂ ਗੱਲਾਂ ਫੱਟ ਮੰਨ ਲੈਂਦੇ ਵੀ ਸਵੇਰੇ ਅਗਲਾ ਆਖੇ ਹੀ ਨਹੀਂ ਸੁਰਖੀ, ਘਰ ਵਾਲਾ ਪਛਾਣ ਹੀ ਨਾ ਸਕੇ ਇਹ ਕੌਣ ਹੈ ਬਈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ
ਗੱਜ ਕੇ ਗੱਜ ਕੇ
ਸਾਹਿਬ ਜੀ, ਧੰਨ ਹੈ
ਧੰਨ ਹੈ। ਪਿਆਰੇ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ।
ਬੋਲੋ ਬੋਲੋ ਧੰਨ ਹੈ
ਗੁਰੂ ਅਮਰਦਾਸ,
ਧੰਨ ਹੈ ਬਾਬਾ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ।
ਪੜੋ ਧੰਨ ਹੈ
ਅਮਰਦਾਸ,
ਮੇਰੇ ਛੋਟੀ ਪਾਤ ਸਾਹਿਬ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ
ਛੋਟੀ ਪਾਤ ਸਾਹਿਬ ਹੈ ਗੁਰੂ ਰਾਮਦਾਸ ਜੀ, ਧੰਨ ਹੈ।
ਪਿਆਰੇ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ।
ਬੋਲੋ ਬੋਲੋ ਪੀਰੀ ਪੀਰੀ ਦੇ ਮਾਲਕ ਧੰਨ ਹੈ ਪੀਰੀ ਹਰਗੋਬਿੰਦ ਸਾਹਿਬ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ
ਸ੍ਰੀ
ਹਰ ਗ੍ਰਿਹ ਸਾਹਿਬ, ਧੰਨ ਹੈ ਗੱਜ ਕੇ
ਸ੍ਰੀ ਹਰਿ ਰਾਇ ਸਾਹਿਬ ਤਨ ਹੈ, ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ।
ਬੋਲੋ ਬੋਲੋ ਰਾਏ ਸਾਹਿਬ। ਤੇਗ ਬਹਾਦਰ ਸਾਹਿਬ ਧੰਨ ਹੈ। ਬੋਲੋ ਬੋਲੋ
ਧੰਨ ਹੈ ਧੰਨ ਹੈ ਧੰਨ ਹੈ, ਤੇਗ ਬਹਾਦਰ ਸਾਹਿਬ ਧੰਨ ਹੈ।
ਮੇਰੇ ਸਾਹਿਬੇ ਕਮਾਲ ਸਾਹਿਬ ਧੰਨ ਹੈ, ਉਹ ਕਲਗੀਆਂ ਵਾਲੇ
ਸਾਹਿਬੇ ਕਮਾਲ ਸਾਹਿਬ ਧੰਨ ਹੈ, ਤੇਰੇ ਕਲਗੀਆਂ ਵਾਲੇ ਧੰਨ ਹੈ।
ਸੰਤ ਸਿਪਾਹੀ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ।
ਸੰਤ ਸਿਪਾਹੀ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ।
ਪਿਆਰਿਓ ਧੰਨ ਹੈ ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ।
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ।
ਬੋਲੋ ਬੋਲੋ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ, ਮੇਰਾ ਪੰਥ ਖਾਲਸਾ। ਧੰਨ ਪਿਆਰ ਧੰਨ ਹੈ ਧੰਨ ਹੈ, ਪਿਆਰੀ ਸਾਧ ਸੰਗਤ ਜੀ ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ, ਸਾਧ ਸੰਗਤ ਜੀ ਧੰਨ ਹੈ।
ਜੱਜ ਕੇ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ।
ਛੱਡ ਕੇ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਚੜ੍ਹਦੀ ਕਲਾ ਵਿੱਚ ਰਹਿਣਾ,
जोर लाओ जोर
जानी वार का सुने
श्री वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुर ते अमरदास रामदास हुई सहाय अर्जन हर गोबिंद नो सिमराओ श्री हर राय श्री हर कृष्ण ध्याई जिस डिठे सब दुख जाए तेग बहादुर सिमरिया कर नवने दया वै धाए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहां साहिबजादियां चालियां मुकतियां हठियां जपतियां तपियां जिन्हां नाम जपिया वन छकिया दे चलाई ते गवाही दे कंडिट कीता तिन्हां प्यारियां सुचारियां दी कमाई दा ध्यान करके खालसा जी बोलो जी ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਰ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਫ਼ਤਾਵਾਰੀ ਸਮਾਗਮ ਵਿੱਚ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥੇ ਨੇ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ। ਸਤਿਗੁਰੂ ਜੀ, ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਏ ਹੋ। ਵਾਹਿਗੁਰੂ ਜੀ ਧਨਸਰੀ ਮਹੱਲਾ ਪੰਜਵਾਂ, ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਬ ਲੋਕਨ ਕਿਨੋ ਦਾਸ ਕਾ ਦੁਖ ਬਿਦਾਰਿਓ। ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਬ ਲੋਕਨ ਕਿਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਬ ਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਉਹਾਂ ਸੱਚ ਹੋਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਉਹਾਂ ਸੱਚ ਹੋਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।